ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਰ ਗਿਰ ਮੈਂ ਮਾਨਕ ਨਹੀਂ, ਗਜ ਗਜ ਮੋਤੀ ਨਾਹੀ, ਚੰਦਨ ਤਰ ਬਨ ਬਨ ਨਾਹੀ, ਸੰਤ ਨ ਪੁਰ ਪੁਰ ਮਾਹੀ। ਇਹ ਬਹੁਤ ਹੀ ਸੁੰਦਰ ਪੰਕਤੀਆਂ, ਸੁੰਦਰ ਗਿਆਨ ਇਹਨਾਂ ਪੰਕਤੀਆਂ ਵਿੱਚ ਛੁਪਿਆ ਹੋਇਆ। ਅਤੇ ਇਹਦੇ ਕੀ ਮਤਲਬ ਨੇ, ਇਹਦੇ ਕੀ ਪਿੱਛੇ ਵਿਚਾਰ ਚੱਲਦੇ ਨੇ, ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਪ੍ਰੋਗਰਾਮ ਦੇ ਵਿੱਚ। ਪਰ ਪਹਿਲਾਂ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜ ਰਹੇ ਹੋ, ਆਪ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੈਲੰਡਰ ਦੇ ਉੱਤੇ ਤਰੀਕ 16 ਜੇਠ ਸੰਮਤ 558 ਹੋ ਚੁੱਕੀ ਹੈ ਅਤੇ ਦਿਨ ਸ਼ਨਿਚਰਵਾਰ ਆਸਟ੍ਰੇਲੀਆ ਦੇ ਵਿੱਚ ਚੜ੍ਹ ਚੁੱਕਾ ਹੈ। 30 ਮਈ ਦੇ ਅਖੀਰਲੇ ਦਿਨ ਚੱਲ ਰਹੇ ਨੇ 2026 ਦੇ, ਅਤੇ ਅੱਜ ਸਮਾਂ ਇਸ ਵੇਲੇ 8:01 ਹੋਇਆ ਸਿਡਨੀ ਸਮੇਂ ਦੇ ਮੁਤਾਬਿਕ। ਔਰ ਆਸਟ੍ਰੇਲੀਆ ਦੇ ਵਿੱਚ 3 ਜਾਂ 4 ਟਾਈਮ ਜ਼ੋਨ ਨੇ। ਸਾਊਥ ਆਸਟ੍ਰੇਲੀਆ ਅੱਧਾ ਘੰਟਾ ਪਿੱਛੇ ਆ ਅਤੇ 3 ਘੰਟੇ ਪਿੱਛੇ ਹੈਗਾ ਪਰਥ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹਜੇ ਸ਼ੁੱਕਰਵਾਰ ਦੀਆਂ ਦੁਪਹਿਰਾਂ ਅਤੇ ਸ਼ਾਮਾਂ ਢਲ ਰਹੀਆਂ ਨੇ, ਪਰ ਗੁੱਡ ਨਿਊਜ਼ ਇਹ ਹੈ ਕਿ ਵੀਕਐਂਡ ਇਜ਼ ਕਮਿੰਗ ਅਤੇ ਆਸਟ੍ਰੇਲੀਆ ਦੇ ਵਿੱਚ ਆ ਚੁੱਕਾ ਹੈ। ਸੋ ਉਮੀਦ ਰੱਖਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ, ਅਤੇ ਆਓ ਫਿਰ ਸਾਰੇ ਆਪਾਂ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਜੁੜਨਗੇ, ਅਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ, ਵਿਚਾਰ ਚਰਚਾ ਅਤੇ ਹੋਰ ਹਾਸਾ ਮਜ਼ਾਕ ਵੀ ਉਹਨਾਂ ਦੇ ਨਾਲ ਕਰਾਂਗੇ। ਤੁਹਾਡਾ ਸੁਨੇਹਾ ਜਿਹੜਾ ਹੈ ਬੜਾ ਜ਼ਰੂਰੀ ਹੈ, ਸੋ ਸਾਡੇ ਨਾਲ ਸੰਪਰਕ ਬਣਾਉਣ ਦੀ ਟਰਾਈ ਕਰੋ, ਵੱਧ ਤੋਂ ਵੱਧ ਜੁੜੋ ਸਾਡੇ ਨਾਲ ਅਤੇ ਅਸੀਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਗਾਂਹ ਤੋਰੀਏ। ਸੋ ਅੱਜ ਜਿਵੇਂ ਪਤਾ ਹੀ ਹੈ ਕਿ ਸ਼ਨਿਚਰਵਾਰ ਹੈ, ਅਤੇ ਸ਼ਨਿਚਰਵਾਰ ਵਾਲੇ ਦਿਨ ਕਈ ਪ੍ਰੋਗਰਾਮ ਲੀਕੇ ਹੁੰਦੇ ਆ ਅਤੇ ਫੰਕਸ਼ਨ ਵੀ ਹੁੰਦੇ ਆ। ਖੈਰ, ਉਹਨਾਂ ਦੇ ਵਿੱਚੋਂ ਸਮਾਂ ਕੱਢਦੇ ਹੋਏ ਤੁਸੀਂ ਸਾਡੇ ਨਾਲ ਜ਼ਰੂਰ ਜੁੜੋ। ਸੋ ਪਿਆਰਿਓ, ਅੱਜ ਨਾਲ ਸਾਡੇ ਜਸਕਰਨ ਸ਼ੀ ਵੀ ਜੁੜਨਗੇ ਬ੍ਰਿਸਬਨ ਤੋਂ, ਅਤੇ ਉਹ ਵੀ ਸਾਂਝਾ ਪਾਉਣਗੇ। ਅਸੀਂ ਕੁਛ ਚੋਣਵੀਆਂ ਖਬਰਾਂ ਅਤੇ ਟੌਪਿਕਸ ਲੈ ਕੇ ਆ ਰਹੇ ਹਾਂ, ਸੋ ਜਿਹਦੇ ਨਾਲ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਗਿਆਨ 'ਚ ਵੀ ਵਾਧਾ ਹੋਵੇ, ਅਸੀਂ ਨੌਲੇਜ ਸ਼ੇਅਰ ਵੀ ਕਰ ਸਕੀਏ। ਦਿਨ ਅੱਜ ਬਹੁਤ ਸੋਹਣਾ ਜੜਿਆ ਕੌਫ ਸਾਰਬਰ ਦੇ ਵਿੱਚ, ਤਕਰੀਬਨ 14-15 ਦਿਨ ਹੋ ਗਏ, 2 ਹਫ਼ਤੇ ਹੀ ਹੋ ਗਏ ਮੀਂਹ ਪੈਂਦਿਆਂ ਨੂੰ, ਝੜੀਆਂ ਲੱਗੀਆਂ ਹੋਈਆਂ ਨੇ ਅਤੇ ਬਹੁਤ ਜ਼ਿਆਦਾ ਮੀਂਹ ਪਿਆ, ਪਰ ਹੜ੍ਹਾਂ ਦੇ ਹਾਲਾਤ ਨਹੀਂ ਬਣੇ ਕਿਉਂਕਿ ਰਚਮਾ ਰਚਮਾ ਪੈਂਦਾ ਰਿਹਾ, ਕਿਤੇ ਕਿਤੇ ਵਿੱਚ ਜ਼ਿਆਦਾ ਝੱਟ ਵੀ ਲੱਗ ਜਾਂਦੀ ਸੀਗੀ, ਅਤੇ ਉਸ ਕਾਰਨ ਬਚਾਅ ਰਹਿ ਗਿਆ ਹੜ੍ਹਾਂ ਤੋਂ। ਪਰ ਅੱਜ ਹੁਣ ਧੁੱਪ ਖਿੜੀ ਹੋਈ ਆ, ਪਰ ਯੂ ਨੈਵਰ ਨੂੰ, ਕੱਲ੍ਹ ਵੀ ਇੱਦਾਂ ਹੀ ਸੀਗਾ, 11 ਵਜੇ ਤੋਂ ਬਾਅਦ ਫਿਰ ਮੀਂਹ ਲੱਗ ਪਿਆ। ਅਤੇ ਵੈਸੇ ਆਪਾਂ ਪੰਛੀ ਝਾਤ ਮਾਰ ਹੀ ਲੈਂਦੇ ਹਾਂ ਟੈਂਪਰੇਚਰਸ 'ਤੇ। ਸਿਡਨੀ ਹਲਕਾ ਮੀਂਹ ਦੱਸਿਆ ਗਿਆ 14.9 ਡਿਗਰੀ, ਮੈਲਬਰਨ 11.1 ਡਿਗਰੀ, ਉੱਥੇ ਵੀ ਹਲਕਾ ਮੀਂਹ, ਬ੍ਰਿਸਬਨ ਵੀ ਸ਼ਾਵਰਸ ਦੱਸੇ ਗਏ ਨੇ 16.4, ਪਰਥ ਦੇ ਵਿੱਚ ਹਲਕੇ ਬੱਦਲ। ਔਰ ਟੈਂਪਰੇਚਰ ਨੋਟ ਕਰਨਾ ਕਿ ਬਹੁਤ ਠੰਡ ਦੱਸੀ ਜਾ ਰਹੀ ਹੈ, 3.3 ਡਿਗਰੀ ਪਰਥ ਦੇ ਵਿੱਚ, ਔਰ ਇਹ ਕੋਲਡ ਫਰੰਟ ਆ ਰਿਹਾ, ਐਕਸਟ੍ਰੀਮ ਕੋਲਡ ਫਰੰਟ। ਇਹਦੇ ਕੀ ਕਿੱਥੇ ਕਿੱਥੇ ਆਏਗਾ ਇਹ ਆਪਾਂ ਥੋੜ੍ਹੀ ਦੇਰ ਬਾਅਦ ਨਕਸ਼ੇ 'ਤੇ ਦੇਖਦੇ ਹਾਂ। ਐਡਲੇਡ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 14.1, ਕੈਨਬਰਾ ਦੇ ਵਿੱਚ ਹਲਕਾ ਮੀਂਹ 11.2, ਹੋਬਾਰਟ ਦੇ ਵਿੱਚ 10.5, ਅਤੇ ਡਾਰਵਿਨ ਦੇ ਵਿੱਚ 24.2 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਹੈ। ਅਤੇ ਜਦੋਂ ਅਸੀਂ ਨਕਸ਼ੇ 'ਤੇ ਝਾਤੀ ਮਾਰੀਏ ਤਾਂ ਨਕਸ਼ਾ ਜੀ, ਇਹ ਥੋੜ੍ਹਾ ਜਿਹਾ ਇਹਨੂੰ ਆਪਾਂ ਸਹੀ ਕਰ ਲਈਏ, ਅੱਛਾ ਇਹਨੂੰ ਰਿਮੂਵ ਕਰਨਾ ਪੈਣਾ। ਖੈਰ, ਇਹਦਾ ਵੀ ਕਰਦੇ ਹਾਂ ਇਲਾਜ। ਅਤੇ ਇਹ ਜਿਹੜਾ ਨਕਸ਼ੇ 'ਤੇ ਆਪਾਂ ਦੇਖ ਰਹੇ ਹਾਂ, ਉਹ ਜਿਹੜਾ ਮੈਂ ਐਰੋ ਲਾਇਆ ਹੋਇਆ ਉਹ ਨਿੱਘਾ ਪਾਰਟ ਹੈ, ਅਤੇ ਪਰਥ ਦੇ ਕੋਲ, ਪਰਥ ਦੇ ਹੇਠਾਂ ਠੰਡਾ ਆ। ਇਹਦਾ ਮਤਲਬ ਇਹ ਹੈ ਕਿ ਸਮੁੰਦਰ ਦੇ ਵਿਚਾਲਿਓਂ ਜਿਹੜੀਆਂ ਹਵਾਵਾਂ ਨੇ ਉਹ ਨਿੱਘੀਆਂ ਇੰਡੀਅਨ ਓਸ਼ੀਅਨ ਵੱਲੋਂ ਆਸਟ੍ਰੇਲੀਆ 'ਚ ਆ ਰਹੀਆਂ, ਜਿਸ ਕਾਰਨ ਮੀਂਹ ਜ਼ਿਆਦਾ ਪੈ ਰਹੇ ਨੇ। ਅਤੇ ਇੱਧਰ ਸੱਜੇ ਹੱਥ ਨਿਊਜ਼ੀਲੈਂਡ ਵੱਲੋਂ ਚੱਕਰਵਾਤ ਜਿਹੜਾ ਬਣਿਆ ਹੋਇਆ, ਇਹਨੇ ਜਿਹੜਾ ਪਿਛਲੇ 10 ਦਿਨ ਮੀਂਹ ਪਿਆ ਹੈ, ਸਮੁੰਦਰ ਰਿੜਕ ਹੋਇਆ, ਉਹ ਇਹਦਾ ਜ਼ਿੰਮੇਵਾਰ ਹੈ। ਉਸ ਤੋਂ ਬਾਅਦ ਚੱਲਦੇ ਹਾਂ ਆਸਟ੍ਰੇਲੀਆ ਦੇ ਐਕਸਟ੍ਰੀਮ ਤਾਪਮਾਨ। ਕੋਕੋਜ਼ ਆਈਲੈਂਡ ਏਅਰਪੋਰਟ ਵੈਸਟਰਨ ਆਸਟ੍ਰੇਲੀਆ 'ਚ 26.2 ਡਿਗਰੀ ਰਿਕਾਰਡ ਕੀਤਾ ਗਿਆ ਸਵੇਰੇ 3 ਵਜੇ, ਅਤੇ ਕੱਲ੍ਹ ਯੈਂਪੀ ਸਾਊਂਡ ਡਿਫੈਂਸ ਏਰੀਏ ਵੈਸਟਰਨ ਆਸਟ੍ਰੇਲੀਆ ਦੇ ਵਿੱਚ 33.5 ਰਿਕਾਰਡ ਕੀਤਾ ਗਿਆ 2:35 'ਤੇ। ਘੱਟ ਤੋਂ ਘੱਟ ਥਰੈਡਬੋ ਟਾਪ ਸਟੇਸ਼ਨ ਨਿਊ ਸਾਊਥ ਵੇਲਸ 0.9 ਡਿਗਰੀ ਸਵੇਰੇ 6:30 'ਤੇ ਰਿਕਾਰਡ ਕੀਤਾ ਗਿਆ ਅਤੇ ਮਾਊਂਟ ਹੌਥਮ ਏਅਰਪੋਰਟ ਵਿਕਟੋਰੀਆ ਦੇ ਵਿੱਚ ਪਿਛਲੇ 24 ਘੰਟਿਆਂ ਦਾ ਤਾਪਮਾਨ ਰਾਤੀ 11:30 ਵਜੇ ਰਿਕਾਰਡ ਕੀਤਾ ਗਿਆ। ਟਾਰੀ ਜਿਹੜਾ ਕਿ ਨਿਊ ਸਾਊਥ ਵੇਲਸ ਦੇ ਵਿੱਚ ਹੈ ਉੱਥੇ ਵੱਧ ਤੋਂ ਵੱਧ ਮੀਂਹ 34.8 ਮਿਲੀਮੀਟਰ ਪਿਆ ਆ। ਇਹ ਕੌਫਸ ਹਾਰਬਰ ਤੋਂ ਤਕਰੀਬਨ 250 ਕਿਲੋਮੀਟਰ ਸਾਊਥ ਹੈ ਅਤੇ ਸਿਡਨੀ ਤੋਂ 250 ਕਿਲੋਮੀਟਰ ਨੌਰਥ ਹੈ, ਵਿਚਾਲੇ ਜਿਹੇ ਆ ਜਾਂਦਾ ਟਾਰੀ। ਸੋ ਉੱਦਾਂ ਇਹਨੂੰ ਤਾਰੀ ਕਹਿੰਦੇ ਹਾਂ ਅਸੀਂ, ਪਰ ਐਕਚੁਅਲੀ ਜਿਹੜੇ ਗੋਰੇ ਆ ਉਹ ਪ੍ਰੋਨਾਊਂਸ ਟਾਰੀ ਕਰਦੇ ਨੇ, ਅਸੀਂ ਸ਼ੁਕਲ ਦੇ ਵਿੱਚ ਇਹਨੂੰ ਤਾਰੀ ਕਹਿ ਦਈਦਾ। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰੂ ਕੀ ਨਗਰੀ ਅੰਮ੍ਰਿਤਸਰ, ਜਿੱਥੇ 31 ਡਿਗਰੀ ਤਾਪਮਾਨ ਮਤਲਬ ਤੜਕੇ ਦਾ ਆ, 2:13 ਦਾ। ਅਤੇ ਹੁਣ ਤੁਸੀਂ ਦਿਨਾਂ ਨੂੰ ਦੇਖੋ ਵੀ ਦਿਨਾਂ ਨੂੰ ਕਹਿੰਦੇ 33 ਜਾਣਾ ਕਿਉਂਕਿ ਬੱਦਲ ਰਹਿਣੇ ਆ, ਪਰ ਹੁੰਮ ਜਿਹੜਾ ਆ ਉਹ ਕਾਫੀ ਹੋਣ ਦੀ ਸੰਭਾਵਨਾ ਆ ਅਤੇ ਹਲਕੇ ਬੱਦਲ ਹੋਣ ਦੀ ਸੰਭਾਵਨਾ। ਅਤੇ ਯੈਲੋ ਅਲਰਟ ਜਿਹੜਾ ਆ ਉਹ ਇਸ਼ੂ ਕੀਤਾ ਗਿਆ ਗਰਜ ਅਤੇ ਛਿੱਟਾਂ ਅਤੇ ਲਿਸ਼ਕ ਦੇ ਲਈ। ਸੋ ਆਪਣਾ ਰੱਖਣ ਖਿਆਲ, ਸਾਰੇ ਜਿਹੜੇ ਭਾਰਤ ਗਏ ਹੋਏ ਨੇ ਆਪਣੇ ਆਪਣੇ ਮਤਲਬ ਸਾਰੇ ਸੈਟਿੰਗ ਰੱਖਣ, ਗਰਮੀ ਬਹੁਤ ਜ਼ਿਆਦਾ ਆ। ਸੋ ਹਾਈਡਰੇਸ਼ਨ ਦੀ, ਪਾਣੀ ਦੀ ਸਮੱਸਿਆ ਆ ਜਾਂਦੀ ਹੈ ਬਾਡੀ ਦੇ ਵਿੱਚ, ਉਹਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ। ਸੋ ਜਿਵੇਂ ਅਸੀਂ ਪਹਿਲਾਂ ਹੀ ਅੱਜ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਅੱਜ ਦਾ ਟੌਪਿਕ ਜਿਹੜਾ ਆ ਉਹ ਆਦਮ ਅਤੇ ਅਧਿਆਤਮ ਕਲਾ। ਆਦਮ ਹੈ ਕੀ ਅਤੇ ਅਧਿਆਤਮ ਕਲਾ ਕਿੱਦਾਂ ਜੁੜਦੀ ਹੈ ਨਾਲ, ਸੋ ਇਸ ਦੇ ਬਾਰੇ ਅੱਜ ਅਸੀਂ ਵਿਚਾਰਾਂ ਕਰਾਂਗੇ। ਸੋ ਪਿਆਰਿਓ, ਤੁਹਾਡਾ ਸਾਥ ਬੜਾ ਜ਼ਰੂਰੀ ਹੈ ਅਤੇ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਨੀਆਂ ਨੇ। ਅਤੇ ਜਦੋਂ ਆਪਾਂ ਰੱਬ ਦੀ ਗੱਲ ਕਰਦੇ ਹਾਂ, ਬੰਦੇ ਦੀ ਗੱਲ ਕਰਦੇ ਹਾਂ, ਤਾਂ ਆਦਮ ਦਾ ਨਾਂ ਆਉਂਦਾ ਆ। ਆਦਮ ਹੈ ਕੀ, ਜਿਹੜੀ ਡਿਕਸ਼ਨਰੀ ਕੀ ਕਹਿੰਦੀ ਆ ਆਦਮ ਦੇ ਬਾਰੇ, ਉਹ ਕਹਿੰਦੇ ਕਿ ਆਦਮ ਜਾਣਨ ਦੀ ਕਿਤਾਬ ਵਿਚਲਾ ਇੱਕ ਮਨੁੱਖ ਹੈ, ਜਨਣ ਦੀ, ਜਾਣਨ ਨਹੀਂ ਜਨਣ ਦੀ, ਮਤਲਬ ਜਦੋਂ ਜੀ ਜਣੇ ਤਾਂ ਉਹ ਇੱਕ ਮਨੁੱਖ ਜਣਿਆ, ਜਿਹਦਾ ਜ਼ਿਕਰ ਨਿਊ ਟੈਸਟਮੈਂਟ, ਕੁਰਾਨ, ਮੁਰਮ ਦੀ ਕਿਤਾਬ, ਇਕਾਨ ਦੀ ਕਿਤਾਬ ਵਿੱਚ ਵੀ ਮਿਲਦਾ ਹੈ। ਅਤੇ ਜਿਹੜੇ ਇਬਰਾਹਮੀ ਧਰਮ ਹੈ, ਜਾਣੀ ਕਿ ਮਿਡਲ ਈਸਟਰਨ ਧਰਮ ਹੈ, ਉਹਨਾਂ ਦੇ ਅੰਦਰ ਹੋਂਦ ਦੀ ਮਿੱਥ ਮੁਤਾਬਕ ਉਹ ਸਭ ਤੋਂ ਪਹਿਲਾਂ ਮਨੁੱਖ ਸੀ। ਜਦੋਂ ਇਹ ਚੀਜ਼ ਹੋਂਦ 'ਚ ਆਈ, ਸਾਰਾ ਕੁਛ ਹੋਂਦ 'ਚ ਆਇਆ, ਅਤੇ ਸਾਰਿਆਂ ਨੂੰ ਪਹਿਲਾ ਮਨੁੱਖ ਜਿਹੜਾ ਬਣਾਇਆ ਉਹਨੂੰ ਆਦਮ ਦਾ ਉਹ ਰੁਤਬਾ ਦਿੰਦੇ ਨੇ। ਕੁਰਾਨ ਮੁਤਾਬਕ ਆਦਮ ਸਭ ਤੋਂ ਪਹਿਲਾ ਮਨੁੱਖ ਸੀ ਜਿਸ ਨੂੰ ਰੱਬ ਨੇ ਆਪਣੇ ਹੱਥੀਂ ਸਿਰਜਿਆ ਜੀ। ਹੁਣ ਇਹ ਕੁਰਾਨ ਕਹਿੰਦੀ ਹੈ, ਪਰ ਕੁਰਾਨ ਬਹੁਤ ਲੇਟ ਆਈ ਹੈ ਮਤਲਬ ਹੋਂਦ ਦੇ ਵਿੱਚ ਐਜ਼ ਏ ਬੁੱਕ, ਪਰ ਉਸ ਤੋਂ ਪਹਿਲਾਂ ਇਹ ਸਾਰੀਆਂ ਜਿਹੜੀਆਂ ਮਿੱਥਾਂ ਨੇ, ਇਹ ਸਾਰਾ ਕੁਛ ਜਿਹੜਾ ਨੌਲੇਜ ਆ ਇਹ ਚੱਲਦਾ ਸੀਗਾ ਓਰਲ ਟ੍ਰੈਡੀਸ਼ਨ ਦੇ ਰਾਹੀਂ, ਵਰਬਲ, ਅਤੇ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ। ਪਰ ਉਸ ਤੋਂ ਵੀ ਪੁਰਾਣੇ ਜਿਹੜੇ ਨੇ, ਤਕਰੀਬਨ 5,000 ਸਾਲ ਪਹਿਲਾਂ ਪੰਜਾਬ ਦੀ ਧਰਤੀ ਦੇ ਉੱਤੇ ਹੀ ਵਿਆਸ, ਵੇਦ ਵਿਆਸ ਜੀ ਨੇ ਇਹ ਕੰਪਾਈਲ ਕੀਤੇ, ਰਚਨਾ ਕੀਤੀ ਵੇਦਾਂ ਦੀ। ਵੇਦ ਕੀ ਸੀ? ਵੇਦ ਇਹ ਸਾਰੀ ਜਿੰਨੀ ਵੀ ਸੱਭਿਅਤਾ ਸੀ ਇੱਧਰ, ਮਤਲਬ ਥਾਈਲੈਂਡ ਤੋਂ ਲੈ ਕੇ ਮਲੇਸ਼ੀਆ ਤੋਂ ਲੈ ਕੇ ਜਿੰਨਾ ਮਿਡਲ ਈਸਟ ਤੱਕ, ਸਾਰੀ ਸੱਭਿਅਤਾ ਇੱਕ ਸੀਗੀ ਅਧਿਆਤਮ ਦੇ ਵਿੱਚ। ਰਾਜੇ ਵੱਖਰੇ ਵੱਖਰੇ ਸੀ ਪਰ ਸੱਭਿਅਤਾ ਇੱਕ ਸੀ। ਅਤੇ ਉਹਨਾਂ ਦਾ ਜਿਹੜਾ ਸਾਰਾ ਗਿਆਨ ਸੀ ਉਹ ਸ਼ਲੋਕਾਂ 'ਚ, ਛੋਟੇ ਛੋਟੇ ਸ਼ਲੋਕਾਂ ਦੇ ਵਿੱਚ ਸੰਗ੍ਰਹਿ ਕਰਕੇ ਉਹਨਾਂ ਨੇ ਉਸ ਉਹ ਵੇਦਾਂ ਦੇ ਵਿੱਚ ਕੰਪਾਈਲ ਕੀਤਾ। ਅਤੇ ਉਹਨਾਂ ਨੇ ਦੇਖਿਆ ਕਿ ਇਹ ਜਿਹੜੇ ਸ਼ਲੋਕ ਨੇ ਇਹ ਰੱਬ ਦੀ ਉਸਤਤ ਵਾਲੇ ਸ਼ਲੋਕ ਨੇ, ਤਾਂ ਉਹਨਾਂ ਨੂੰ ਸਾਮਵੇਦ ਵਿੱਚ ਪਾ ਦਿੱਤਾ, ਫਿਰ ਰਿਗਵੇਦ ਵਿੱਚ ਪਾ ਦਿੱਤਾ ਕਲਾਸੀਫਾਈ ਕਰਕੇ, ਫਿਰ ਉਹਨਾਂ ਨੇ ਯਜੁਰਵੇਦ 'ਚ ਪਾ ਦਿੱਤਾ, ਜਿੱਥੇ ਯਜੁਰ ਮਤਲਬ ਹੁੰਦਾ ਹੈ ਕਿ ਤੁਹਾਨੂੰ ਜੂਝ ਕਰਨਾ ਪੈ ਜਾਵੇ, ਜੂਝਣਾ ਪੈ ਜਾਵੇ ਕਿ ਤੁਸੀਂ ਕਿੱਦਾਂ ਜੂਝ ਰਹੇ ਹੋ ਅਧਿਆਤਮ ਵੱਲ ਨੂੰ, ਮਤਲਬ ਤੁਸੀਂ ਯੱਗ ਕਰ ਰਹੇ ਹੋ, ਤੁਸੀਂ ਮਤਲਬ ਬਾਣਾ ਪਹਿਨ ਰਹੇ ਹੋ, ਇਹ ਯਜੁਰਵੇਦ ਆ ਜਾਂਦਾ। ਅਸੀਂ ਜੂਝ ਰਹੇ ਹਾਂ, ਸਰੂਪ ਬਣਾ ਲਿਆ, ਅਸੀਂ ਸਾਰਾ ਕੁਝ ਸੈੱਟ ਕਰ ਲਿਆ, ਇਹ ਜੂਝਣਾ ਹੁੰਦਾ ਆ, ਬਹਿ ਗਏ ਤਪ ਕਰ ਲਿਆ, ਮੈਥਡ ਕੀ ਆ। ਫਿਰ ਹੈਗਾ ਅਧਾਰਬਣ ਵੇਦ, ਜਿਹੜਾ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਕਰਮਾਂ 'ਚ ਕਿੱਦਾਂ ਅਸੀਂ ਇਹਨੂੰ ਇੰਪਲੀਮੈਂਟ ਕਰਦੇ ਹਾਂ, ਅਤੇ ਇਹ ਚਾਰ ਕਲਾਸੀਫਿਕੇਸ਼ਨਾਂ ਕਰਕੇ ਵੇਦ ਬਣੇ। ਹੁਣ ਉਹਦੇ ਵਿੱਚ ਵੇਦ ਦੇ ਵਿੱਚ ਆਤਮ ਤੇ ਜੀਵ ਦੀ ਇੱਕ ਕਥਾ ਆਉਂਦੀ ਹੈ। ਰਿਗਵੇਦ ਦੇ ਪਹਿਲੇ ਅਧਿਆਏ ਦੇ ਵਿੱਚ 164ਵੇਂ ਮੁਕਤ ਸੁਕਤੇ ਦੇ ਵਿੱਚ 20 ਤੇ 22 ਪੰਕਤੀਆਂ ਜਿਹੜੀਆਂ ਨੇ ਨੰਬਰ ਦੀਆਂ, ਉਹ ਮਤਲਬ ਆਦਮ ਦਾ ਇੱਕ ਜ਼ਿਕਰ ਆਉਂਦਾ ਹੈ ਉੱਥੇ, ਜਿਸ ਤੋਂ ਆਦਮ ਦੀ ਫਿਰ ਗਾਂ ਖੋਜ ਹੋਈ। ਹੁਣ ਮੈਂ ਸ਼ਲੋਕ ਨਹੀਂ ਪੜਾਂਗਾ, ਪਰ ਉਹ ਸ਼ਲੋਕ ਇਹ ਕਹਿੰਦਾ ਵੀ ਇੱਕ ਪਿੱਪਲ ਦੇ ਦਰੱਖਤ 'ਤੇ ਦੋ ਮਿੱਤਰ ਪੰਛੀ ਰਹਿੰਦੇ ਨੇ। ਸ਼ਲੋਕ ਕਹਿੰਦਾ ਹੈ ਰਿਗਵੇਦ ਦਾ, ਉਹਨਾਂ ਦੇ ਵਿੱਚੋਂ ਇੱਕ ਪੰਛੀ ਜਿਹੜਾ ਆ ਪਿੱਪਲ, ਇੱਥੇ ਪਿੱਪਲ ਕਿਹਾ ਪਰ ਉਹ ਕਹਿੰਦੇ ਵੀ ਇੱਕ ਪੰਛੀ ਜਿਹੜਾ ਆ ਉਹ ਮਿੱਠਾ ਫਲ ਖਾਣ ਦਾ ਸ਼ੌਕੀਨ ਹੈ, ਪਰ ਦੂਸਰਾ ਸਿਰਫ ਉਹ ਦੇਖਣ ਦਾ ਹੀ ਸ਼ੌਕੀਨ ਹੈ, ਉਹ ਖਾਂਦਾ ਨਹੀਂ, ਉਹ ਨਿਹਾਰਦਾ ਆ। ਇਸੇ ਹੀ ਤਰ੍ਹਾਂ ਸੰਸਾਰ ਦੇ ਵਿੱਚ ਜਿਹੜਾ ਜੀਵ ਹੈ ਉਹ ਸੁੱਖ ਦੁੱਖ ਅਤੇ ਹੋਰ ਫਲਾਂ ਨੂੰ ਪਰਮਾਤਮਾ ਦੀ ਦੇਖ ਰੇਖ ਵਿੱਚ ਹੀ ਭੋਗਦੇ ਹਨ, ਪਰ ਪਰਮਾਤਮਾ ਅਗਿਆਨੀਆਂ ਦੇ ਵਿੱਚ ਵੀ ਹੁੰਦਾ ਹੈ। ਜੋ ਸਿਰਫ ਫਲ ਦੇ ਰਸਾਂ ਨੂੰ ਭੋਗਦੇ ਹਨ ਉਹ ਇਸ ਸੰਸਾਰ ਨੂੰ ਅੱਗੇ ਤੋਰਦੇ ਰਹਿੰਦੇ ਨੇ, ਜਿਹੜੇ ਉਸ ਨਿਰੰਕਾਰ ਦੋਸਤ ਪੰਛੀ ਦੀ ਅਵਸਥਾ ਤੋਂ ਵਾਂਝੇ ਰਹਿ ਜਾਂਦੇ ਨੇ ਉਹ ਮੁਕਤ ਨਹੀਂ ਹੁੰਦੇ। ਸੋ ਜਿਹੜੇ ਤਾਂ ਫਲਾਂ ਦੇ ਚੱਕਰਾਂ 'ਚ ਪੈ ਗਏ, ਮਿੱਠੇ ਮਿੱਠਪਣੇ ਦੇ ਚੱਕਰ 'ਚ ਪੈ ਗਏ, ਉਹਨਾਂ ਨੂੰ ਤਾਂ ਸ਼ੂਗਰ ਹੋਣੀ ਹੋਣੀ ਹੈ, ਉਹਨਾਂ ਨੇ ਇਹ ਸੰਸਾਰ ਦੇ ਫਲ ਭੋਗਣੇ ਨੇ, ਸੰਸਾਰ ਦੇ ਵਿੱਚ ਰੀਪ੍ਰੋਡਕਸ਼ਨ ਵੀ ਹੈ। ਪਰ ਜਿਹੜੇ ਸਿਰਫ ਨਿਹਾਰਦੇ ਨੇ, ਮਨ ਵਚ ਕਰਮ ਕਰਦੇ ਨੇ ਉਹ ਮੁਕਤ ਹੋ ਜਾਂਦੇ ਨੇ। ਇਹ ਸ਼ਲੋਕ ਬੜਾ ਖੁੱਲ੍ਹਾ ਸ਼ਲੋਕ ਹੈ, ਪਰ ਇੱਕ ਆਈਡੀਆ ਦਿੱਤਾ ਹੈ, ਇੱਕ ਬੁਝਾਰਤ ਮੰਗਰ ਵੀ ਇੱਕ ਦਰਖਤ ਹੈ ਉਹਦੇ 'ਤੇ ਦੋ ਪੰਛੀ ਬੈਠੇ ਨੇ, ਉਹ ਹੈਗੇ ਮਿੱਤਰ ਹੈ ਪਰ ਉਹਨਾਂ ਦੀ ਜਿਹੜੀ ਤਸਵੀਰ ਹੈ ਉਹ ਵੱਖਰੀ ਵੱਖਰੀ ਹੈ। ਹੁਣ ਇਸੇ ਸ਼ਲੋਕ ਨੂੰ ਗੁਰਬਾਣੀ ਦੇ ਵਿੱਚ ਤੀਜੇ ਗੁਰੂ ਸਾਹਿਬ ਬਹੁਤ ਸੁੰਦਰ ਸ਼ਲੋਕ ਦੇ ਵਿੱਚ ਐਕਸਪਲੇਨ ਕਰ ਦਿੰਦੇ ਨੇ। ਕਹਿੰਦੇ ਕਿ ਨਾਨਕ ਤਰਵਰ ਏਕ ਫਲ ਦੋਏ ਪੱਖੇ ਰੁਆਏ। ਇੱਕ ਕਹਿੰਦੇ ਵੀ ਦਰਖਤ ਦੇ ਉੱਤੇ ਇੱਕ ਫਲ ਲੱਗਾ ਹੋਇਆ ਅਤੇ ਦੋ ਪੰਛੀ ਉਹਦੇ 'ਤੇ ਆ ਕੇ ਬਹਿ ਜਾਂਦੇ ਨੇ। ਆਵਤ ਜਾਤ ਨ ਦਿਸਈ ਨਾ ਪੰਖੀ ਨਾ ਪਰ ਪੰਖੀ ਤਾਏ। ਕਹਿੰਦੇ ਨਾ ਕੋ ਆਉਂਦਾ ਦਿਸਦਾ ਅਤੇ ਨਾ ਕੋ ਜਾਂਦਾ ਦਿਸਦਾ ਅਤੇ ਹੋਰ ਕੋਈ ਪੰਛੀ ਹੈ ਨਹੀਂ। ਬਹੁ ਰੰਗੀ ਰਸ ਭੋਗਿਆ ਸ਼ਬਦੇ ਰਹੇ ਰਮਾਣ ਨਿਰਵਾਣ। ਕਹਿੰਦੇ ਵੀ ਇੱਕ ਜਿਹੜਾ ਪੰਛੀ ਹੈ ਉਹਨੇ ਰੰਗ ਭੋਗਿਆ ਉੱਥੇ ਅਤੇ ਦੂਸਰੇ ਨੇ ਜਿਹੜਾ ਉਹ ਸ਼ਬਦ ਦੇ ਵਿੱਚ ਨਿਰਵਾਣ ਰਿਹਾ। ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸਾਨ। ਸੋ ਹਰੀ ਦਾ ਰਸ ਜਿਨ੍ਹਾਂ ਨੇ ਮਾਣ ਲਿਆ ਉਹ ਮੁਕਤ ਹੋ ਗਏ, ਉਹਨਾਂ ਨੂੰ ਉਹ ਨਿਸ਼ਾਨ ਮਿਲ ਗਿਆ। ਇਹ ਬੁਝਾਰਤ ਮੰਗ ਰਹੀ ਹੈ। ਸੋ ਆਦਮ ਅਤੇ ਈਵ ਇਹ ਮਿਡਲ ਈਸਟ ਦੇ ਪਹਿਲੇ ਮਨੁੱਖ ਅਤੇ ਪਹਿਲੀ ਔਰਤ ਹੋਈ ਹੈ, ਪਰ ਇਸ ਦੇ ਪਿੱਛੇ ਜਿਹੜੀ ਕਹਾਣੀ ਹੈ ਉਹ ਰਿਗਵੇਦ ਤੋਂ ਸ਼ੁਰੂ ਹੁੰਦੀ ਹੈ ਕਿ ਆਤਮ ਅਤੇ ਜੀਵ, ਆਤਮਾ ਨੂੰ ਆਦਮ ਕਿਹਾ ਗਿਆ, ਜੀਵ ਨੂੰ ਈਵ ਕਿਹਾ ਗਿਆ। ਸੋ ਉਸ ਦੇ ਵਿੱਚ ਫਿਰ ਕਈ ਮਿੱਥ ਬਣ ਜਾਂਦੀ ਹੈ, ਕੋਈ ਬੰਦਾ ਬਣ ਜਾਂਦਾ, ਕੋਈ ਮੂਰਤੀ ਬਣਾ ਲੈਂਦਾ, ਕੋਈ ਕੁਛ ਮੰਨਣ ਲੱਗ ਪੈਂਦਾ ਕੁਛ ਮੰਨ, ਪਰ ਅਸਲ ਗਿਆਨ ਇਹ ਹੈ ਕਿ ਜਿਹੜਾ ਆਦਮ ਹੈ ਉਹ ਆਤਮਾ ਆ ਅਤੇ ਜੋ ਈਵ ਹੈ ਕ੍ਰਿਸਚੈਨਿਟੀ ਦੇ ਵਿੱਚ ਜਾਂ ਹਵਾ ਆ ਇਹਨਾਂ ਦੇ ਵਿੱਚ ਕੁਰਾਨ ਦੇ ਵਿੱਚ ਉਹ ਜੀਵ ਹੈ। ਅਤੇ ਜਿਹੜੀ ਮੈਂ ਪੰਕਤੀ ਪਹਿਲਾਂ ਸ਼ੁਰੂ 'ਚ ਆਪ ਨਾਲ ਸਾਂਝੀ ਕੀਤੀ ਸੀ ਉਹਦੇ 'ਤੇ ਵੀ ਆਉਂਦੇ ਹਾਂ। ਅਤੇ ਇੱਕ ਬਹੁਤ ਸੁੰਦਰ ਲੇਖ ਗੋਗੋਵਾਣੀ ਸਾਹਿਬ ਦਾ ਮੈਂ ਪੜ੍ਹ ਰਿਹਾ ਸੀ ਅਤੇ ਉਹਦੇ ਵਿੱਚ ਬਹੁਤ ਸੋਹਣਾ ਉਹਨਾਂ ਨੇ ਐਕਸਪਲੇਨ ਕੀਤਾ ਹੈ ਕਿ ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਚਾ। ਹੁਣ ਇਹ ਜਿਹੜਾ ਆਦਮ ਹੈ ਇਹ ਜੇ ਅਧਿਆਤਮ ਕਰਮ ਕਰੇ ਤਾਂ ਸੱਚਾ ਆ, ਨਹੀਂ ਤਾਂ ਇਹ ਕੱਚਾ ਆ। 16 ਕਲਾਂ ਵਿੱਚੋਂ ਜਿਹੜੀ 7ਵੀਂ ਕਲਾ ਆ ਉਹ ਅਧਿਆਤਮ ਕਲਾ ਹੈ। 16 ਕਲਾਵਾਂ ਕਹਿੰਦੇ 16 ਕਲਾ ਭਰਪੂਰ ਹੈ, 12 ਕਲਾ ਭਰਪੂਰ ਹੈ, ਅਤੇ 16 ਕਲਾ ਭਰਪੂਰ ਜਦ ਕਹਿੰਦੇ ਹਾਂ ਤਾਂ 16 ਕਲਾਵਾਂ ਦੇ ਵਿੱਚ ਜਿਹੜੀ 7ਵੀਂ ਕਲਾ ਆ ਉਹ ਅਧਿਆਤਮ ਕਲਾ ਆ। ਮਹਾਨ ਕੋਸ਼ ਅਨੁਸਾਰ ਅਧਿਆਤਮ ਤੋਂ ਭਾਵ ਹੈ ਆਤਮ ਵਿੱਦਿਆ। ਜੋ ਆਤਮ ਗਿਆਨ ਸੰਬੰਧੀ ਜਾਣੇ ਉਹ ਅਧਿਆਤਮੀ, ਅਤੇ ਆਤਮ ਗਿਆਨ ਸੰਬੰਧੀ ਕੀਤੇ ਕਰਮ ਅਧਿਆਤਮਕ ਕਰਮ ਕਹੇ ਜਾਂਦੇ ਨੇ। ਗੁਰਮਤਿ ਅਨੁਸਾਰ ਆਤਮਾ ਪਰਮਾਤਮਾ ਦਾ ਹੀ ਅੰਸ਼ ਹੈ, ਇਸ ਲਈ ਗੁਰਬਾਣੀ ਵਿੱਚ ਆਤਮ ਵਿਚਾਰ ਅਤੇ ਆਤਮ ਗਿਆਨ ਉੱਪਰ ਤਕੜਾ ਬਲ ਦਿੱਤਾ ਗਿਆ। ਇਸ ਸੰਦਰਭ ਵਿੱਚ ਅਨੇਕ ਪ੍ਰਮਾਣ ਹਨ ਜਿਵੇਂ ਕਿ ਮਹਾਰਾਜ ਕਹਿੰਦੇ ਨੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਤੇ ਇੱਕ ਜਗ੍ਹਾ ਮਹਾਰਾਜ ਕਹਿੰਦੇ ਨੇ ਆਤਮ ਚੀਨ ਪਰਮ ਸੁਖ ਪਾਇਆ, ਅਤੇ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਇਹ ਗੁਰਉਪਦੇਸ਼ ਮਾਨਵਤਾ ਨੂੰ ਅਧਿਆਤਮ ਕਲਾ ਵੱਲ ਹੀ ਪ੍ਰੇਰਦੇ ਨੇ, ਸਾਨੂੰ ਪ੍ਰੇਰਦੇ ਨੇ ਕਿ ਅਸੀਂ ਅਧਿਆਤਮ ਕਲਾ ਨੂੰ ਅਪਣਾਈਏ, ਅਸੀਂ ਥੋੜ੍ਹੇ ਥੋੜ੍ਹੇ ਅਧਿਆਤਮੀ ਹੋਈਏ। ਵੈਸੇ ਤਾਂ ਇਹ ਰੱਬੀ ਦਾਤ ਹੈ, ਪਰਮਾਤਮਾ ਇਹ ਦਾਤ ਦਿੰਦਾ ਹੈ, ਅੰਦਰੋਂ ਹੀ ਧੁਰ ਲਿਖਿਆ ਹੁੰਦਾ, ਪਰ ਫਿਰ ਵੀ ਅਸੀਂ ਅਗਰ ਕੋਸ਼ਿਸ਼ ਕਰੀਏ ਤਾਂ ਜੇ ਉਹ ਸਾਡੇ 'ਚ ਨਹੀਂ ਹੈਗੀ ਤਾਂ ਚੰਗਿਆਂ ਨਾਲ ਲੱਗ ਕੇ ਦੀਵੇ ਨਾਲ ਦੀਵਾ ਜਗਾ ਸਕਦੇ ਹਾਂ। ਹੁਣ ਇੱਕ ਰਹੱਸ ਨੂੰ ਭਾਈ ਸੁੱਖਾ ਸਿੰਘ ਨਿਰਮਲੇ ਨੇ ਅਧਿਆਤਮ ਪ੍ਰਕਾਸ਼ ਵਿੱਚ ਇਉਂ ਬਿਆਨ ਕੀਤਾ ਕਿ ਪੰਜ ਭੂਤ ਤੇ ਦੇਹ ਹੈ ਤਾਂ ਕੋ ਝੂਠੀ ਜਾਨ, ਸਾਚੋ ਏਕੈ ਆਤਮਾ ਸੋ ਵਿਚਾਰ ਮਨ ਮਾਨ। ਅਸਲ ਵਿੱਚ ਅਧਿਆਤਮ ਕਲਾ ਉਹ ਸ਼ਕਤੀ ਹੈ ਜਿੱਥੇ ਸਾਧਕ ਨੂੰ ਪ੍ਰਭੂ ਦੀ ਰਜ਼ਾ ਵਿੱਚ ਰਹਿ ਕੇ ਇੱਕ ਹੀ ਜੋਤ ਦਾ ਪਸਾਰਾ ਨਜ਼ਰ ਆਉਂਦਾ ਹੈ। ਉਂਝ ਹਰ ਸਮਾਜ ਦੇ ਵਿੱਚ ਕਾਫੀ ਵਰਗ ਉਹ ਹੁੰਦਾ ਹੈ ਜਿਨ੍ਹਾਂ ਦੀ ਸਦਾ ਇਹੋ ਧਾਰਨਾ ਰਹੀ ਹੈ ਕਿ ਇਹ ਜਗ ਮਿੱਠਾ ਅਗਲਾ ਕਿਨ ਡੱਠਾ, ਜਾਂ ਖਾਓ ਪੀਓ ਆਨੰਦ ਦੀ ਜਿਹੜੀ ਧਾਰਨਾ ਆ ਉਹ ਉਹਨਾਂ ਦੇ ਉੱਪਰ ਉਹ ਚੱਲਦੇ ਨੇ। ਅਤੇ ਇੱਧਰ ਜਿਹੜਾ 16 ਕਲਾਵਾਂ ਦਾ, ਹਰ ਕਲਾ ਦੇ ਵਿੱਚ ਸੂਖਸ਼ਮ ਭਾਵਨਾਵਾਂ ਹਨ। ਭਗਤ ਕਬੀਰ ਜੀ ਦੇ ਸ਼ਲੋਕ ਅਨੁਸਾਰ ਪ੍ਰਭੂ ਰੂਪੀ ਖਿੰਡਰੀ ਹੋਈ ਖੰਡ ਨੂੰ ਹਉਮੈ ਰੂਪੀ ਹਾਥੀ ਨਹੀਂ ਚੁਗ ਸਕਦਾ। ਜੇ ਹਾਥੀ ਨੂੰ ਕਹੋ ਕਿ ਆ ਖੰਡ ਖਿਲ ਰਹੀ ਹੈ ਤੂੰ ਚੁਗ ਦੇ, ਹਾਥੀ 'ਤੇ ਚੁਗ ਨਹੀਂ ਹੁੰਦੀ। ਸੋ ਉਹ ਖੰਡ ਕੌਣ ਚੁਗਦਾ ਆ? ਉਹ ਕੀੜੀ ਚੁਣਦੀ ਹੈ। ਕੀੜੀ ਹੀ ਰੇਤੇ 'ਚੋਂ ਖਿੰਡਰੀ ਖਲ ਜਿਹੜੀ ਹੈ, ਖੰਡ ਹੈ, ਉਹ ਚੁਗ ਸਕਦੀ ਹੈ, ਹਾਥੀ ਨਹੀਂ ਚੁਗ ਸਕਦਾ। ਸੋ ਉੱਧਰ ਜਿਹੜਾ ਪਦਾਰਥਵਾਦੀ ਦੌੜ ਦੇ ਵਿੱਚ ਬੇਲੋੜੇ ਤਰਕ ਅਤੇ ਨਾਸਤਿਕਵਾਦੀ ਮਾਨਸਿਕਤਾ ਸਦਾ ਹੀ ਲਕੀਰ ਖਿੱਚ ਕੇ ਅਧਿਆਤਮ ਕਰਮ ਵਰਗੇ ਅਤੇ ਸੂਖਮ ਕਰਮ ਨੂੰ ਅੱਖੜ ਸ਼ਬਦਾਂ ਨਾਲ ਦਰੜਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਉਹ ਇਹ ਕੁਛ ਨਹੀਂ ਹੈਗਾ, ਛੱਡੋ ਪਰੇ, ਐਵੇਂ ਹੈ, ਇਹ ਜੱਗ ਡਿੱਠਾ ਅਗਲਾ ਕਿਨ, ਮਤਲਬ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਹੈ ਨਾ। ਕੁਛ ਸੰਸਾਰੀ ਵਿੱਦਿਆ ਦੀ ਹਉਮੈ ਵਿੱਚ ਕੁਛ ਰੱਟੇ ਰਟਾਏ ਸੰਵਾਦ ਅਤੇ ਵਾਦ ਵਿਵਾਦੀ ਵਿਅਰਤੀ ਵਾਲੇ ਕੁਛ ਕੁ ਲੋਕ ਸਿੱਖ ਘਰਾਣਿਆਂ ਉੱਪਰ ਵੀ ਬੇਮੁੱਖਾਂ ਵਾਲਾ ਲੇਬਲ ਲਗਾ ਦਿੰਦੇ ਨੇ। ਇਹ ਵੀ ਸੱਚ ਹੈ ਕਿ ਅਧਿਆਤਮ ਕਲਾ ਵਾਲੀਆਂ ਰੂਹਾਂ ਬਹੁਤ ਗਿਣਤੀ ਵਿੱਚ ਨਹੀਂ ਹੁੰਦੀਆਂ। ਜਿਵੇਂ ਸਰੁਕਤਾ ਵਾਲੀ ਵਿੱਚ ਪੰਡਿਤ ਹਰਦਿਆਲ ਜੀ ਨੇ ਲਿਖਿਆ, ਜਿਹੜੀ ਮੈਂ ਪੰਕਤੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ ਨਾ, ਗਿਰ ਗਿਰ ਮੈਂ ਮਾਨਕ ਨਹੀਂ, ਗਜ ਗਜ ਮੋਤੀ ਨਹੀਂ, ਚੰਦਨ ਤਰ ਬਨ ਬਨ ਨਹੀਂ, ਸੰਤ ਨਾ ਪੁਰ ਪੁਰ ਮਾਏ। ਹੁਣ ਆਪਾਂ ਇਹਦੇ ਥੋੜ੍ਹੇ ਭਾਵ ਦੇਖਦੇ ਹਾਂ ਵੀ ਕਹਿਣਾ ਕੀ ਚਾਹੁੰਦੇ ਨੇ। ਭਾਵ ਇਹ ਹੈ ਕਿ ਸਾਰੇ ਪਹਾੜਾਂ ਦੇ ਵਿੱਚ ਗਿਰ ਗਿਰ, ਗਿਰ ਦਾ ਮਤਲਬ ਪਹਾੜ ਹੁੰਦੇ ਨੇ, ਜਿੱਦਾਂ ਨੀਲਗਿਰੀ ਹੈ ਨਾ, ਉਹ ਨੀਲੇ ਪਰਬਤ, ਵੀ ਸਾਰੇ ਪਹਾੜਾਂ ਦੇ ਵਿੱਚ ਮਾਣਕ ਨਹੀਂ, ਉੱਥੇ ਮਿਨਰਲਸ ਨਹੀਂ ਹੁੰਦੇ, ਮਾਣਕ ਮੋਤੀ ਉੱਥੇ ਹਰੇਕ ਪਹਾੜ ਥੋੜ੍ਹੇ ਹੁੰਦੇ ਆ, ਅਤੇ ਗਜ ਗਜ ਮੋਤੀ ਨਹੀਂ, ਅਤੇ ਸਭਨਾ ਹਾਥੀਆਂ ਦੇ ਵਿੱਚ ਮੋਤੀ ਨਹੀਂ ਹੁੰਦੇ, ਹੈ ਨਾ, ਸਾਰੇ ਮੋਤੀ ਨਹੀਂ ਹੁੰਦੇ। ਇਸੇ ਤਰ੍ਹਾਂ ਹਰੇਕ ਜੰਗਲ ਵਿੱਚ ਚੰਦਨ ਦਾ ਬਿਰਖ ਨਹੀਂ ਹੁੰਦਾ, ਜੰਗਲ ਹੁੰਦੇ ਨੇ, ਚੰਦਨ ਤਰ ਬਨ ਬਨ ਨਹੀਂ, ਚੰਦਨ ਦਾ ਦਰਖਤ ਹਰੇਕ ਜੰਗਲ 'ਚ ਨਹੀਂ ਹੁੰਦਾ, ਉਹਦੇ ਵੱਖਰੇ ਕੁਛ ਜੰਗਲ ਹੁੰਦੇ ਨੇ ਜਿੱਥੇ ਚੰਦਨ ਹੁੰਦਾ ਹੈ। ਸੰਤ ਨਾ ਪੁਰ ਪੁਰ ਮਾਹੇ, ਹਰ ਪੁਰੀ ਦੇ ਵਿੱਚ, ਹਰ ਪਿੰਡ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਸੰਤ ਨਹੀਂ ਹੁੰਦਾ, ਇਹ ਵੀ ਇੱਕ ਫੈਕਟ ਹੈ। ਸੋ ਅਜਿਹਾ ਹੀ ਇਹ ਵਿਸ਼ਾ ਹੈ ਕਿ ਹਰ ਇਨਸਾਨ ਆਤਮਕ ਗਿਆਨ ਦੀ ਖੋਜ ਵਾਲਾ ਨਹੀਂ ਹੁੰਦਾ। ਅਜੇ ਤਾਂ ਸਾਡੇ ਸਮਾਜ ਵਿੱਚ ਬਹੁਤ ਹਿੱਸਾ ਇਸ ਗੱਲ ਤੋਂ ਵੀ ਬੇਖਬਰ ਮਿਲੇਗਾ ਜੋ ਇਹ ਜਾਣਦਾ ਹੋਵੇ ਕਿ ਭੋਜਨ ਪਾਣੀ ਸਰੀਰ ਦੇ ਵਿੱਚ ਕਿਸ ਪ੍ਰਕਿਰਿਆ ਨਾਲ ਚੱਲਦਾ ਹੈ ਅਤੇ ਸਾਡੇ ਸਰੀਰ ਦਾ ਆਧਾਰ ਕਿਵੇਂ ਬਣਦਾ। ਹਜੇ ਤਾਂ ਬੇਸਿਕ ਨੌਲੇਜ ਵੀ ਬਹੁਤੇ ਇਨਸਾਨਾਂ ਨੂੰ ਨਹੀਂ ਹੈਗੀ ਕਿ ਚੱਲ ਕਿੱਦਾਂ ਰਿਹਾ ਹੈ, ਠੀਕ ਹੈ। ਅਧਿਆਤਮ ਤਾਂ ਬਹੁਤ ਦੂਰ ਦੀ ਗੱਲ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਨੂੰ ਆਤਮ ਵਿੱਦਿਆ ਦਾ ਜਿਹੜਾ ਉਹ ਸੋਮਾ ਦਿੱਤਾ ਆ, ਇਹ ਖਾਣ ਪੀਣ ਵਾਲੀਆਂ ਚੀਜ਼ਾਂ, ਪਹਿਨਣ ਵਾਲੀਆਂ ਚੀਜ਼ਾਂ, ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਦੇ ਵਿੱਚ ਰਾਗ, ਸ਼੍ਰੀ ਰਾਗ ਆਉਂਦਾ, ਉਹਦੇ ਵਿੱਚ ਹੀ ਨਕਾਰ ਦਿੱਤੀਆਂ ਨੇ ਵੀ ਇਹਦੇ 'ਤੇ ਝਗੜੋ ਨਾ, ਇਹਦੇ 'ਤੇ ਡਿਬੇਟ ਨਾ ਕਰੋ, ਇਹ ਡਿਬੇਟ ਵਾਲੀਆਂ ਗੱਲਾਂ ਨਹੀਂ ਹੈਗੀਆਂ, ਇਹਦਾ ਅਧਿਆਤਮ ਨਾਲ ਕੋਈ ਲੈਣ ਦੇਣ ਨਹੀਂ। ਜਿੱਤ ਖਾਧੇ ਤਨ ਪੀੜੀਏ, ਜਿੱਤ ਪਹਿਨੇ ਤਨ ਪੀੜੀਏ, ਹੈ ਨਾ, ਉਹ ਸਾਰੀਆਂ ਇਸੇ ਕਰਕੇ ਸ਼ੁਰੂ 'ਚ ਲਿਖੀਆਂ ਵੀ ਇਹ ਟੌਪਿਕ ਹੀ ਹੈ ਨਹੀਂ ਅਧਿਆਤਮ ਦੇ। ਸੋ ਉਹਨਾਂ ਨੇ ਸਾਨੂੰ ਅਧਿਆਤਮ ਨਾਲ ਜੋੜਿਆ, ਬੰਦਾ ਜਿਹੜਾ ਜੋ ਜਿੱਥੇ ਰਹਿੰਦਾ, ਖਾਂਦਾ ਪੀਂਦਾ ਪਹਿਨਦਾ, ਬਸ ਇੰਨਾ ਕਰੇ ਕਿ ਮਨ ਨੂੰ ਉਹ ਖਰਾਬ ਨਾ ਕਰਨ ਤੁਹਾਡੇ। ਇਹ ਕੋਈ ਮੈਨਿਊ ਨਹੀਂ ਹੈਗੀ, ਇਹ ਕੋਈ ਕੱਪੜਿਆਂ ਦੀ ਦੁਕਾਨ ਦੀ ਮਿਣਤੀਆਂ ਗਿਣਤੀਆਂ ਦਾ ਗੁਰੂ ਗ੍ਰੰਥ ਸਾਹਿਬ ਨਹੀਂ ਹੈਗਾ, ਇਹ ਅਧਿਆਤਮ ਦੀਆਂ ਗੱਲਾਂ ਇਹਦੇ ਵਿੱਚ ਚੱਲਦੀਆਂ ਨੇ, ਰੱਬ ਨਾਲ ਜੋੜਨ ਦੀਆਂ। ਸੋ ਅਸੀਂ ਜਦ ਬਹਿਸਦੇ ਹਾਂ ਨਾ ਵੀ ਆਹ ਹੁਣ ਮੈਂ ਪੀਲਾ ਪਰਨਾ ਬੰਨਿਆ, ਇਹ ਕਾਲਾ ਕੱਲੇ ਨਹੀਂ ਬੰਨਿਆ, ਇਹ ਪੱਗ ਕੱਲੇ ਨਹੀਂ ਬੰਨੀ ਹੈ ਨਾ, ਹੈ ਨਾ, ਦਾੜ੍ਹੀ ਬੰਨੀ ਹੋ ਕਿਉਂ ਆ, ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ ਆ, ਹੈ ਨਾ, ਇਹ ਜੇ ਤਾਂ ਤੁਹਾਨੂੰ ਇਹ ਚੀਜ਼ਾਂ ਅਧਿਆਤਮ ਵੱਲ ਲੈ ਕੇ ਜਾਣੀਆਂ ਆ ਤਾਂ ਕਰੋ। ਜਿਹੜੀਆਂ ਚੀਜ਼ਾਂ ਮੈਂ ਹੁਣ ਮਤਲਬ ਮੈਨੂੰ ਮੇਰਾ ਤਨ ਪੀੜ ਹੋ ਜਾਂਦਾ, ਹੁਣ ਮੈਂ ਦਾੜ੍ਹੀ ਬੰਨ ਨਹੀਂ ਸਕਦਾ ਜਾਂ ਮੈਂ ਫਿਕਸੋ ਨਹੀਂ ਲਾ ਸਕਦਾ, ਉਹਦੇ ਨਾਲ ਮੈਂ ਔਖਾ ਹੁੰਦਾ, ਤਾਂ ਨਾ ਕਰੋ, ਇੱਥੇ ਕਿਹੜੇ ਕੋਈ ਰੂਲ ਹੈ। ਸੋ ਇਸ ਕਰਕੇ ਉਹ ਕੰਮ ਕਰਨੇ ਨਹੀਂ ਚਾਹੀਦੇ ਜਿਹੜੇ ਤੁਹਾਨੂੰ ਤੁਹਾਡੇ ਤਨ ਨੂੰ ਪੀੜਦੇ ਨੇ ਅਤੇ ਮਨ ਦੇ ਵਿੱਚ ਤੁਹਾਡੇ ਵਿਕਾਰ ਚੱਲਦੇ ਨੇ, ਠੀਕ ਹੈ। ਸੋ ਕਹਿੰਦੇ ਨੇ ਕਿ ਆਤਮਕ ਉਪਦੇਸ਼ ਬਖਸ਼ਿਆ ਗੁਰੂ ਮਹਾਰਾਜ ਨੇ, ਜਦੋਂ ਕਿ ਮਨੁੱਖ ਆਤਮਕ ਜੀਵਨ ਨੂੰ ਉੱਚਾ ਕਰਨ ਵਾਲੇ ਕੰਮ ਕਰਦਾ ਹੈ ਤਦੋਂ ਹੀ ਉਹ ਸੱਚਾ ਹੈ, ਪਰ ਜਿਸ ਦਾ ਮਨ ਵਿਕਾਰਾਂ ਦੇ ਟਾਕਰੇ ਤੇ ਕਮਜ਼ੋਰ ਹੈ ਉਹ ਇਸ ਭੇਦ ਨੂੰ ਨਹੀਂ ਜਾਣ ਸਕਦਾ। ਇਸ ਲਈ ਅਧਿਆਤਮ ਕਲਾ ਇੱਕ ਉਹ ਸ਼ਕਤੀ ਹੈ ਜਿਸ ਨਾਲ ਆਪੇ ਦਾ ਗਿਆਨ, ਜੀਵਨ ਦਾ ਰਹੱਸਿਆ ਤੇ ਇਸ ਸੰਸਾਰ ਤੇ ਆਉਣ ਦਾ ਮਕਸਦ ਦੀ ਸਮਝ ਆਉਂਦੀ ਹੈ। ਸੋ ਪਿਆਰਿਓ, ਆਦਮ ਤੇ ਅਧਿਆਤਮ ਕਲਾ ਇਹ ਬਹੁਤ ਜ਼ਰੂਰੀ ਨੇ। ਪਹਿਲਾਂ ਤਾਂ ਆਦਮ, ਆਦਮ ਜਿਹਨੂੰ ਦਮ ਆਉਂਦਾ ਆ, ਦਮ ਚੱਲਦਾ ਜਦੋਂ ਤੱਕ ਅਸੀਂ ਉਦੋਂ ਤੱਕ ਹੀ ਆਦਮ ਹੈ। ਵੈਸੇ ਇਹ ਅੱਖਰ ਜਿਹੜਾ ਆਤਮ ਤੋਂ ਬਣਿਆ ਆ, ਆਤਮ, ਪਰ ਜੇ ਇਹਦੇ ਹੋਰ ਬਹੁ ਅੱਖਰੀ ਮਤਲਬ ਹੋਰ ਐਕਸਪਲੇਨ ਕਰਨਾ ਸ਼ੁਰੂ ਕਰ ਦਈਏ, ਦੇਖਣਾ ਸ਼ੁਰੂ ਕਰ ਦਈਏ ਤਾਂ ਦਮ ਵੀ ਚੱਲਦਾ, ਫਿਰ ਜਿਹੜਾ ਦਮ ਅੱਖਰ ਹੈ ਉਹ ਵੀ ਤਮ ਤੋਂ ਬਣਿਆ ਹੈ। ਜਦੋਂ ਤੱਕ ਤਮਾ ਚੱਲਦੀ ਹੈ ਸਰੀਰ ਦੇ ਵਿੱਚ ਉਦੋਂ ਤੱਕ ਇਹ ਸਰੀਰ ਚੱਲਦਾ ਹੈ, ਜਦੋਂ ਤਮਾ ਬੰਦ ਹੋ ਜਾਂਦੀ ਹੈ ਤਾਂ ਸਰੀਰ ਬੰਦ ਹੋ ਜਾਂਦਾ ਹੈ। ਸੋ ਤਮ ਨੂੰ ਹੀ ਦਮ ਕਿਹਾ ਮਿਡਲ ਈਸਟ 'ਚ, ਅਤੇ ਅਧਿਆਤਮ ਕਲਾ ਜਿਹੜੀ ਹੈ ਉਹ ਸਾਨੂੰ ਸਾਡੇ ਰਹਿਬਰ ਬਖਸ਼ਦੇ ਨੇ, ਚਾਹੇ ਮੁਹੰਮਦ ਸਾਹਿਬ ਸੀ, ਚਾਹੇ ਜੀਸਸ ਕ੍ਰਾਈਸਟ ਸੀ, ਅਨੇਕਾਂ ਸੰਤ ਜਨ, ਗੁਣੀ ਗਿਆਨੀ, ਰਿਸ਼ੀ ਮੁਨੀ, ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸਕੂਲ ਹੀ ਖੋਲ੍ਹਿਆ ਅਧਿਆਤਮ ਦਾ ਅਤੇ ਪ੍ਰੈਕਟੀਕਲ ਕਰਨ ਦਾ ਜਿਹੜਾ ਸਕੂਲ ਖੋਲ੍ਹਿਆ। ਕਿਤੇ ਫਿਰ ਲੰਬੀਆਂ ਚੌੜੀਆਂ ਗੱਲਾਂ ਕਰਾਂਗੇ, ਪਰ ਜਿਹੜੀ ਤੁਸੀਂ ਤਸਵੀਰ ਸਕਰੀਨ 'ਤੇ ਦੇਖ ਰਹੇ ਹੋ ਇਹ ਇੱਕ ਬਹੁਤ ਵੱਡੀ ਤਸਵੀਰ ਦਾ ਇੱਕ ਛੋਟਾ ਜਿਹਾ ਹਿੱਸਾ ਆ। ਇਹ ਆਦਮ ਐਟਮ ਦੀ ਗੱਲ ਹੈ ਕਿ ਜਦੋਂ ਰੱਬ ਨੇ ਆਪਣੀ ਇਮੇਜ ਦੇ ਵਿੱਚ ਮਨੁੱਖ ਬਣਾਇਆ, ਆਪਣੀ ਤਸਵੀਰ ਆਪਣੇ ਵਰਗਾ ਮਨੁੱਖ ਬਣਾਇਆ, ਅਤੇ ਉਹਦੇ ਵਿੱਚ ਜਿੰਨਾ ਦੋਨਾਂ ਉਂਗਲੀਆਂ 'ਚ ਫਰਕ ਤੁਹਾਨੂੰ ਦਿਖਾਈ ਦੇ ਰਿਹਾ ਇੰਨਾ ਹੀ ਫਰਕ ਹੈ ਟੱਚ ਦਾ, ਇੰਨਾ ਕਿ ਪੜਦਾ ਆ, ਬੰਦਾ ਰੱਬ ਹੀ ਹੈ, ਅੰਦਰ ਹੀ ਵੱਸ ਰਿਹਾ ਆ। ਉਹ ਜਾਣਨ, ਉਹ ਰੀਅਲਾਈਜ਼ ਕਰਨ ਅਤੇ ਉਹ ਆਨੰਦ ਮਾਣ ਦੇ ਵਿੱਚ ਜਿੰਨਾ ਦੋਨਾਂ ਉਂਗਲੀਆਂ 'ਚ ਫਰਕ ਹੈ ਇੰਨਾ ਹੀ ਫਰਕ ਹੈ ਬਸ। ਇਹ ਬਹੁਤ ਪੁਰਾਣੀ ਤਸਵੀਰ ਹੈ, ਰੋਮ ਦੇ ਵਿੱਚ ਸ਼ਾਇਦ ਇਹ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ, ਅਤੇ ਬੜੀਆਂ ਇਹ ਲੰਬੀਆਂ ਚੌੜੀਆਂ ਗੱਲਾਂ ਨੇ, ਪਰ ਇਹ ਥੋੜ੍ਹੇ ਸਮੇਂ ਦੇ ਵਿੱਚ ਸਮਝਣ ਦੇ ਲਈ ਨਹੀਂ ਹੈਗੀਆਂ, ਪਰ ਆਪਾਂ ਫਿਰ ਵੀ ਇੱਕ ਪੰਜ ਛੇ ਝਾਤ ਮਾਰਦੇ ਹਾਂ ਵਿਚਾਰਾਂ ਦੇ ਉੱਤੇ। ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਨੇ ਜਿਹੜੇ ਵਿਚਾਰਾਂ ਨੂੰ ਪਸੰਦ ਕਰਦੇ ਨੇ, ਮਿਲਦੇ ਵੀ ਨੇ, ਕਹਿੰਦੇ ਵੀ ਨੇ। ਸੋ ਇੱਕ ਫੂਡ ਫੋਰ ਥੋਟ ਹੈ, ਸੋ ਇੰਨਾ ਨਹੀਂ ਜੋ ਮੈਂ ਕਹਿ ਤਾ ਉਹ ਅਲਟੀਮੇਟ ਹੈ, ਅਤੇ ਇਹਨੂੰ ਸਾਰਾ ਹਫ਼ਤਾ ਹੈਗਾ ਹੁੰਦਾ ਆ, 2 ਹਫ਼ਤੇ ਜਿੰਨਾ ਵੀ ਹੈਗਾ, ਤੁਹਾਡੇ ਅੰਦਰ ਇੱਕ ਚਿਣਗ ਹੋ ਗਈ ਹੈ ਆਤਮ ਅਤੇ ਅਧਿਆਤਮ ਦੀ। ਸੋ ਤੁਸੀਂ ਉਸ ਨੂੰ ਕੰਟੀਨਿਊਸ ਲਗਾਤਾਰਤਾ ਦੇ ਵਿੱਚ ਘੋਖੀ ਜਾਣਾ, ਬਹੁਤ ਸਾਰੇ ਕਿਤਾਬਾਂ ਨੇ, ਬਹੁਤ ਸਾਰੇ ਵੈਬਸਾਈਟ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਅਧਿਆਤਮ ਨੇ। ਸਭ ਤੋਂ ਵੱਡਾ ਸੋਮਾ ਜਿਹੜਾ ਸਾਡੇ ਕੋਲ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਰਿਜਿਨਲ ਓਰਿਜਿਨਲ, ਕਿੰਨੇ ਗੁਰੂਆਂ ਦਾ, ਮਹਾਤਮਾ ਦਾ, ਭਗਤਾਂ ਦਾ ਉਹਦੇ ਵਿੱਚ ਅਧਿਆਤਮ ਗਿਆਨ ਬੈਠਾ ਹੈ, ਸਾਡੇ ਕੋਲ ਹੈ, ਸਾਡੇ ਫਿੰਗਰ ਟਿਪਸ 'ਤੇ, ਸਾਡੇ ਫੋਨਾਂ ਦੇ ਵਿੱਚ ਹੈ। ਹਰ ਟਾਈਮ, ਕਿਸੇ ਵੀ ਟਾਈਮ ਅਸੀਂ ਗੁਰੂ ਸਾਹਿਬ ਨਾਲ ਗੱਲਾਂ ਕਰ ਸਕਦੇ ਹਾਂ। ਹੁਣ ਉਹ ਟਾਈਮ ਤਾਂ ਨਹੀਂ ਰਿਹਾ ਵੀ ਸਾਨੂੰ ਸਿਰਫ ਗੁਰਦੁਆਰਾ ਸਾਹਿਬ ਜਾ ਕੇ ਹੀ ਇੱਕ ਖਾਸ ਜਗ੍ਹਾ ਜਾ ਕੇ ਹੀ ਗੱਲ ਕਰਨੀ ਹੈ, ਅਸੀਂ ਹੁਣ ਕਰ ਸਕਦੇ ਹਾਂ, ਇਸ ਵੇਲੇ ਕਰ ਸਕਦੇ ਹਾਂ, ਫਿਲਹਾਲ ਅਸੀਂ ਕਰ ਰਹੇ ਹਾਂ। ਖੈਰ, ਆਪ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਜੀਆਂ ਨੂੰ। ਸੋ ਅਗਰ ਕੋਈ ਸਮੱਸਿਆ ਆਇਆ ਤਾਂ ਜ਼ਰੂਰ ਸਾਨੂੰ ਦੱਸਿਆ ਕਰੋ ਆਡੀਓ ਦੇ ਵਿੱਚ ਜਾ ਕੇ, ਕਿਉਂਕਿ ਸਿਸਟਮ ਚੇਂਜ ਹੁੰਦੇ ਰਹਿ ਰਹੇ ਨੇ ਅਤੇ ਇਸ ਕਰਕੇ ਕਈ ਵਾਰੀ ਚੇਂਜਸ ਦੇ ਵਿੱਚ ਸਮੱਸਿਆ ਆਉਂਦੀ ਹੈ। ਸੁਖਵਿੰਦਰ ਸੌਂਧ ਭਾਅ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਇਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਭਾਅ ਜੀ ਕੁਇਕਰ ਸਿੱਲ ਤੋਂ ਇਹ ਸਾਡੇ ਨਾਲ ਜੁੜਦੇ ਨੇ। ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਮੈਸੇਜ ਆ ਉਹ ਹੈਗਾ ਜੀ ਸਾਡੇ ਮਿੱਤਰ ਪਿਆਰੇ ਰਜਿੰਦਰ ਸਿੰਘ। ਅੱਛਾ ਹਰਜਿੰਦਰ ਲਾਲ ਜੀ ਬਲਗੁਲਗੇ ਤੋਂ, ਕਿਆ ਬਾਤ ਹੈ ਕਿਆ ਬਾਤ ਹੈ, ਇੰਡੀਆ ਦਾ ਨੰਬਰ ਹੈ। ਜੀ ਆਇਆਂ ਨੂੰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਅਤੇ ਮੈਂ ਨੰਬਰ ਤੁਹਾਡਾ ਸੇਵ ਕਰ ਲੈਂਦਾ। ਅਤੇ ਜੋਗਿੰਦਰ ਸੋਹੀ ਭਾਅ ਜੀ ਸਾਡੇ ਨਾਲ ਜੁੜੇ ਨੇ, ਇਹਨਾਂ ਨੇ ਕੁਛ ਫੋਟੋਆਂ ਭੇਜੀਆਂ ਨੇ। ਹਾਂਜੀ ਪਰੇਡ ਅੱਜ ਹੋਣੀ ਹੈ ਅਤੇ ਕਿਹਦੀ ਹੋਣੀ ਹੈ ਅਤੇ ਅੱਜ ਮੈਸੇਜ ਮੇਰੇ ਲੋਡ ਨਹੀਂ ਹੋ ਰਹੇ ਉਹਦੇ ਵਿੱਚ ਅਤੇ ਫੋਟੋਆਂ ਲੋਡ ਨਹੀਂ ਹੋ ਰਹੀਆਂ, ਇਸ ਕਰਕੇ ਬਲੈਕ ਟਾਊਨ ਸਟਰੀਟ ਪਰੇਡ ਮੈਂ ਕੋਸ਼ਿਸ਼ ਕਰਾਂਗਾ। ਇਹ ਅੱਜ ਹੁਣ 30 ਮਈ ਨੂੰ ਅਤੇ ਇਹਦਾ ਨਕਸ਼ਾ ਨੁਕਸ਼ਾ ਵੀ ਉਹਨਾਂ ਨੇ ਭੇਜਿਆ ਪਰ ਫੋਟੋ ਲੋਡ ਨਹੀਂ ਹੋ ਰਹੀ, ਮਾਫੀ ਚਾਹੁੰਦੇ ਹਾਂ। ਵਿਜੇ ਵਿਰਦੀ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ। ਅਤੇ ਉਸ ਤੋਂ ਬਾਅਦ ਸਾਡੇ ਹੋਰ ਮਿੱਤਰ ਪਿਆਰੇ ਜਿਹੜੇ ਜੁੜੇ ਨੇ, ਮੈਨੂੰ ਲੱਗਦਾ ਟੈਲੀਗ੍ਰਾਮ 'ਤੇ ਅੱਜ ਮੈਸੇਜ ਨਹੀਂ ਆ ਰਹੇ ਅਤੇ ਪਤਾ ਨਹੀਂ ਟੈਲੀਗ੍ਰਾਮ ਵਾਲੇ ਨੂੰ ਟੈਲੀਗ੍ਰਾਮ ਭੁੱਲੇ ਗਈ ਆ। ਕੋਈ ਗੱਲ ਨਹੀਂ, ਜਸਕਰਨ ਸਿੰਘ ਹੁਣੀ ਆ ਰਹੇ ਨੇ ਬੜੀ ਜਲਦੀ ਅਤੇ ਉਹ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਲਵਾਂਗੇ। ਅਤੇ ਜਸਵੰਤ ਜੀ ਸਾਡੇ ਨਾਲ ਬਲਗੁਲਗੇ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ ਅਤੇ ਕਹਿੰਦੇ ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਓ। ਦੁੱਖਾਂ ਨੂੰ ਕਹਿੰਦੇ ਵੀ ਪਰ ਹਰ ਮਤਲਬ ਲੁਟਾ ਦਿਓ, ਛੱਡ ਦਿਓ ਅਤੇ ਸੁੱਖ ਜਿਹੜੇ ਨੇ ਉਹ ਘਰ ਲੈ ਆਓ। ਕਿਵੇਂ ਲੈ ਆਓ? ਜੇ ਅਸੀਂ ਗਾਵਾਂਗੇ ਸੁਣਾਂਗੇ ਮਨ ਦੇ ਵਿੱਚ ਭਾਵ ਰੱਖਾਂਗੇ, ਕੀ ਗਾਵਾਂਗੇ? ਇੱਕ ਨਾਮ ਸ਼ਬਦ ਉਸ ਦੇ ਗੁਣ, ਤਾਂ ਫਿਰ ਆਪਾਂ ਉਹਦੇ ਗੁਣ ਆਪਾਂ ਲੈ ਆਵਾਂਗੇ ਅਤੇ ਬਾਕੀ ਛੱਡ ਦਾਂਗੇ। ਅਤੇ ਜੋਗਿੰਦਰ ਸ਼ਰਮਾ ਜੀ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰਿਓ? ਠੀਕ ਠਾਕ ਹੋ, ਚੜ੍ਹਦੀ ਕਲਾ। ਅਤੇ ਬਲਵੰਤ ਸੰਧੂ ਸਾਡੇ ਨਾਲ ਵਿਟ ਸੰਡੇ ਤੋਂ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾ ਰਹੇ ਨੇ। ਅਤੇ ਹਰਪ੍ਰੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ ਐਡਲੇਟ ਤੋਂ ਅਤੇ ਕਹਿੰਦੇ ਨੇ ਕਿ ਵਿਚਾਰ ਬਹੁਤ ਵਧੀਆ ਸੀ ਜੀ, ਬਹੁਤ ਬਹੁਤ ਸ਼ੁਕਰਾਨਾ। ਅਤੇ ਫੇਸਬੁੱਕ 'ਤੇ ਵੀ, ਯੂਟਿਊਬ 'ਤੇ ਵੀ ਸਾਡੇ ਮਿੱਤਰ ਪਿਆਰੇ ਸਵੇਰ ਦੇ ਜੁੜੇ ਹੋਏ ਨੇ। ਔਰ ਸਾਡੇ ਨਾਲ ਭੁਪਿੰਦਰ ਸਿੰਘ ਜੀ ਜੁੜੇ ਨੇ ਆਪਣੇ ਐਡਲੇਡ ਵਾਲੇ, ਇਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ। ਸਿਡਨੀ ਤੋਂ ਮਿੱਤਰ ਪਿਆਰੇ ਸਾਡੇ ਅੰਮ੍ਰਿਤਪਾਲ ਮਨਿਹਾਸ ਅਕਾਊਂਟੈਂਟ ਵੀਰ ਵੀ ਪ੍ਰੋਗਰਾਮ 'ਚ ਜੁੜ ਗਏ ਨੇ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਬਾਜਾ ਖਾਨਾ ਸੁਰਜੀਤ ਸਿੰਘ ਜੀ ਆਸਟ੍ਰੇਲੀਆ ਬ੍ਰਿਸਬਨ ਤੋਂ ਫਤਿਹ ਦੀ ਸਾਂਝ ਬੁਲਾ ਰਹੇ ਨੇ। ਅਤੇ ਕੁਲਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਜੀ ਮੁਕਤਸਰ ਸਾਹਿਬ ਤੋਂ, ਜੀ ਆਇਆਂ ਨੂੰ। ਗੋਲਡ ਕੋਸਟ ਵਾਲੇ ਕੁਲਵਿੰਦਰ ਸਿੰਘ ਜੀ ਵੀ ਆ ਗਏ ਨੇ, ਕੀ ਹਾਲ ਹੈ ਪਿਆਰੇ ਹੋ? ਠੀਕ ਠਾਕ ਹੋ? ਅਤੇ ਭੁਪਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਲੁਧਿਆਣੇ ਤੋਂ ਜੁੜੇ ਨੇ, ਇਹਨਾਂ ਦਾ ਵੀ ਜੀ ਆਇਆਂ ਨੂੰ ਹਾਰਦਿਕ ਸਵਾਗਤ। ਗੋਲਡ ਕੋਸਟ ਵਾਲੇ ਹੀ ਨਰਵਿੰਦਰ ਵਾਸੀ ਜੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅੱਜ ਗੋਲਡ ਕੋਸਟ ਵਾਲੇ ਬਾਰੀ ਬਾਜੀ ਲੈ ਰਹੇ ਨੇ ਜੀ ਆਇਆਂ ਨੂੰ। ਅਤੇ ਸਾਡੇ ਨਾਲ ਕੁਲਵੰਤ ਸਿੰਘ ਬ੍ਰਿਸਬਨ ਤੋਂ, ਕਿਆ ਬਾਤ, ਅੱਜ ਤਾਂ ਕੁਈਨਜ਼ਲੈਂਡ ਛਾਇਆ ਪਿਆ ਜੀ, ਜੀ ਆਇਆਂ ਨੂੰ। ਅਤੇ ਚਲੋ ਸਾਡੇ ਨਾਲ ਜੁੜੇ ਨੇ ਜੀ ਲਾਡੀ ਸੰਘਾ ਸ਼ੈਪਟਨ ਵਾਲੇ, ਜੀ ਆਇਆਂ ਨੂੰ। ਲਾਡੀ ਜੀ ਕੀ ਹਾਲ ਚਾਲ? ਠੀਕ ਠਾਕ ਹੋ? ਕਹਿੰਦੇ ਅੱਜ ਤਾਂ ਭਾਅ ਜੀ ਸਰੋਂ ਦਾ ਫੁੱਲ ਬਣੀ ਬੈਠੇ ਹੋ, ਕਿਤੇ ਕੋਈ ਸਾਗ ਦੇ ਭੁਲੇਖੇ ਤੋੜ ਕੇ ਨਾ ਲੈ ਜਾਵੇ। ਉਹ ਦੇਖੋ ਜੀ ਇੱਦਾਂ ਹੈ ਕਿ ਮੈਂ ਸੋਚਿਆ ਅੱਜ ਮੈਂ ਪੀਲਾ ਵਾਰ ਨਾ ਬੰਨਾ ਅਤੇ ਕੁਦਰਤੀ ਨਾ ਮੈਨੂੰ ਇਹ ਜੈਕਟ ਵੀ ਦਿਖਾਈ ਦੇ ਦਿੱਤੀ ਅਤੇ ਉਹ ਕੁਦਰਤੀ ਮੈਚਿੰਗ ਹੋ ਗਈ। ਦੇਖੋ ਰੰਗ ਬਿਲਕੁਲ ਮਿਲ ਗਏ ਆਪਸ ਦੇ ਵਿੱਚ, ਹੈ ਨਾ। ਅਤੇ ਕੋਈ ਮੈਂ ਚਿਤਵਿਆ ਨਹੀਂ ਸੀਗਾ ਵੀ ਮੈਂ ਜਾ ਬੰਨਣਾ, ਬਸ ਸਵੇਰੇ ਉੱਠ ਕੇ ਜਿਹੜਾ ਮੂਹਰੇ ਆਉਂਦਾ ਕੱਪੜਾ ਤਾਂ ਆਪਾਂ ਪਹਿਨ ਲਈਦਾ, ਪਰ ਕੁਦਰਤੀ ਤੌਰ 'ਤੇ ਕੰਬੀਨੇਸ਼ਨ ਬਣ ਜਾਂਦੇ ਨੇ। ਬਹੁਤ ਬਹੁਤ ਧੰਨਵਾਦ। ਅਤੇ ਕਨੋਲਾ ਸੀਜ਼ਨ ਕਨੇਡਾ 'ਚ ਚੱਲ ਰਿਹਾ, ਇੱਥੇ ਤਾਂ ਖਤਮ ਹੋ ਗਿਆ ਲੱਗਦਾ। ਸੋ ਮੈਂ ਜੇ ਕਨੋਲਾ ਦੇ ਦਰੱਖਤਾਂ ਫਿਰ ਖੇਤਾਂ 'ਚ ਖੜ੍ਹ ਜਾਂ ਤਾਂ ਕਿਆ ਬਾਤ ਹੈ ਨਾ, ਫੋਟੋ ਖਿੱਚ ਹੋਏਗੀ। ਅਤੇ ਸਾਡੇ ਨਾਲ ਸੁਖਦੇਵ ਭੰਗੂ ਭਾਅ ਜੀ ਜੁੜੇ ਨੇ, ਇਹ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਜੀ ਆਇਆਂ ਨੂੰ ਭਾਅ ਜੀ ਸਤਿ ਸ਼੍ਰੀ ਅਕਾਲ। ਕੁਲਵਿੰਦਰ ਸਿੰਘ ਹੁਣੇ ਵੀ ਆ ਗਏ ਨੇ ਪ੍ਰੋਗਰਾਮ 'ਚ, ਕੀ ਹਾਲ ਚਾਲ ਹੈ ਪਿਆਰੇ ਹੋ? ਠੀਕ ਹੋ? ਅਤੇ ਵਿਪੀ ਹੰਸਰਾ ਜੀ ਵੀ ਆ ਗਏ ਨੇ, ਕਹਿੰਦੇ ਤੁਸੀਂ ਇਹ ਅਨਮੋਲ ਗਿਆਨ ਸਾਂਝਾ ਕਰ ਰਹੇ ਹੋ, ਉਸ ਲਈ ਦਿਲੋਂ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰਾਨਾ। ਅਤੇ ਜਗਵੀਰ ਸੇਖੋਂ ਜੀ ਮੈਲਬਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਅਤੇ ਸਾਡੇ ਨਾਲ ਜੁੜੇ ਨੇ ਸਾਡੇ ਸਤਿਕਾਰਯੋਗ ਤਰਲੋਚਨ ਸਿੰਘ ਦੁਪਾਲਪੁਰ ਵਾਲੇ ਸੈਨ ਹੋਜ਼ੇ ਤੋਂ, ਅਤੇ ਕਹਿੰਦੇ ਆਦਮ ਬਾਰੇ ਦੋ ਸ਼ੇਰ। ਨਿਕਲਨਾ ਖੁਲਦ ਸੇ ਆਦਮ ਕਾ ਸੁਨਤੇ ਆਏ ਥੇ, ਬੜੇ ਬੇਆਬਰੂ ਹੋਕਰ ਤੇਰੇ ਕੂਚੇ ਸੇ ਹਮ ਨਿਕਲੇ। है। दूजा शेर, शायद आगाज़ हुआ है फिर किसी नए अफसाने का, कि हुक्म आदम को हुआ है जन्नत से निकल जाने का। हाँ ये तो ठीक है, वो आदम ने फिर एप्पल खा लिया जी, एप्पल फोन ते जिहड़ी दंदी वड्डी हुई है ना, वो आदम ने वड्डी सी, ते इस करके उन्होंने जन्नत से निकल जाने का हुक्म हो गया, कहिंदे जा हुण तू धरती ते। ते होया भी इदां ही सीगा, जिदा जिहड़ी कथा दे मुताबिक, ते वो जिहड़ा एक फल सीगा जिहदे आपां गल कर रहे हो, किहड़ा फल सीगा, वो एप्पल सी जी, दैट वॉज एन एप्पल ट्री, है ना, कि वो गार्डन ऑफ ईडन दे विच लग्या होया सी, ते वो देख रहे सी दोनों, है ना, आदम ते हवा ईव, ते वो कहिंदी मैं खाणा आ, जिदा बीबियां कहंदियां पापा शॉपिंग जाना है, वो कहिंदा ना जा पैसे लगने खराब होवांगे, वो कहिंदी नहीं मैं खाना है, वो कहिंदा जे खा लिया तां परमात्मा दा हुक्म है, अल्लाह दा हुक्म है कि तुसी फिर ये चक्करां च ही पै जाऊंगे जम्मण मरन वालियां च, ते वो कहिंदी नहीं आपां देखना है, वो टेम्पटेशन सी, उन खा लिया ते मुड़ के वो धरती ते ही रह गए, ते वो जन्म मरना दे चक्करां दे रिप्रोडक्शन दे साइकिल दे विच पै गए। सो हुक्म तां उदणे ही हो गया सी इंदपाल पुरी साहब जिद्दण उन्होंने एप्पल खाधा सी, ते वो जिहड़ी गाची वड्डी हुई है ना आईफोन ते, वो एडम ने ही आत्म ने ही वड्डी सी। अमरजीत सिंह जी साडे नाल जुड़े ने सोहता साहब जी, आयां नूं प्रोग्राम च प्यारे हो, ठीक ठाक हो, साडे सत्कारयोग डॉक्टर कुलदीप सिंह हेड़ियां वाले सांझ पा रहे ने साडे नाल फतेह दी, ते ये इंडिया ही ने, मैं इन्हां नूं अज जां कल फोन करांगा ते पर्सनली इन्हां नाल हाल चाल करांगा अपना, कुछ इन्हां तों वी पुछणा, कुछ मैं वी दसणा आ, ते साडे गीतकार सुरजीत संधू जी वी प्रोग्राम च आ गए ने ब्रिजबेन तों, आओ जी जी आयां नूं, अज वी ब्रिजबेन वालिआं ने धन धन कराई पई आ, गुरदेव सिद्धू अंकल वी ब्रिजबेन तों ही आ रहे ने, हैगे उदां वलगुल गए, असीं गिणदे नहीं हैगे पर आ गए ने प्रोग्राम दे विच, स्वागत है जी। ते त्रिलोचन सिंह जी कहिंदे ने गुलगुले फिर चेते करा दित्ते बुलगुल गए सिटी ने जी, वो कई तो बीबियां गुलगुले ही कहनियां, तुसी बिल्कुल सही हो, जिहड़ियां पुरानियां बीबियां शहरां च ना मेलबर्न एडलेड सिडनी, ते वो बुलगुलगे नूं कहिंदे गुलगुले गए सी गुलगुले, उन्हां नूं गुलगुले याद है, पर घट बुलगुलगे वाले भी है नहीं, ते वो भी बाकी शहरां नूं फिर टच समझदे ने, ते आलम तो सिडनी वालिआं नूं फिर उन्हां नाल गल करदे आ, ताया जी भी एन तैयार बैठे आ, ते उन्हां नूं फिर दस्सांगे फिर बुलगुलगे वाले फिर बाकी शहरां वालिआं नूं क्या कहिंदे आ। जगतार जी की हाल चाल है जी, सत श्री अकाल, की हाल चाल, वधिया चढ़दी कला जी, ते जी आयां नूं तुहाडा प्रोग्राम दे विच, फोटोआं साडे नाल भेज रहे ने, सांझ कर रहे ने, क्या बात है, इनिसफिल तों दलजीत सिंह ढिल्लों वीडियो भी कर रहे ने ये प्यारे, मैं ना कल सवेर नूं करांगा लोड करके, हुण अज मेरी फोटोआं लोड नहीं हो रही, तां मैं दिखाई दे रही हां पर सेव नहीं हो रही हैं, तो मैं कल सवेर नूं बना गया, क्या बात है, बहुत गन्ने हुए बल्ले 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 केले, कल सवेर नूं जरूर साडे नाल सारे सत्कारत स्रोते जुड़नगे, तो आपां फिर सांझा पावांगे, बहुत सारी इन्फॉर्मेशन आती है, बहुत धन्यवाद तुसीं साडे नाल शेयर कर रहे हो, तो मैं होर भी बेनती करदा अपने मित्र प्यारियां नूं कि शेयर करया करो, ताकि एक दूजे नाल असीं साडा लिंक बने, और साडे सत्कारत हरमोन वाली है जी प्रोग्राम च आए ने, सत श्री अकाल बुला रहे ने, आ लो सिडनी तो सिडनी वाले सानू गुलगुले वाले सद्दे ने ना, कोई नहीं तुसीं 2 मिंट ठहरो, मैनू पहला सिडनी वाले नू प्रोग्राम च लै लैण दिओ, ते क्योंकि ताया जी दे 4 मिंट उत्ते हो गए, मैनू टाइम दा पता नहीं लग्या, ताया जी वाहेगुरु जी का खालसा वाहेगुरु जी की फतेह।
हाँ जी, तुहाडे राही तुहानू भी ते तुहाडे राही सारे सूझवान श्रोतियां नूं दोवें हथ जोड़ के वाहिगुरु जी का खालसा
खालसा
वाहिगुरु जी की
वाहिगुरु जी
फतेह
की फतेह
प्रवान होवे जी।
जी। ताया जी चढ़ती कला अज बड़ी रोशनी कीती हुई है, बाहरों रोशनी है कि अंदरों रोशनी है
दिल अंधेरी रात वाली गल ही है तुसी सार कुतावली दा अज गल कर रहे सीगे, ते ਉਹ ਜਿੰਨਾ ਚਿਰ ਅਸੀਂ ਕੱਲੇ ਕੱਲੇ ਅੱਖਰਾਂ ਨੂੰ ਪੜ੍ਹ ਕੇ ਹੋਗੇ ਤੇ ਹੋਰ ਦਾ ਹੋਰ ਪ੍ਰੋਨੰਸੀਏਸ਼ਨ ਹੋ ਜਾਂਦਾ ਹੈ। ਜਿਵੇਂ ਨਾ ਮੈਂ ਕੁਝ ਸਾਲਾਂ ਤੋਂ ਅੰਗਰੇਜ਼ੀ ਦਾ ਲੈਵਲ ਨਾ ਕਾਰਨੀਵਾਲ ਹੀ ਮੈਂ ਬੋਲਦਾ ਹੁੰਦਾ ਸੀ, ਕਾਰਨੀਵਾਲ,
ਅੱਛਾ
ਤੇ ਹੁਣ ਉਹ ਹਿੰਦੀ ਅੱਖਰਾਂ ਦੇ ਵਿੱਚ ਲਿਖਿਆ ਵੇਖਿਆ ਤੇ ਉਹ ਕਾਰਨੀਵਾਲ, ਤੇ
ਕਾਰਨੀਵਾਲ
ਇਸ ਤਰ੍ਹਾਂ ਬਦਲ ਹੋ ਜਾਂਦਾ ਹੈ। ਤੇ ਇਸ ਤਰ੍ਹਾਂ ਤੁਸੀਂ ਸਾਰ ਉਕਤਾਵਲੀ, ਸਾਰ ਕੁਤਾਵਲੀ,
ਹਾਂਜੀ
ਇਹ ਮਤਲਬ ਸਾਰ ਮੀਨਿੰਗ ਨਿਚੋੜ ਉਕਤੀਆਂ ਯੁਗਤੀਆਂ ਦਾ ਸ਼ਾਸਤਰਾਂ ਦਾ ਦੀ ਲੜੀ ਤੇ ਉਹ ਬੜਾ ਸੋਹਣਾ ਤੁਸੀਂ ਵਿਆਖਿਆ ਕੀਤੀ ਆ ਮੈਨੂੰ ਅੱਜ ਮੈਂ ਵਾਹਵਾ ਸੁਣ ਲਿਆ ਤੁਹਾਡਾ ਤਕਰੀਬਨ ਅੱਧਾ ਘੰਟਾ ਹੀ ਪੂਰਾ ਸੁਣਿਆ ਤੇ ਹੈਰਾਨੀ ਹੋਈ ਜਾਂਦੀ ਹੈ ਵੀ ਤੁਸੀਂ ਇੰਨੀਆਂ ਡੂੰਘੀਆਂ ਅਧਿਆਤਮਕ ਗੱਲਾਂ ਕਰ ਕਰਕੇ ਤੁਸੀਂ ਆਪਣੇ ਸਰੋਤਿਆਂ ਨੂੰ ਥਕਾਉਂਦੇ ਤੇ ਬੋਰ ਨਹੀਂ ਕਰਦੇ।
ਉਹ ਅਸਲ ਦੇ ਵਿੱਚ ਮੈਂ ਬੋਰ ਨਹੀਂ ਕਰਦਾ, ਮੈਨੂੰ ਲੱਗਦਾ ਹੁੰਦਾ ਮੈਂ ਬੋਰ ਕਰਦਾ ਹਾਂ, ਠੀਕ ਹੈ, ਫਿਰ ਤਾਂ ਕਰਕੇ ਮੈਂ ਨਹੀਂ, ਮੈਂ ਸੱਚੀ ਮੈਨੂੰ ਲੱਗਦਾ ਹੁੰਦਾ, ਕਿਉਂਕਿ ਦੇਖੋ ਡੂੰਘੀਆਂ ਗੱਲਾਂ ਨੇ, ਹਜੇ ਵੀ ਮੈਂ ਸੰਕੋਚ ਕੇ ਕਰਦਾ ਵੀ ਥੋੜ੍ਹੀ ਕਰਾਂ, ਪਰ ਸਾਡੇ ਮਿੱਤਰ ਪਿਆਰੇ ਨਾ ਜਦੋਂ ਜੁੜਦੇ ਨੇ, ਜਿੱਦਾਂ ਹੁਣ ਮੈਂ ਆਹ ਮੈਸੇਜ ਤੁਹਾਨੂੰ ਸ਼ੋਅ ਕਰਦਾ, ਤੇ
ਹਾਂਜੀ
ਇਹ ਹਰਮੀਤ ਸਿੰਘ ਜੀ ਨੇ, ਹੈ ਨਾ, ਫਤਿਹ ਬੁਲਾ ਰਹੇ
ਹਾਂਜੀ
ਨੇ, ਗਿਆਨ ਭਰਪੂਰ ਵਿਚਾਰ, ਹੈ ਨਾ, ਇਹ ਕਹਿ ਰਹੇ ਨੇ,
ਹਾਂਜੀ
ਤੇ ਇਹਨਾਂ ਨੇ ਉਚੇਚੇ ਤੌਰ ਤੇ, ਮਤਲਬ ਮੈਲਬਨ ਅਸੀਂ ਵਿਆਹ ਤੇ ਗਏ ਤਾਂ ਉਚੇਚੇ ਤੌਰ ਤੇ ਮੈਨੂੰ ਮਿਲੇ ਵਿਆਹ ਦੇ ਵਿੱਚ, ਤੇ ਇਹਨਾਂ ਨੇ ਆਪਣੀ ਧਰਮ ਪਤਨੀ ਸਾਡੇ ਭੈਣ ਜੀ ਨੇ ਉਹਨਾਂ ਨੂੰ ਮਿਲਾਇਆ, ਕਹਿੰਦੇ ਵੀ ਉਹ ਮਿਲਣਾ ਚਾਹੁੰਦੇ ਨੇ, ਤੇ ਉਹ ਮੈਨੂੰ ਮਿਲੇ, ਤੇ ਚਲੋ ਥੋੜੀਆਂ ਸਾਂਝਾਂ ਗੱਲਾਂ ਦੀਆਂ ਹੋਈਆਂ, ਪਰ ਉਹਨਾਂ ਨੇ ਦੱਸਿਆ ਕਿ ਮੈਂ ਬਹੁਤ ਦੇਰ ਤੋਂ ਪ੍ਰੋਗਰਾਮ ਨਾਲ ਜੁੜੀ ਹੋਈ ਹਾਂ, ਤੇ ਮੈਨੂੰ ਬੜੀ ਮਦਦ ਕੀਤੀ ਆ ਪ੍ਰੋਗਰਾਮ ਨੇ, ਤੁਹਾਡੇ ਰੇਡੀਓ ਨੇ, ਕਿ ਮੈਨੂੰ ਕਈ ਇਹੋ ਜਿਹੇ ਹਾਲਾਤਾਂ 'ਚੋਂ ਕੱਢਿਆ, ਮੈਂ ਉਹ ਜੇ ਉੱਥੇ ਗੱਲਾਂ ਸੁਣੀਆਂ, ਸੰਵਾਦ ਸੁਣੇ, ਜਿਹਦੇ ਨਾਲ ਮੈਨੂੰ ਗਿਆਨ ਹੋਇਆ, ਤੇ ਉਹ ਕਹਿੰਦੇ ਵੀ ਜਿਹੜਾ ਤੁਹਾਡਾ ਮੈਨੂੰ ਉਚੇਚਾ ਗਿਆ, ਜਿਹੜਾ ਵਿਚਾਰ ਕਰਦੇ ਹੋ ਤੁਸੀਂ, ਮਤਲਬ ਵੀਕਐਂਡ ਤੇ ਸਾਰੇ ਕਰਦੇ ਆ ਅਸੀਂ ਗੱਲਾਂ ਬਾਤਾਂ, ਵੇ ਉਹ ਬਹੁਤ ਮਤਲਬ ਮੇਰੇ ਲਈ ਮੈਨੇ ਰੱਖਦੇ ਆ, ਸੋ ਹੋਰ ਵੀ ਮਤਲਬ ਬਹੁਤ ਸਾਰੇ ਮਿੱਤਰ ਪਿਆਰੇ ਮਿਲਦੇ ਨੇ, ਕਹਿੰਦੇ ਵੀ ਮਤਲਬ ਤੁਸੀਂ ਕਰਿਆ ਕਰੋ, ਤਾਂ ਕਰਕੇ ਮੈਨੂੰ ਥੋੜ੍ਹਾ ਹੌਸਲਾ ਮਿਲ ਜਾਂਦਾ ਕਿ ਅਸੀਂ ਥੋੜ੍ਹੀ ਥੋੜ੍ਹੀ ਗੱਲ
ਉਹ
ਕਰਦੇ ਹਾਂ।
ਕੋਈ ਉਹ ਇਹ ਹੈ ਵੀ ਹਰ ਬੰਦਾ ਨਾ ਉਹ ਆਪਣੀ ਆਪਣੀ ਅਕਲ ਦੇ ਗਜ ਨਾਲ ਦੂਜਿਆਂ ਦੀ ਅਕਲ ਨੂੰ ਮਾਪਦਾ ਤੇ ਮੈਂ ਵੀ ਉਹਨਾਂ ਦੇ ਵਿੱਚੋਂ ਹੀ ਹਾਂ ਕਿਉਂਕਿ ਮੈਨੂੰ ਇਉਂ ਬੜੀਆਂ ਡੂੰਘੀਆਂ ਗੱਲਾਂ ਲੱਗੀਆਂ
ਅੱਛਾ
ਤੇ ਮੈਂ ਕਿਹਾ ਵੀ ਕਮਾਲ ਆ ਵੀ ਦੂਜਿਆਂ ਨੂੰ ਵੀ ਸ਼ਾਇਦ ਲੱਗਦੀਆਂ ਹੋਣ ਪਰ ਇਹ ਨਾ ਪਰ ਮੈਨੂੰ ਈਰਖਾ ਵੀ ਜਾਗਦੀ ਆ ਨਾ
ਤੁਸੀਂ, ਮੈਨੂੰ ਪਤਾ ਤੁਸੀਂ ਮੇਰੇ ਬੰਦ ਕਰਾਉਣਾ ਚਾਹੁੰਦੇ ਹੋ, ਤਾਂ
ਆਹ ਗੱਲਾਂ ਤੇ ਮੈਨੂੰ ਕਰਨੀਆਂ ਚਾਹੀਦੀਆਂ ਹੈ ਕਿ ਮੈਂ ਕਰਨ ਦੀ ਬਜਾਏ ਆਪ ਸੁਣਨ ਤੋਂ ਵੀ ਮੈਂ ਇਨਕਾਰੀ ਹੁੰਦਾ ਆ ਤੇ ਉਹਦਾ ਅਸਲ ਕਾਰਨ ਅੰਦਰ ਡੂੰਘਾਈ ਦੇ ਵਿੱਚ ਇਹੋ ਹੀ ਆ। ਅੱਛਾ
ਨਹੀਂ ਨਹੀਂ
ਉਹ
ਇੱਕ ਮਿੰਟ ਤਾਂ ਜੀ,
ਹਾਂ
ਮੈਂ ਮੈਨੂੰ ਪਤਾ ਆ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਦੇਖ, ਹੈਂ, ਇਹ ਗੱਲਾਂ ਮੈਨੂੰ ਬਹੁਤ ਦੇਰ ਦੀਆਂ ਪਤਾ, ਬੜੀਆਂ ਲੋਡਡ ਹੈ ਮੇਰੇ ਵਿੱਚ, ਹੈਂ, ਤੇ ਮੈਂ ਸਿਰਫ ਇਸ ਕਰਕੇ ਨਹੀਂ ਕਰ ਰਿਹਾ ਕਿ ਮੈਨੂੰ ਸ਼ੱਕ ਹੈ, ਮੈਨੂੰ ਸ਼ੰਕਾ ਹੈ, ਮੈਨੂੰ ਦੁਵਿਧਾ ਆ ਵੀ ਮੋਰੇ ਸੁਣਨ ਵਾਲਾ ਵੀ ਕੋਈ ਹੈਗਾ
ਉਹ ਗੱਲ ਹੈ ਜੋ ਇੱਥੇ ਕੀ ਉਹਨੂੰ ਕਹਿੰਦੇ ਨੇ ਆਪਣਾ ਆਪਣੇ ਸੱਜਣ ਅੰਮ੍ਰਿਤਪਾਲ ਸਿੰਘ ਮਨਹਾਸ ਹੈ ਜੀ
ਹਾਂਜੀ ਹਾਂਜੀ
ਅੰਮ੍ਰਿਤਸਰ
ਹਾਂਜੀ ਹਾਂਜੀ
ਤੁਸੀਂ ਉਹ ਮਹਾਰਾਜ ਦੀ ਤਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਕੀ ਆ ਉਹਦੇ ਵਿੱਚ ਰਤਨ ਲਾਲ ਜਾਂ ਕਾ ਕਛੂ ਨਾ
ਹਾਂਜੀ
ਮੋਲ ਭਰੇ ਭੰਡਾਰ ਹੈ ਖੂਟ ਅਤੋਲ ਤੇ ਹੁਕਮ ਕੀ ਹੈ ਸਾਨੂੰ ਖਾਵੇ ਖਰਚਾ ਰਲ ਮਿਲ ਭਾਈ
ਹਾਂਜੀ
ਤੋਟ ਨਾ ਆਵੇ ਵਾਧੋ
ਵਾਧੋ ਜਾਈ
ਜਾਈ ਹੁਣ 1430 ਪੰਨੇ 4-5 ਸਦੀਆਂ ਦੀ ਪੁਰਾਣੀ ਬੋਲੀ ਦੇ ਵਿੱਚ ਲਿਖੇ ਹੋਏ ਹਰੇਕ ਕਿਰਤੀ ਸਿੱਖ ਨੂੰ ਜਿਹੜੇ ਦਸਾਂ ਨੌਂ ਦੀ ਕਿਰਤ ਕਰਕੇ ਕਮਾਈ ਪਰ ਟੱਬਰ ਪਾਲਣਾ ਉਹਦੇ ਲਈ ਸਮਾਂ ਵੀ ਨਹੀਂ ਸੂਝ ਵੀ ਨਹੀਂ ਪਰ ਆ ਪਰਉਪਕਾਰ ਵਾਲੀ ਗੱਲ ਜਿਹੜੀ ਕੀਤੀ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਹੜੇ ਵੀ ਕਿਸੇ ਤਰ੍ਹਾਂ ਵੀ ਆ ਇੰਟਰਨੈਟ ਨਾਲ ਜੁੜੇ ਹੋਏ ਸੱਜਣ ਨੇ ਉਹਨਾਂ ਲਈ ਬੜਾ ਹੀ ਸੌਖਾ ਤਰੀਕਾ ਇੰਨਾ ਸੌਖਾ ਕਿਸੇ ਟੀਕੇ ਜਿਹਦੇ ਕਿਸੇ ਹੋਰ ਗ੍ਰੰਥ ਵਿੱਚ ਮੈਨੂੰ ਨਹੀਂ ਦਿਸਿਆ ਵੀ ਗੁਰਬਾਣੀ ਦਾ ਕੀ ਉਪਦੇਸ਼ ਆ ਤੇ ਕੀ ਸਮਝਣ ਆ ਤੇ ਉਹ ਥੋੜਾ ਥੋੜਾ ਇੱਕ ਇੱਕ ਪੇਜ ਉਹ ਪਾਉਂਦੇ ਨੇ ਤੇ ਇਹਦੇ ਤੋਂ ਜ਼ਰੂਰ ਲੈਣੀ ਚਾਹੀਦੀ ਆ।
ਤਾਂ ਜੀ ਤੁਸੀਂ ਜ਼ਿਕਰ
ਹਾਂਜੀ
ਕੀਤਾ ਤੇ ਮੈਂ ਦੱਸ ਵੀ ਦਵਾਂ ਕਿ ਇਹ ਬਾਰ ਕੋਡ ਹੈ, ਤੁਸੀਂ ਸਕੈਨ ਕਰ ਸਕਦੇ ਹੋ ਜਾਂ ਸਾਤੋਂ ਲੈ ਸਕਦੇ ਹੋ ਲਿੰਕ, ਅਸੀਂ ਲਿੰਕ ਭੇਜ ਦਾਂਗੇ। ਇਹ ਸਰਵਿਸ ਜਿਹੜੀ ਤਾਇਆ ਜੀ ਗੱਲ ਕਰ ਰਹੇ ਨੇ, ਅੰਮ੍ਰਿਤਪਾਲ ਸਿੰਘ ਉਹਨਾਂ ਨੇ ਆਪ ਪ੍ਰੋਗਰਾਮਿੰਗ ਕੀਤੀ ਹੈ, ਬਣਾਇਆ ਸਿਸਟਮ ਜਿਹਦੇ ਵਿੱਚ ਦਿਨ ਦੇ 4 ਪੰਨੇ ਕੁਛ ਕੁਛ ਘੰਟਿਆਂ ਦੇ ਅੰਤਰ ਤੇ ਤੁਹਾਡੀ ਈਮੇਲ 'ਚ ਆਉਣਗੇ, ਤੇ ਉਹ ਪੜ੍ਹਨ ਨੂੰ 1 ਮਿੰਟ ਜਾਂ 1.25 ਮਿੰਟ ਲੱਗਦਾ ਹੈ। ਸੋ ਅਗਰ ਸਵੇਰ ਨੂੰ ਆ ਗਿਆ, ਇੱਕ 9 ਵਜੇ ਆ ਗਿਆ, ਇੱਕ 3 ਵਜੇ, ਜਿੱਦਾਂ ਦੱਸਿਆ 3 ਵਜੇ ਸਵੇਰ ਨੂੰ ਆ ਗਿਆ, ਦੁਪਹਿਰੇ 1 ਵਜੇ ਆ ਗਿਆ, ਸ਼ਾਮ ਨੂੰ ਆ ਗਿਆ, ਤੁਸੀਂ 4 ਪੰਨੇ ਪੜ੍ਹ ਲੈਂਦੇ ਹੋ ਡੇਲੀ, ਠੀਕ ਹੈ, ਤੁਹਾਡਾ ਸਹਿਜ ਪਾਠ ਸਾਲ ਸਵਾ ਸਾਲ 'ਚ ਹੋ ਜਾਂਦਾ ਆ, ਠੀਕ ਹੈ,
ਬਿਲਕੁਲ
ਤੇ 1.5 ਸਾਲ 'ਚ, ਤੇ ਹੋਰ ਕੀ ਚਾਹੀਦਾ ਆ, ਮਤਲਬ ਤੁਸੀਂ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ ਨਾ, ਤੁਸੀਂ ਕਹਿ ਲਓ ਕਿ 30 40 ਦਿਨ ਇੱਦਾਂ ਕਰਨ ਲੱਗ ਪਏ ਤਾਂ ਤੁਹਾਨੂੰ ਇਹ ਕਹਿ ਲਓ ਕਿ ਅੰਦਰ ਚੇਟਕ ਲੱਗ ਜਾਣੀ ਹੈ, ਤੁਹਾਨੂੰ ਇਹ ਮਹਿਸੂਸ ਹੋਣ ਲੱਗ ਪੈਣਾ ਜੇ ਨਾ ਆਏ ਤਾਂ ਮੈਂ ਕੀ ਕਰਾਂ। ਤੇ ਦੇਖੋ ਗੁਰਬਾਣੀ ਨਾਲ ਜੁੜਨ ਦਾ ਇੱਕ ਬਹੁਤ ਵਧੀਆ ਤਰੀਕਾ ਹੈ, ਸੋ ਅਗਰ ਕਿਸੇ ਮਿੱਤਰ ਪਿਆਰੇ ਨੂੰ ਲਿੰਕ ਚਾਹੀਦਾ ਤਾਂ ਇੱਥੋਂ ਬਾਰਕੋਡ ਕਰ ਲਓ, ਨਹੀਂ ਤਾਂ ਸਾਨੂੰ ਮੈਸੇਜ ਪਾ ਦਿਓ, ਅਸੀਂ ਪਰਸਨਲੀ ਭੇਜ ਦੇਵਾਂਗੇ, ਠੀਕ
ਠੀਕ
ਹੈ ਨਾ। ਸੋ
ਅੱਛਾ, ਬਾਕੀ ਤੁਸੀਂ
ਹਾਂਜੀ
ਸਵੇਰੇ ਡਾਕਟਰ ਦਲਜੀਤ ਸਿੰਘ ਹੋਰੀ ਮਹਿਤੇ ਵਾਲੇ ਕਈ
ਹਾਂਜੀ
ਸੱਜਣ ਤੇ ਸ਼ਰਧਾ ਦੇ ਨਾਲ ਮਹਿਤਾ ਸਾਹਿਬ ਕਹਿਣ ਲੱਗ ਪਏ ਨੇ,
ਹਾਂਜੀ
ਸੋ ਮਹਿਤਾ ਚੌਂਕ ਵਾਲੇ ਹਾਂਜੀ, ਤੇ ਉਹਨਾਂ ਕੋਲ ਕੀਰਤਨ ਦੀ ਗੱਲ ਮੇਰੇ ਖਿਆਲ ਕੋਲ ਚੱਲ ਰਹੀ ਸੀ, ਤੇ ਆਪਾਂ ਇਹਨਾਂ ਇਹਨਾਂ 'ਚ
ਹਾਂਜੀ
ਫਿਰ ਹਾਸੇ ਚੋਂ ਗਾਂਹ ਜੋ ਗਾਂਹ ਗੱਲ ਨਿਕਲ ਆਉਂਦੀ ਹੈ, ਮੈਂ ਕਿਹਾ ਵੀ ਕੋਈ ਕੰਮ ਵੀ ਗੱਲ ਕਰ ਲਈਏ,
ਨਹੀਂ
ਕੋਈ ਕੀਰਤਨ ਦਾ ਕੀ ਤੁਸੀਂ ਕਹਿ ਰਹੇ
ਹਾਂ
ਸੀਗੇ?
ਉਹ ਆਪਾਂ ਕਰਨੀ ਆ, ਪਰ ਪਹਿਲਾਂ ਤਰਲੋਚਨ ਸਿੰਘ ਦਪਾਲਪੁਰੀ ਨਾ ਇਹਨਾਂ ਨੇ ਕਹਿੰਦੇ ਗੁਲਗੁਲੇ ਵਾਲੇ, ਠੀਕ ਹੈ, ਤੇ
ਉਹ ਇਸ ਤਰ੍ਹਾਂ ਗੁਲਗੁਲਿਆਂ ਤੋਂ ਮੈਨੂੰ ਚੇਤਾ ਆ ਗਿਆ, ਉਹ ਗੰਗਾਨਗਰ ਨਾ ਉਹ ਅੰਗਰੇਜ਼ੀ ਅੱਖਰਾਂ ਦੇ ਨਾਂ ਤੇ ਹੁੰਦੇ ਸੀ ਨਾ ਚੱਕ,
ਹਾਂਜੀ
ਤੇ ਉਹ ਕੋਈ ਕੋਈ ਨਾ ਤੂੰ ਕਿੱਥੇ ਜਾਣਾ, ਕਹਿੰਦਾ ਬੀਬੀਆਂ ਕਾਕਿਆਂ 'ਚ ਜਾਣਾ,
ਬੀਬੀ ਉਹ ਕਿਹੜਾ,
ਬੀਬੀ ਕੇ
ਅੱਛਾ ਬੀਬੀ
ਕੇ
ਕੀ, ਅੱਛਾ ਉਹ ਨਾ
ਉਹਨੇ ਕਹਿੰਦਾ ਮੈਂ ਬੀਬੀਆਂ ਕਾਕਿਆਂ 'ਚ ਜਾਣਾ।
ਤਾਂ ਜੀ ਮੈਲਬਨ ਮੈਂ ਬੀਬੀ ਜੀ ਨੂੰ ਮਿਲਿਆ, ਚਰਨਾਮਤ ਭਾਜੀ ਦੇ ਮਾਤਾ ਜੀ, ਤੇ
ਹਾਂਜੀ
ਉਹ ਸਾਰੀਆਂ ਬੀਬੀਆਂ ਹੈ ਨਾ ਉਹ ਉਸ ਪੂਰ ਦੀਆਂ, ਤੇ ਉਹਨਾਂ ਨੂੰ ਬੁਲਬੁਲਗਾ ਨਹੀਂ ਸੀ ਕਹਿਣਾ ਆਉਂਦਾ ਹੁੰਦਾ, ਹੈ ਨਾ, ਤੇ ਉਹ ਵੀ ਉਹ ਗੁਲਗੁਲੇ ਗੁਲਗੁਲੇ ਨੇ ਜਾਣਾ ਗੁਲਗੁਲੇ ਜਾਣਾ ਹੈ ਨਾ। ਤੇ ਚਲੋ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹ ਸਾਰੇ ਪ੍ਰੋਬਲਮ ਹੀ ਆ ਸਾਡੇ ਜਿਹੜੀ ਉਹ ਜਨਰੇਸ਼ਨ ਸੀਗੀ, ਵੀ ਪ੍ਰੋਨਾਂਸੀਏਸ਼ਨ ਦੀ ਪ੍ਰੋਬਲਮ ਹੈ, ਜਿੱਦਾਂ ਤੁਸੀਂ ਦੱਸਿਆ ਆਪਾਂ ਦੂਜੇ ਥਾਂ ਜਾਂਦੇ ਹਾਂ ਪਹਿਲੀ ਪੀੜ੍ਹੀ ਤਾਂ ਪ੍ਰੋਨਾਂਸੀਏਸ਼ਨ ਦੀ ਪ੍ਰੋਬਲਮ ਆਉਂਦੀ ਆ, ਮੈਂ ਕਿਹਾ ਸਾਡੇ ਵੀ ਤੁਹਾਨੂੰ ਹੋਰ ਕੁਝ ਕਹਿੰਦੇ ਆ, ਹੈ ਉਹ ਕਹਿੰਦੀ ਹੈ ਸਾਨੂੰ ਕਿਆ ਕਹਿੰਦੇ ਆ, ਮੈਂ ਕਿਹਾ ਜਿਹੜੇ ਬਲਗੁਲਗੇ ਵਾਲੇ ਨਾ ਉਹ ਮੈਲਬਨ ਨੂੰ ਮੈਲਬੰਦ ਕਹਿੰਦੇ ਆ, ਹੈ ਤੇ ਅੱਛਾ, ਕਹਿੰਦੀ ਫੇ ਬ੍ਰਿਜਬੇਨ ਵਾਲਿਆਂ ਨੂੰ ਕੀ ਕਹਿੰਦੇ, ਮੈਂ ਕਿਹਾ ਉਹਨਾਂ ਨੂੰ ਕਹਿੰਦੇ ਆ ਬ੍ਰਿਜਬੰਦ, ਤੇ ਫਿਰ ਐਡਲੇਡ ਨੂੰ, ਮੈਂ ਕਿਹਾ ਐਡਲੇਡ ਨੂੰ ਕਹਿੰਦੇ ਅਡਾਲੇਡ,
ਅਡਾਲੇਡ
ਅਡਾਲੇਡ ਹੈ ਨਾ, ਕਹਿੰਦੇ ਵੀ ਸਿਡਨੀ ਵਾਲਿਆਂ ਨੂੰ, ਮੈਂ ਕਿਹਾ ਜਿੱਦਾਂ ਤੁਸੀਂ ਨਾ ਸਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਵੱਲ ਨੂੰ ਕਹਿੰਦੇ ਆ ਗੁਲਗੁਲੇ, ਅਸੀਂ ਵੀ ਫਿਰ ਸਿਡਨੀ ਵਾਲਿਆਂ ਨੂੰ ਇਦਾਂ ਹੀ ਕਹਿੰਦੇ ਖਾਣ ਪੀਣ ਵਾਲੀ ਚੀਜ਼, ਕਹਿੰਦੇ ਉਹ ਕੀ ਕਹਿੰਦੇ ਆ, ਮੈਂ ਕਿਹਾ ਅਸੀਂ ਸਿਡਨੀ ਵਾਲਿਆਂ ਨੂੰ ਕਹਿੰਦੇ ਆ ਸਿਰਨੀ, ਸਿਰਨੀ ਵਾਲੇ
ਉਹ ਤੁਹਾਡਾ ਕਿ ਜਿਵੇਂ ਹੈ ਨਾ ਕਈ ਸੱਜਣ ਹੁੰਦੇ ਨੇ ਵੀ ਉਹ ਕਪਾਹ ਨੂੰ ਪਕਾ ਬੋਲਦੇ ਨੇ, ਹਾਂਜੀ ਹਰਾਮ ਨੂੰ ਰਹਾਮ ਬੋਲਦੇ ਨੇ,
ਪੁੱਠਾ ਕਹਿੰਦੇ
ਲਖਨਊ ਨੂੰ ਨਖਲਊ ਬੋਲਦੇ ਨੇ, ਤੇ ਇਸ ਤਰ੍ਹਾਂ ਦਾ ਵੀ ਚੱਕਰ ਹੋ ਜਾਂਦਾ ਹੈ, ਤੇ ਗੱਲ
ਤਾਂ ਜੀ
ਕੀਰਤਨ ਦੀ। ਹਾਂ
ਹਾਂ ਕੀਰਤਨ ਦੀ ਕਰਨੀ ਆ, ਪਰ ਪਹਿਲਾਂ ਆਪਾਂ ਨਾ ਨਾਲ ਦੀ ਨਾਲ ਸੁਨੇਹੇ ਵੀ ਲੈ ਲੈਂਦੇ ਹਾਂ, ਸਾਡੇ
ਹਾਂਜੀ
ਨਾਲ ਢੀਂਡਸਾ ਸਾਹਿਬ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਟਨ ਵਿਕਟੋਰੀਆ ACT ਤੋਂ ਹੈਗੇ, ਨਿਊ ਸਾਊਥ ਵੇਲਜ਼ 'ਚ ਪੈਂਦੇ ਨੇ ਪਰ ਕੈਨਬਰਾ ਦੇ ਲਾਗੇ, ਤੇ ਸਾਡੇ ਨਾਲ ਜੋਗਿੰਦਰ ਸੋਹੀ ਭਾਜੀ ਗਿਆਨੀ ਜੀ ਤੁਹਾਨੂੰ ਫਤਿਹ ਬੁਲਾ ਰਹੇ ਨੇ, ਵੈਸੇ ਮੈਨੂੰ ਫੋਟੋਆਂ ਵੀ ਭੇਜ ਚੁੱਕੇ ਨੇ, ਤੇ ਭੁਪਿੰਦਰ ਸਿੰਘ ਜੀ ਵੀ ਤੁਹਾਨੂੰ ਤਾਇਆ ਜੀ ਮੱਥਾ ਟੇਕਦੇ ਨੇ, ਤਾਂ ਸੁਰਜੀਤ ਸਿੰਘ ਬਾਜਾ ਖਾਨਾ ਵੀ ਫਤਿਹ
ਸ਼ੁਕਰ ਸ਼ੁਕਰ ਹੈ ਮੱਥਾ ਹੀ ਟੇਕਦੇ ਨੇ ਉਹ, ਆਪਣਾ ਮਲਕੀਤ ਸਿੰਘ ਬਾਜਵਾ ਉਹ ਕਹਿੰਦਾ ਉਹ ਕੋਈ ਹੋਰ ਹੀ ਕਹਿੰਦਾ ਹੁੰਦਾ ਮੱਥਾ ਠੋਕਦੇ ਆ।
ਮੱਥਾ ਟੋਕਦੇ ਆ, ਠੀਕ ਹੈ ਜੀ।
ਗਿਆਨੀ ਜੀ, ਗਿਆਨੀ ਜੀ ਲੱਤੀ ਪਈ ਨਾ
ਹਾਂ
ਕਹਿ
ਤੇ ਰਾਜ ਲਾਂਬਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਸੁਰਜੀਤ ਸੰਧੂ ਕਹਿੰਦੇ ਨੇ ਹਰਮਨ ਰੇਡੀਓ ਸੁਣੀ ਜਾਈਦਾ, ਸੈਰ ਕਰੀ ਜਾਈਦੀ, ਨਜ਼ਾਰਾ ਆ ਹੀ ਜਾਂਦਾ ਹੈ, ਤੇ ਬਾ ਕਮਾਲ ਪ੍ਰੋਗਰਾਮ ਗੱਲਾਂ ਬਾਤਾਂ, ਬਹੁਤ ਬਹੁਤ ਧੰਨਵਾਦ ਜੀ, ਸੈਰ ਤੁਸੀਂ ਕਰ ਰਹੇ ਹੋ ਬਹੁਤ ਵਧੀਆ, ਤੇ ਸਾਡੇ ਤੁਹਾਡੇ ਇੱਕ ਭਤੀਜੇ ਇੰਟੈਲੀਜੈਂਟ ਭਤੀਜੇ ਜਿਹੜੇ ਨੇ ਡਾਕਟਰ ਭਤੀਜੇ ਸ਼ੈਪਟਨ ਵਾਲੇ, ਉਹ ਘਾਹ ਕੱਟ ਰਹੇ ਹੋਣਗੇ ਪ੍ਰੋਗਰਾਮ ਸੁਣਦੇ ਸੁਣਦੇ ਨਾ, ਤੇ ਉਹਨਾਂ ਨੇ ਟਾਈਮ ਬੰਨਿਆ ਹੈ ਵੀ ਜਦੋਂ ਪ੍ਰੋਗਰਾਮ ਆਉਣਾ ਮੈਂ ਘਾਹ ਕੱਟਣਾ, ਤੇ 2 ਘੰਟੇ ਨਾ ਫਿਰ ਮੈਨੂੰ ਕਿਸੇ ਨੇ ਬੁਲਾਉਣਾ ਹੈ, ਠੀਕ ਹੈ
ਉਹਨਾਂ ਨੇ ਹੁਣ ਘਰ ਹੀ ਐਡਾ ਵੱਡਾ ਲੈ ਲਿਆ, ਇੰਨਾ ਖੁੱਲਾ ਥਾਂ ਤੇ ਉਹ ਤੇ ਘਾਹ ਕੱਟਣ ਲਈ ਉਹਨਾਂ ਨੂੰ ਇੱਕ ਸਪੈਸ਼ਲ ਗੋਰਾ ਹਾਇਰ ਕਰਨਾ ਚਾਹੀਦਾ ਹੈ।
ਨਹੀਂ ਉਹ ਵੀ ਇੱਕ ਪਿਆਰ ਸਤਿਕਾਰ ਹੈ, ਹਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਪਾਠ ਦਾ ਲਿੰਕ ਭੇਜ ਦੇਣਾ ਜੀ, ਹਾਂ ਭੇਜਦਾ, ਸੁਰਜੀਤ ਬਾਜਾ ਖਾਨਾ ਉਹਨਾਂ ਨੇ ਵੀ ਮੰਗਵਾਇਆ, ਉਹ ਵੀ ਮੈਂ ਪ੍ਰੋਗਰਾਮ ਦੇ ਦੌਰਾਨ ਭੇਜਦਾ, ਸਾਡੇ ਸਤਿਕਾਰਯੋਗ ਦਰਸ਼ਨ ਮੰਗਟ ਅੰਕਲ ਬੁਲਗੁਲਗੇ ਦੇ ਸਾਰੇ ਮਿੱਤਰਾਂ ਨੂੰ ਬ੍ਰਿਸਬੇਨ ਵਾਲੇ ਮੈਲਬੰਦ, ਉਹ ਵੀ ਕਹਿ ਰਹੇ ਨੇ ਮੈਲਬੰਦ ਅਤੇ ਬ੍ਰਿਸਬੰਦ, ਉਹਨਾਂ ਨੂੰ ਪਤਾ ਹੈ ਪੁਰਾਣੇ ਬੰਦੇ ਆ, ਸੋ ਉਹ ਵੀ ਹੈ, ਉਹਨਾਂ ਨੇ ਵੀ ਕੀਤਾ, ਅਤੇ ਜੋਗਿੰਦਰ ਸ਼ਰਮਾ ਐਡਲੇਟ ਤੋਂ ਸਾਡੇ ਨਾਲ ਜੁੜਦੇ ਨੇ ਯੋਗੀ ਜੀ, ਉਹ ਕਹਿੰਦੇ ਨੇ ਕਿ ਤੁਹਾਡੀ ਆਵਾਜ਼ ਵਿੱਚ ਇੱਕ ਅਜੀਬ ਕਸ਼ਿਸ਼ ਹੈ, ਦਿਲ ਨੂੰ ਠਾਰ ਦਿੰਦੀ ਹੈ, ਤੁਹਾਡੀ ਊਰਜਾ, ਤੁਹਾਡਾ ਅੰਦਾਜ਼, ਤੇ ਉਹ ਪੰਜਾਬੀ ਪੁਣਾ ਸਭ ਕੁਝ ਕਮਾਲ ਹੈ। ਤੁਸੀਂ ਸਾਡੇ ਦਿਨ ਦਾ ਹਿੱਸਾ ਬਣਦੇ ਹੋ, ਤੁਹਾਡੀ ਮਿਹਨਤ ਤੇ ਆਵਾਜ਼ ਦਾ ਕੋਈ ਮੁੱਲ ਨਹੀਂ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਤੁਸੀਂ ਰੇਡੀਓ ਦੀ ਰੂਹ ਹੋ, ਤੁਹਾਡੀ ਆਵਾਜ਼ 'ਚ ਦਮਕ ਹੈ ਤੇ ਤੁਹਾਡਾ ਅੰਦਾਜ਼ ਲਾਜਵਾਬ ਹੈ ਤੇ
ਦੇਖੋ
ਸਵੇਰੇ।
ਜੀ, ਮੈਂ ਅੱਗੇ ਵੀ ਕਈ ਵਾਰੀ ਕਿਹਾ ਵਾ ਵੀ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਤਾਰੀਫ ਦੀ ਨਾ ਗੱਲ ਕਰਿਆ ਕਰੋ, ਮੇਰੀ ਤਾਰੀਫ ਸੁਣਾਇਆ ਕਰੋ, ਸਗੋਂ ਕੋਲੋਂ ਇੱਕ ਦੋ
ਹਾਂ
ਹੋਰ ਵੱਧ ਲਾ ਕੇ
ਤਾਂ ਜੀ,
ਤੁਸੀਂ ਹੁਣ ਆਪਣੀ ਤਾਰੀਫ ਸੁਣਾਤੀ ਹੈ।
ਮੈਂ ਤੁਹਾਡਾ ਨੁਕਤਾ ਪਿਛਲੇ ਵਾਰੀ ਪੜ੍ਹ ਲਿਆ ਸੀਗਾ। ਤੁਸੀਂ ਜਦ ਤੁਹਾਨੂੰ ਸਵਾਲ ਪੁੱਛਿਆ ਕਿ ਤੁਹਾਡੇ ਜਿਹੜਾ ਏਜ ਰਿਵਰਸਲ ਹੋ ਰਿਹਾ ਵੀ ਉਮਰ ਪੁੱਠੇ ਪਾਸੇ ਨੂੰ ਚੱਲ ਰਹੀ ਹੈ, ਉਹਦਾ ਕਾਰਨ ਕੀ ਹੈ, ਤੁਸੀਂ ਕੀ ਸ਼ੱਕਦੇ ਹੋ, ਤੇ ਉਹ ਤੁਸੀਂ ਦੱਸਤਾ ਸਾਰਾ ਆਪਣਾ ਭੇਤ ਦੱਸਤਾ ਵੀ ਮੈਂ ਫੂਕ ਸ਼ੱਕਦਾ ਹਾਂ, ਤੇ ਇਸ ਕਰਕੇ ਮੈਂ ਵੀ ਹੁਣ ਤੁਹਾਡੇ ਕਰ ਕਮਲਾਂ ਤੇ ਚੱਲਦਾ ਹੋਇਆ, ਤੇ ਮੈਂ ਵੀ ਮਤਲਬ ਹੁਣ ਇਹ ਨੁਕਤਾ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਦੇਖੋ, ਮੈਂ ਐਨਕ ਲਾਈ ਸੀ, ਮੈਂ ਮੇਰੀ ਫੂਕ ਚੁੱਕ ਕੇ ਐਨਕ ਲੈ ਗਈ, ਕਹਿੰਦਾ ਮੈਂ ਲਾ ਤੀ ਥੱਲੇ।
ਮੈਂ ਵੀ ਲਾਲਮਾ ਫਿਰ ਹਾਂ ਜੀ।
ਆਹ ਲੈ, ਤਾਇਆ ਜੀ ਵੀ ਜਵਾਨ ਹੋ ਗਏ, ਕਿਆ ਬਾਤ ਹੈ ਤਾਇਆ।
ਉਹ ਗੁਰੂ ਜੀ ਨਾਲ ਕਹਿੰਦੇ, ਗੁਰੂ ਜੀ ਨਾਲ ਟੱਪਣੇ ਚੇਲੇ ਜਾਣ ਛੱਪ, ਮੈਂ ਇਸ ਤੋਂ ਉਲਟ ਕਹਿੰਦਾ ਵੀ ਚੇਲੇ ਜਿਨ੍ਹਾਂ ਦੇ ਟੱਪਣੇ
ਟੱਪਣੇ
ਗੁਰੂ ਜੀ।
ਤਾਂ ਜੀ, ਹਾਂ, ਮੁੱਦੇ ਇੱਕ ਇੱਕ ਦੋ ਕਰਨੇ ਸੀਗੇ। ਪਹਿਲਾਂ ਗੁਰਬਾਣੀ ਵਿਚਾਰ ਦਾ ਪ੍ਰੋਗਰਾਮ ਚੱਲ ਰਿਹਾ ਹੁੰਦਾ ਸਾਡੇ, ਗੁਰਬਾਣੀ ਵਿਚਾਰ ਪ੍ਰੋਗਰਾਮ, ਕੋਸ਼ਿਸ਼ ਕਰੀ ਦੀ ਅਸੀਂ ਰਾਗਾਂ ਵਾਲੇ ਸ਼ਬਦ ਉਹਦੇ ਵਿੱਚ ਪੇਸ਼ ਕਰੀਏ, ਸਹਿਜ ਵਾਲੇ ਪੇਸ਼ ਕਰੀਏ। ਇੱਕ ਨਾ ਸੰਵਾਦ ਚੱਲ ਰਿਹਾ ਆ, ਟੌਪਿਕ ਚੱਲ ਰਿਹਾ ਸੋਸ਼ਲ ਮੀਡੀਆ 'ਤੇ ਵੀ ਚੱਲਿਆ, ਉਹ ਵੈਸੇ ਵੀ ਬਿਹਾਈਂਡ ਦਾ ਸੀਨ ਪਰਦੇ ਪਿੱਛੇ ਤਾਂ ਚੱਲਦਾ ਹੀ ਸੀਗਾ, ਪਰ ਹੁਣ ਉਹ ਪਰਦੇ ਤੇ ਬਾਹਰ ਆ ਗਿਆ। ਬਾਹਰ ਇਹ ਆ ਗਿਆ, ਮੈਂ ਤੁਹਾਡੇ ਵਿਚਾਰ ਜਾਨਣਾ ਚਾਹੁੰਦਾ ਹਾਂ ਕਿ ਪਹਿਲਾਂ ਤਾਂ ਬਰੀਫਲੀ ਇਹ ਦੱਸਿਓ ਕਿ ਜਿਹੜਾ ਕੀਰਤਨ ਹੈ, ਸ਼ਬਦ ਕੀਰਤਨ ਹੈ, ਅਧਿਆਤਮ ਕੀਰਤਨ ਹੈ, ਜਿੱਦਾਂ ਆਪਾਂ ਸਵੇਰ ਦੀ ਗੱਲ ਕਰ ਰਹੇ ਹਾਂ, ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਹਦੇ। ਫਿਰ ਦੂਜਾ ਕੁਐਸਚਨ ਇਹ ਹੈ, ਮੈਂ ਦੋ ਇਕੱਠੇ, ਦੂਜਾ ਕੁਐਸਚਨ ਸ਼ਬਦ ਕੀਰਤਨ ਅਤੇ ਦਰਬਾਰੀ ਰਾਗਾਂ ਦੇ ਵਿੱਚ, ਜਿਹੜੇ ਸਰਕਾਰ ਦਰਬਾਰ ਬਾਹਰ ਸ਼ੇਰੋ ਸ਼ਾਇਰੀ, ਉਹਦੇ ਵਿੱਚ ਕੀ ਅੰਤਰ ਹੈਗਾ ਅਤੇ ਕੀ ਹੋਣਾ ਚਾਹੀਦਾ?
ਦੇਖੋ, ਗੁਰੂ ਸਾਹਿਬ ਦਾ ਅਸਲੀ ਨਿਸ਼ਾਨਾ ਤੇ ਨਿਰੰਕਾਰੀ ਉਪਦੇਸ਼ ਮਨੁੱਖਾਂ ਤੱਕ ਪਹੁੰਚਾਉਣਾ, ਤੇ ਪਹੁੰਚਾਉਣ ਲਈ ਉਹਨਾਂ ਨੇ ਸੰਸਾਰੀ ਮੀਡੀਅਮ ਵਰਤਿਆ। ਸੰਸਾਰੀ ਮੀਡੀਅਮ ਬੋਲੀ, ਸ਼ਬਦਾਵਲੀ, ਲਹਿਜ਼ਾ, ਰਾਗ, ਸੁਰ, ਤਾਲ, ਸਾਜ਼, ਇਹ ਸਾਰੀਆਂ ਸੰਸਾਰੀ ਚੀਜ਼ਾਂ ਨੇ। ਇਹਨਾਂ ਸੰਸਾਰੀ ਚੀਜ਼ਾਂ ਦਾ ਸਦਉਪਯੋਗ ਮਹਾਰਾਜ ਨੇ ਕੀਤਾ ਆ, ਨਿਰੰਕਾਰ ਦੀ ਸਿਫਤ ਸਲਾਹ ਤੇ ਨਿਰੰਕਾਰ ਦੇ ਨਾਲ ਇਹ ਪ੍ਰਾਣੀ ਤੂੰ ਆਇਓ ਲਾਹ ਲੈਣ, ਲੱਗੋ ਕਿਤ ਕਫੋਕੜੇ ਸਭ ਮੁਕਦੀ ਚੱਲੀ ਰਹਿਣ, ਇਹ ਉਪਦੇਸ਼ ਜਿਹੜਾ ਆ ਉਹ ਮਨੁੱਖ ਦੇ ਹਿਰਦੇ ਤੱਕ ਪਹੁੰਚਾਉਣ ਲਈ, ਤੇ ਸਭ ਤੋਂ ਵੱਧ ਮਨੁੱਖ ਨੂੰ ਜੋ ਪ੍ਰੇਰਿਤ ਕਰਦੀ ਆ ਉਹ ਗੀਤ ਰਾਗ ਕਰਦਾ ਆ। ਤੇ ਰਾਗਾਂ ਦੇ ਨਾਲ ਵੈਸੇ ਸੰਸਕ੍ਰਿਤ ਵਾਲਿਆਂ ਨੇ ਕਿਹਾ ਗੀਤਿੰਗ ਨਾਦਿੰਗ ਤਥਾ ਨਿਰਤਿੰਗ, ਗੀਤਿੰਗ ਨਾਦਿੰਗ ਕਥਾ ਕਿਰਤਿੰਗ ਤ੍ਰਿੰਗ ਸੰਗੀਤ ਸਮੁੱਚੇ, ਸੰਗਿਆ ਤਿੰਨਾਂ ਦੇ ਸਮੂਹ ਨੂੰ ਗਾਣਾ ਵਜਾਣਾ ਤੇ ਨੱਚਣਾ, ਤਿੰਨਾਂ ਦੇ ਸਮੂਹ ਨੂੰ ਸੰਗੀਤ ਕਿਹਾ ਗਿਆ ਆ ਸ਼ਾਸਤਰ ਵਾਲਿਆਂ ਨੇ। ਤੇ ਉਹਦੇ ਵਿੱਚੋਂ ਮਹਾਰਾਜ ਨੇ ਜਿਹੜਾ ਗੀਤ ਦਾ ਪੱਖ ਆ, ਕਿਉਂਕਿ ਉੱਤਰ ਭਾਰਤੀ ਸੰਗੀਤ ਪੱਧਤੀ ਦੇ ਅਨੁਸਾਰ ਜਿਹੜਾ ਆ ਉਹ ਸ਼ਬਦ ਨੂੰ ਪ੍ਰਧਾਨਤਾ ਆ, ਬਾਕੀ ਦੋਵੇਂ ਚੀਜ਼ਾਂ ਜਿਹੜੀਆਂ ਇਹਦੇ ਅਧੀਨ ਆ, ਇਹਨਾਂ ਦੀ ਸਹਾਇਤਾ ਦੇ ਨਾਲ ਸ਼ਬਦ ਦੀ ਜਿਹੜੀ ਸਿੱਖਿਆ ਆ ਉਹ ਦਰਸ਼ਕਾਂ ਤੇ ਸਰੋਤਿਆਂ ਤੱਕ ਪਹੁੰਚਾਈ ਜਾਂਦੀ ਹੈ। ਜਿਵੇਂ ਇੱਕ ਕਰਨਾਟਕ ਸੰਗੀਤ ਪੱਧਤੀ ਹੈ, ਦੋ ਪੱਧਤੀਆਂ ਹਿੰਦੁਸਤਾਨ ਵਿੱਚ ਚੱਲਦੀਆਂ ਨੇ।
ਹਾਂਜੀ,
ਅਸਲ ਦੇ ਵਿੱਚ ਤਾਂ ਉਹ ਇਹ ਹੈ ਵੀ ਸਾਡਾ ਜਿਹੜਾ ਉੱਤਰੀ ਹਿੰਦੁਸਤਾਨ ਦਾ ਆ, ਬਾਹਰ ਦੇ ਹਮਲਾਵਰਾਂ ਦਾ ਉਹ ਆਪਣਾ ਸਾਰਾ ਕੁਝ, ਬੋਲੀ ਵੀ, ਕਲਚਰ ਵੀ, ਸ਼ਬਦਾਵਲੀ ਵੀ, ਸਾਰਾ ਕੁਝ ਲੈਣ ਆਇਆ ਸਾਡਾ ਮਿਕਸ ਹੋ ਗਿਆ। ਜਿਹੜਾ ਪੁਰਾਤਨ ਸੀਗਾ ਭਾਰਤੀ ਸੰਗੀਤ ਪੱਧਤੀ, ਉਹ ਦੱਖਣ ਵਿੱਚ ਕਰਨਾਟਕੀ ਸੰਗੀਤ ਪੱਧਤੀ ਕਹਿੰਦੇ ਨੇ,
ਸਾਊਥ ਚ ਰਹਿ
ਉਹਦੇ ਵਿੱਚ ਕਰਨਾਟਕੀ ਸੰਗੀਤ ਪੱਧਤੀ ਦੇ ਵਿੱਚ ਪ੍ਰਧਾਨਤਾ ਹੈਗੀ ਆ ਨੱਚਣ ਦੀ, ਨ੍ਰਿਤ ਦੀ, ਤੇ ਪੱਛਮੀ ਸੰਗੀਤ ਦੇ ਵਿੱਚ ਪ੍ਰਧਾਨਤਾ ਹੈਗੀ ਆ ਸਾਜ਼ਾਂ ਦੀ, ਸਾਜ਼, ਹਾਂਜੀ, ਪਰ ਉੱਤਰੀ ਹਿੰਦੁਸਤਾਨ ਦੇ ਪੱਧਤੀ ਸੰਗੀਤ ਜਿਹੜਾ ਉਹਦੇ ਹੈਗੇ ਆ ਗੀਤ ਦੀ, ਬੋਲ ਦੀ, ਕਵਿਤਾ ਦੀ, ਉਪਦੇਸ਼ ਕੀ ਦਿੱਤਾ ਜਾ ਰਿਹਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਜ਼ਿਆਦਾ ਦਾਇਰਾ ਜਿਹੜਾ ਗੁਰੂ ਸਾਹਿਬਾਨ ਦਾ ਉੱਤਰ ਹਿੰਦੁਸਤਾਨ ਦੇ ਵਿੱਚ, ਅੱਜ ਮੌਜੂਦਾ ਪਾਕਿਸਤਾਨ ਦੇ ਵਿੱਚ ਜ਼ਿਆਦਾ ਰਿਹਾ ਵਾ। ਇਸ ਲਈ ਮਹਾਰਾਜ ਨੇ ਬਹੁਤ ਹੈ, ਬਹੁਤ ਜਣ ਸੁਖਾਏ ਬਹੁਤ ਜਣ ਹਿਤਾਏ ਦੇ ਅਨੁਸਾਰ ਉਹਨਾਂ ਨੇ ਇਹਦਾ ਇਹਨੂੰ ਇਹਦਾ ਸਤ ਉਪਯੋਗ ਕਿਸੇ ਨੇ ਕਹਿਣਾ ਰੂੜ ਬੋਲੀ ਦੇ ਵਿੱਚ ਕਿਹਾ, ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੰਜਰਾਂ ਦੇ ਕੋਠਿਆਂ ਤੋਂ ਰਾਗ ਲਿਆ ਕੇ ਉਹਦੇ ਵਿੱਚ ਭਗਤੀ ਦੇ ਗੀਤ ਗਾ ਕੇ ਉਹਨੂੰ ਵੀ ਜਿਹੜਾ ਸੀ ਭਗਤੀ ਦਾ ਰੂਪ ਦੇ ਦਿੱਤਾ। ਸੋ ਗੁਰਮਤਿ ਦੇ ਵਿੱਚ ਕੀਰਤਨ ਕੇ ਫਿਰ ਕੀਰਤਨ ਕਿਹਨੂੰ ਕਿਹਾ? ਸਾਡੀ ਸਾਜ਼ਾਂ ਦੀ ਪ੍ਰਧਾਨਤਾ ਨਹੀਂ ਗੀ, ਨੱਚਣ ਦੀ ਪ੍ਰਧਾਨਤਾ ਨਹੀਂ ਗੀ, ਸਾਡੀ ਗਾਉਣ ਦੇ ਪ੍ਰਧਾਨਤਾ ਆ, ਤੇ ਉਹਦੇ ਵਿੱਚ ਕੀ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ
ਸੱਚੀ
ਬਾਣੀ,
ਬਾਣੀ।
ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਹਾਂਜੀ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਕੀਰਤ ਪ੍ਰਭ। ਹਾਂਜੀ
ਸੌਰੀ, ਸਵੇਰੇ ਜਸਵੰਤ ਸਿੰਘ ਉਹਨਾਂ ਨੇ ਭੇਜੇ, ਗਾਵੀਏ ਸੁਣੀਏ, ਮਤਲਬ ਗਾਉਣ
ਹਾਂ
ਦੀ ਜਿਹੜੀ
ਗਾ
ਬੜੀ ਮਹੱਤਤਾ ਹੈ ਨਾ।
ਵੀ ਹੈ ਸੁਣੀ ਹੈ, ਮਨ ਦੇ ਵਿੱਚ ਪ੍ਰੇਮ ਰੱਖ ਕੇ ਗਾਉਣਾ ਵੀ ਪ੍ਰਵਾਨ ਤਿਆ ਤੇ
ਸੁਣ,
ਸੁਣਨਾ ਵੀ
ਹਾਂ
ਪ੍ਰਵਾਨ ਤਿਆ। ਸੁਣ
ਗਾਵੀਏ
ਤੇ ਪੁਨੀਤ, ਸੁਣ
ਕਹਿਤੇ।
ਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰਿਆ ਭਰਪੂਰੇ। ਸੋ ਗੱਲ ਆਪਾਂ ਬਰੀਫ ਦੇ ਵਿੱਚ ਕਰਨ ਦਾ ਯਤਨ ਕਰੀਏ, ਸੌਖੀ ਬੋਲੀ ਦੇ ਵਿੱਚ। ਮੈਂ ਕਿੱਥੇ ਸੀ, ਗੱਲ ਹੀ ਭੁੱਲ ਗਈ। ਹਾਂ, ਗੁਰਬਾਣੀ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤੀ ਕੱਕੇ ਨੂੰ ਬਿਹਾਰੀ, ਰਾਰਾ ਮੁਕਤਾ ਤੱਤੇ ਨੂੰ ਸਿਹਾਰੀ। ਇਹਦੀ ਹਿੰਦੀ ਵਾਲੇ ਇਹਨੂੰ ਕੀਰਤੀ ਉਚਾਰਨਗੇ, ਆਪਾਂ ਇਹਨੂੰ ਕੀਰਤ ਉਚਾਰਦੇ ਹਾਂ। ਤੋ ਇਹ ਕੀਰਤੀ ਕਰਨੀ, ਜਸ ਕਰਨਾ ਤੇ ਜਸ ਬੋਲ ਕੇ ਕਥਨ ਕੇ ਆਵੋ ਅਕਥ ਕੀ ਕਥੈ ਕਹਾਣੀ। ਹਾਂਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਨੰਦ ਸਾਹਿਬ ਦੇ ਵਿੱਚ ਕਿਹਾ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਿਆਂ ਸੁਖ ਪਾਵੇ। ਕਥਾ ਤੇ ਕੀਰਤਨ ਪਰ ਇੱਕ ਥਾਂ ਕਹਿੰਦੇ ਨੇ ਮਹਾਰਾਜ, ਗੁਰੂ ਸਤਿਗੁਰੂ ਅਰਜਨ ਸਾਹਿਬ ਜੀ ਦੇ ਤਿੰਨੇ ਫਰਮਾਨ ਨੇ ਤਿੰਨ ਥਾਵਾਂ ਤੇ। ਇੱਕ ਤੇ ਥਾਂ ਤੇ ਹੈਗਾ ਆ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਜੋ ਭਗਤੀ ਨਵੇਂ ਪ੍ਰਕਾਰਾ, ਨੌ ਪ੍ਰਕਾਰ ਦੀ ਭਗਤੀ ਸ਼ਾਸਤਰਾਂ ਵਾਲੇ ਮੰਨੀ ਹੈ, ਉਹਨਾਂ ਵਿੱਚੋਂ ਗੁਰਮਤਿ ਦੇ ਅਨੁਸਾਰ ਪ੍ਰਧਾਨ ਤਰੀਕਾ ਕਿਹੜਾ ਆ? ਉਹ ਹੈ ਗਾਉਣ ਦਾ, ਕੀਰਤੀ ਕਰਨ ਦਾ। ਤੋ ਕੀਰਤੀ ਗੁਰੂ ਦੀ ਬਾਣੀ ਨੂੰ ਸੁਰ ਰਾਗ ਤਾਲ ਦੀ ਸਹਾਇਤਾ ਦੇ ਨਾਲ ਗਾਉਣਾ, ਇਹਨੂੰ ਅਸੀਂ ਗੁਰਮਤਿ ਦੇ ਵਿੱਚ ਕੀਰਤਨ ਕਹਿੰਦੇ ਹਾਂ। ਸੋ ਇਹ ਸਭ ਰਾਗ ਨਾਦ ਸਭ ਸੱਚ ਹੈ, ਇਹ ਆਪਣੇ ਥਾਂ ਬੜੇ ਪ੍ਰਧਾਨ ਨੇ, ਪਰ ਗੁਰਮਤਿ ਦੇ ਵਿੱਚ ਇਹ ਜੇ ਸਾਨੂੰ ਲਿਜਾਂਦੇ ਨੇ ਗੁਰੂ ਪ੍ਰਭੂ ਦੀ ਕੀਰਤੀ ਕਰਨ ਵਾਸਤੇ, ਗੁਰੂ ਦੇ ਪਰਉਪਕਾਰਾਂ ਵਾਲੇ ਪਾਸੇ ਨੂੰ, ਤੇ ਸਾਨੂੰ ਨੇਕੀ ਚੰਗੇ ਤੋਂ ਚੰਗੇਰਾ ਮਨੁੱਖ, ਜਿਨ ਮਾਨਸ ਤੇ ਦੇਵਤੇ ਕੀਏ, ਜਿਹਨੂੰ ਮਨੁੱਖਾਂ ਜਿਹੜੇ ਸੀ ਦੇਵਤਿਆਂ ਦੀਆਂ ਖੂਬੀਆਂ ਤੋਂ ਤੱਕ ਪਹੁੰਚਾ ਦਿੱਤਾ ਮਨੁੱਖਾਂ ਨੂੰ, ਤੇ ਫਿਰ ਇਹ ਸਾਡੇ ਵਾਸਤੇ ਹੈ ਨਹੀਂ, ਤੇ ਸੰਸਾਰਕ ਤਾਨਾ ਪਲਟੇ ਰਾਗ ਮੁਰਕੀਆਂ ਤੋਂ ਦੁੱਗਣਾ ਤਿੱਗਣਾ ਚੌਗਣਾ, ਇਹ ਸਭ ਜਿਹੜੀ ਹੈ ਇਹ ਵਿਦਿਆ ਦੀਆਂ ਰੂਪ ਨੇ, ਇਹਨਾਂ ਦੀ ਪ੍ਰਧਾਨਤਾ ਨਹੀਂ, ਇਹਨਾਂ ਨੂੰ ਓਨਾ ਹੀ ਗੁਰਮਤਿ ਦੇ ਵਿੱਚ ਵਰਤਣਾ ਆ, ਜਿਹਦੇ ਨਾਲ ਗੁਰੂ ਦੇ ਸ਼ਬਦ ਦੀ ਸਿੱਖਿਆ ਉਪਦੇਸ਼
ਪਹੁੰਚੇ
ਸਰੋਤਿਆਂ ਤੱਕ ਪਹੁੰਚ ਸਕਦੀ ਹੋਵੇ। ਰਾਗ
ਤਾਂ
ਗੁਰੂ ਆਪਾਂ ਕਹਿ ਦਿੰਦੇ 31 ਰਾਗਾਂ 'ਚ ਬਾਣੀ, ਐਕਚੁਅਲੀ
ਜਾ
ਗਾਂ ਮਿਸ਼ਰਤ ਰਾਗ ਵੀ ਆ, ਜਿਵੇਂ ਬਸੰਤ ਰਾਗ ਆ, ਹਿੰਡੋਲ ਰਾਗ ਆ, ਬਸੰਤ ਹਿੰਡੋਲ। ਹਾਂਜੀ ਆਪਣਾ ਜਿਹੜਾ ਬਸੰਤ ਬਸੰਤ ਬਹਾਰ, ਇਸ ਤਰ੍ਹਾਂ ਸਾਰੇ ਮਿਲਾ ਕੇ 62 ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਜਿਹੜੀ ਹੈ ਰਚੀ ਗਈ ਹੈ। ਤੇ ਫਿਰ ਕੀ ਉਹਨੂੰ ਕਹਿੰਦੇ ਨੇ, ਬਾਕੀ ਸਭ ਜਿਹੜੇ ਉੱਤੇ ਸਿਰਲੇਖ ਦਿੱਤੇ ਗਏ ਨੇ, ਘਰ ਪੰਜਵਾਂ ਘਰ ਪਹਿਲਾ, ਤੇ ਇਸ ਤਰ੍ਹਾਂ ਇਹ ਹੋ ਸਕਦਾ ਵੀ ਇੱਕ ਤਾਲ ਘਰ ਪਹਿਲਾ ਦਾ ਅਰਥ ਇੱਕ ਤਾਲ ਹੋਵੇ, ਘਰ ਪੰਜਵਾਂ ਪੰਜ ਤਾਲ ਦੀ ਸਵਾਰੀ ਉਹਨੂੰ ਕਿਹਾ ਜਾਂਦਾ ਅੱਜ ਕੱਲ੍ਹ। ਸੋ ਤਿੰਨ ਘਰ ਤੀਜਾ ਹੋ ਸਕਦਾ, ਤਿੰਨ ਤਾਲ ਅੱਜ ਉਹਦਾ ਨਾਂ ਹੋਵੇ। ਸੋ ਇਸ ਲਈ ਇਹਦੇ ਬਾਰੇ ਵਿਦਵਾਨਾਂ ਦੇ ਵਿੱਚ ਵਿਚਾਰ ਚ ਵਿਖਾਵਾ ਹੋ ਸਕਦਾ ਸਾਡਾ ਅਨੁਸ਼ਾਨ। ਇਸ ਤੋਂ ਇਲਾਵਾ ਅੰਤ ਵਿੱਚ ਜਿਹੜੀ ਰਾਗ ਮਾਲਾ ਆ, ਰਾਗ ਏਕ ਸੰਗ ਪੰਚ ਬਿਰੰਗਨ ਸੰਗ ਅਲਾਪੇ ਅਠੋ ਨੰਦਨ ਪ੍ਰਥਮ ਰਾਗ ਭੈਰੋਂ ਕਰਹੀ ਪੰਚ ਰਾਗ ਦੀ ਸੰਗ ਉਚਰਹੀ, 6 ਮੁਖੀ ਰਾਗ ਜਿਹੜੇ ਨੇ ਉਹ ਪੁਰਾਤਨ ਇਹਨਾਂ ਦੀ ਵੰਡ ਸੀ। ਜਿਵੇਂ ਅੱਜ ਉੱਤਰੀ ਹਿੰਦੁਸਤਾਨ ਦੇ ਪੱਧਤੀ ਦੇ ਵਿੱਚ 10-68 ਮੰਨੇ ਗਏ ਨੇ ਮੁਖੀ ਰਾਗ, ਇਸ ਤਰ੍ਹਾਂ ਪੁਰਾਤਨ ਸਮੇਂ ਦੇ ਵਿੱਚ 6 ਮੁਖੀ ਰਾਗ ਤੇ ਉਹਨਾਂ ਦੇ ਪੰਜ ਪੰਜ ਪਤਨੀਆਂ ਤੇ 8-8 ਉਹਨਾਂ ਦੇ ਪੁੱਤਰ, ਇਹ ਸਾਰਾ ਜੇਕਰ ਜੋੜ ਤੁਸੀਂ ਲਾ ਲਓ, ਮੈਨੂੰ ਹਿਸਾਬ ਨਹੀਂ ਆਉਂਦਾ। ਰਾਗ ਮਾਲਾ ਦੇ ਵਿੱਚ ਇਹਨਾਂ ਰਾਗਾਂ ਦਾ ਵੀ ਜ਼ਿਕਰ ਹੈ। ਪੁਣ ਆਇਓ ਹਿੰਡੋਲ ਸੰਗ ਪੰਜ ਰਾਗ ਸੰਗ ਅਸ਼ਸੋਤ ਪੁੱਠ ਨਾ ਪੰਜ ਅੱਠ ਅੱਠ ਪੁੱਠੇ ਤਾਨ ਕਲੋਲ ਗਾਇਨ ਤਾਰ ਮਿਲਾਵ ਲਈ ਤਿਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਪੰਜ ਪੰਜ ਹਰੀ ਲੈ ਪੰਜ ਹਰੀ ਲੈ ਭਾਰ ਜਾ ਸੰਗ ਲਾਈ ਪੰਚੋ ਵਾਰ ਜਾ। ਵਿਸਥਾਰ ਵਿੱਚ ਨਾ ਜਾਈਏ
ਨਹੀਂ,
ਸੋ
ਮੈਂ ਕਿਹਾ ਵਿਸਤਾਰ ਵਿੱਚ ਨਾ ਜਾਇਓ, ਕਿਤੇ ਭੋਗ ਹੀ ਨਾ ਪੈ ਜਾਵੇ ਤੇ
ਨਾ ਕੀਰਤਨ ਨੂੰ ਇੰਨੀ ਪ੍ਰਧਾਨਤਾ ਆ। ਇੱਥੋਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉ ਜਾਏ ਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਕਥਾ ਸਭ ਤੇ ਉਤਮ ਹਰ ਕੀ ਕਥਾ। ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਕਥਾ ਕਰਕੇ ਉਹਨਾਂ ਦੀਆਂ ਸਾਖੀਆਂ ਕਰਕੇ ਸੁਣਾਉਣਾ ਇਹ ਵੀ ਇੱਕ ਭਗਤੀ ਦਾ ਰੂਪ ਹੈ। ਤੇ ਪਰ ਗੁਰਮਤਿ ਦੇ ਵਿੱਚ ਕੀ ਹੈ ਕਥਾ ਕੀਰਤਨ ਸੁਖਦਾਈ ਦੋਨਾਂ ਦੇ ਦੁਆਰਾ ਹੀ ਸੁਖ ਪ੍ਰਾਪਤ ਹੁੰਦਾ ਹੈ। ਚਾਹੇ ਕੋਈ ਗੁਰਬਾਣੀ ਦੀ ਕਥਾ ਕਰ ਲਵੇ, ਚਾਹੇ ਕੋਈ ਪਾਠ ਕਰ ਲਵੇ, ਚਾਹੇ ਉਹਨੂੰ ਗਾ ਕੇ ਸੁਣਾਵੇ। ਪਰ ਕਿਉਂਕਿ ਗਾਇਕ ਕੋਮਲ ਫਾਈਨ ਆਰਟਸ ਦੇ ਵਿੱਚੋਂ ਇਹ ਕੋਮਲ ਹੁਨਰ ਆ ਸੰਗੀਤ ਦਾ, ਤੇ ਇਹਦੇ ਰਾਹੀਂ ਜਾਂ ਇਹਦੇ ਪ੍ਰਯੋਗ ਨਾਲ ਗੁਰੂ ਦਾ ਉਪਦੇਸ਼ ਜਿਹੜਾ ਆ ਉਹ ਸੰਗਤਾਂ ਤੱਕ ਪਹੁੰਚਣ ਦੇ ਵਿੱਚ ਜ਼ਿਆਦਾ ਲਾਭਕਾਰੀ ਹੁੰਦਾ ਹੈ। ਹਾਂ, ਤੁਸੀਂ ਬੋਲਣ ਲੱਗੇ ਸੀ ਭਾਜੀ?
ਤਾਂ ਜੀ ਆਪਾਂ ਗੱਲ ਇਹ ਕਨਵਰਸੇਸ਼ਨ ਇਹ ਚੱਲ ਰਹੀ ਸੀ ਸਾਡੀ, ਸੰਵਾਦ ਇਹ ਚੱਲ ਰਿਹਾ ਸੀ ਕਿ ਜਿੱਦਾਂ ਕਈ ਆਪਾਂ ਕੀਰਤਨੀਏ ਦੇਖਦੇ ਹਾਂ ਜਾਂ ਉਹ ਜ਼ਿਆਦਾ ਹੁਣ ਵੈਸੇ ਘੱਟ ਗਏ ਨੇ, ਜ਼ਿਆਦਾ ਜ਼ੋਰ ਆਪਣੇ ਰਾਗ ਕਲਾ ਨੂੰ ਡਿਸਪਲੇ ਕਰਨ ਦੇ ਵਿੱਚ, ਵੀ ਮੈਨੂੰ ਇੰਨਾ ਕੁਛ ਆਉਂਦਾ ਆ, ਮੈਂ ਆਹ ਕੁਛ ਕਰਦਾ ਹਾਂ, ਹੈ ਨਾ, ਅਤੇ ਉਹ ਕਈ ਵਾਰੀ ਲੰਬਾਈ ਖਿੱਚਦੇ ਚਲੇ ਜਾਂਦੇ ਨੇ ਸ਼ਬਦ ਨੂੰ, ਹੈ ਨਾ, ਅਤੇ ਸੰਗਤ ਨਹੀਂ ਜੁੜਦੀ ਫਿਰ ਉਹਦੇ ਨਾਲ, ਜਿਹੜੀ ਇੱਕ ਉਹ ਇਕਸਾਰਤਾ ਨਹੀਂ ਬਣਦੀ। ਜਦੋਂ ਨਾ ਮੈਨੂੰ ਯਾਦ ਹੈ ਕਿ ਅਸੀਂ 31 ਰਾਗਾਂ ਦਾ ਕੀਰਤਨ ਦੇ ਬਾਰੇ ਸੋਚ ਰਹੇ ਸੀਗੇ ਸਿੱਖ ਖੇਡਾਂ 'ਚ 17-18 ਦੇ ਵਿੱਚ, ਅਤੇ ਡਾਕਟਰ ਸੰਤੋਖ ਸਿੰਘ ਹੋਣੀ ਮਤਲਬ ਇਹ ਪ੍ਰਪੋਜ਼ ਕੀਤਾ ਸੀਗਾ ਪ੍ਰੋਜੈਕਟ, ਅਤੇ ਉਦੋਂ ਫਿਰ ਪਹਿਲਾਂ ਮੈਂ ਉਹਨਾਂ ਨੂੰ ਇਹੀ ਕਿਹਾ ਸੀਗਾ ਆਪਾਂ ਆਪਸ 'ਚ ਗੱਲ ਕਰਦੇ ਵੀ 31 ਰਾਗ ਆਪਾਂ ਕਰਾਉਣੇ ਤਾਂ ਹੈ, ਚਾਹੁੰਦੇ ਹਾਂ ਅਸੀਂ ਰਾਗ ਕਰਾਈਏ, ਪਰ ਉਹ ਰਾਗ ਤਾਂ ਕਰਾਉਣ ਦਾ ਫਾਇਦਾ ਹੈ ਵੀ ਜੇ ਲੋਕਾਂ ਨੂੰ ਉਹਦੀ ਸਮਝ, ਲੋਕ ਉਹਦੇ ਨਾਲ ਜੁੜਨ, ਹੈ ਨਾ। ਜੇ ਆਪਾਂ ਕੋਈ ਇਹੋ ਜਿਹਾ ਰਾਗੀ ਲੈ ਆਈਏ, ਹੈ ਨਾ, ਉਹ ਆਪਣੇ ਰਾਗ ਹੀ ਗਾਈ ਜਾਵੇ ਅਤੇ ਸੰਗਤ ਨਾ ਜੁੜੇ, ਸੰਗਤ ਦੇ ਵਿੱਚ ਉਹ ਚੇਸ਼ਟਾ ਨਾ ਪੈਦਾ ਹੋਵੇ, ਤਾਂ ਫਿਰ ਉਹਦਾ ਫਾਇਦਾ ਕੀ? ਤਾਂ ਫਿਰ ਕੁਦਰਤੀ ਤੌਰ 'ਤੇ ਰੱਬ ਦੀ ਮਿਹਰ ਦੇ ਨਾਲ ਪ੍ਰਿੰਸੀਪਲ ਸੁਖਵੰਤ ਸਿੰਘ ਹੋਣਾ ਨਾਲ ਆਪਣਾ ਜੋੜ ਹੋਇਆ, ਅਤੇ ਇਹੀ ਪਹਿਲਾ ਹੀ ਕੁਐਸਚਨ ਮੈਂ ਉਹਨਾਂ ਨੂੰ ਇਹੀ ਪੁੱਛਿਆ ਪ੍ਰਿੰਸੀਪਲ ਸਾਹਿਬ ਨੂੰ, ਵੀ ਪ੍ਰਿੰਸੀਪਲ ਸਾਹਿਬ ਵੀ ਜਿਹੜੇ ਤੁਸੀਂ ਮਾਹਰ ਹੋ, ਤੁਸੀਂ ਤਾਂ ਉਹਨਾਂ ਨੂੰ ਤਾਂ ਸਾਰੇ 62 ਦੇ 62 ਰਾਗ ਮੂੰਹ ਜਵਾਨੀ ਯਾਦ ਨੇ। ਤਾਇਆ ਜੀ ਉਹਨਾਂ ਦੀ ਮਤਲਬ ਮੈਂ ਉਹਨਾਂ ਨਾਲ 1.5 ਮਹੀਨਾ ਰਿਹਾ, ਮਤਲਬ 24 ਘੰਟੇ ਸਾਰੇ ਜਥੇ ਦੇ ਨਾਲ, ਅਤੇ ਮੈਂ ਉਹਨਾਂ ਨੂੰ ਭਾਜੀ ਉਹਨਾਂ ਨੂੰ ਕਹਿਣਾ ਵੀ ਭਾਜੀ ਆਹ ਸੁਣਾ, ਆਹ ਰਾਗ ਸੁਣਾਇਓ, ਉਹਨੇ ਕਹਿਣਾ ਐਂ ਕਰਕੇ ਚਲੋ ਜੀ ਸ਼ੁਰੂ ਹੋ ਜਾਓ, ਠੀਕ ਹੈ। ਉਹਨਾਂ ਨੂੰ ਮੂੰਹ ਜ਼ਬਾਨੀ ਸਾਰੇ ਯਾਦ ਹੈ, ਕਿਉਂਕਿ ਪ੍ਰਿੰਸੀਪਲ ਨੇ, ਗੁਰੂ ਨੇ, ਉਸਤਾਦ ਨੇ, ਅਤੇ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਵੀ ਮੈਂ ਉਹ ਮੈਂ ਡੂੰਘੇ ਤੋਂ ਡੂੰਘੇ ਆਪਣੇ ਰਾਗ ਜਾਣਦਾ ਹਾਂ, ਕਰ ਵੀ ਸਕਦਾ, ਪਰ ਕਹਿੰਦੇ ਮੇਰੀ ਹਮੇਸ਼ਾ ਇਹ ਸੋਚ ਰਹੀ ਹੈ ਕਿ ਆਪਾਂ ਰਾਗ ਉਨਾ ਕੁ ਦਈਏ, ਰਾਗ ਤਾਂ ਦਈਏ ਪਰ ਉਸ ਲਹਿਜੇ 'ਚ ਦਈਏ ਕਿ ਸੰਗਤ ਵੀ ਨਾਲ ਜਿਹੜੀ ਗਾਵੇ।
ਮਤਲਬ ਗੁਰੂ ਸਾਹਿਬ ਦਾ ਉਪਦੇਸ਼ ਰਾਗਾਂ ਨੂੰ ਵਰਤਣ ਦਾ, ਰਾਗਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਨਹੀਂ,
ਹਾਂ,
ਰਾਗ ਦੇ ਰਾਹੀਂ ਉਪਦੇਸ਼।
ਉਪਦੇਸ਼, ਹਾਂ, ਇਹ ਗੱਲ ਉਹਨਾਂ ਨੇ ਕਹੀ ਸੀਗੀ ਵੀ ਅਸੀਂ ਓਨਾ ਹੀ, ਅਸੀਂ ਇੱਦਾਂ ਨਹੀਂ ਹੋਣਾ ਵੀ ਤੁਸੀਂ ਸਾਨੂੰ ਤੇ ਮੁਰਕੀਆਂ ਲਾਉਂਦੇ ਸੁਣੋਗੇ, ਤਾਨਾ ਲਾਉਂਦੇ ਸੁਣੋਗੇ, ਇੱਦਾਂ ਨਹੀਂ ਆਪਾਂ ਕਰਨੀ ਜਿਹੜੀ।
ਉਹ ਹਰਿਮੰਦਰ ਸਾਹਿਬ ਵਿੱਚ ਅੱਜ ਵੀ ਜਿਹੜਾ ਕੀਰਤਨ ਹੁੰਦਾ ਆ
ਹਾਂਜੀ
ਉਹ ਖਾਸਾ ਇਸ ਪ੍ਰਕਾਰ ਦਾ ਹੀ ਹੁੰਦਾ ਆ, ਜਿਵੇਂ ਗੁਰਮਤਿ ਦੇ ਵਿੱਚ
ਹਾਂਜੀ
ਕੀਰਤਨ ਚਾਹੀਦਾ।
ਹਾਂਜੀ
ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜਿਹੜਾ ਚੱਲ ਰਿਹਾ ਵਾ
ਹਾਂਜੀ
ਉਹਦੇ ਵਿੱਚ ਵੀ ਜਿਹੜਾ ਕੀਰਤਨ ਸਿਖਾਇਆ ਜਾਂਦਾ ਆ ਉਹ ਇਹੀ ਹੈ ਪੁਰਾਤਨ ਤਰੀਕੇ ਦੇ ਨਾਲ। ਵੈਸੇ ਕੀਰਤਨ ਦੀਆਂ ਕਈ ਪੱਧਤੀਆਂ ਨੇ, ਜੋਟੀਆਂ ਵਾਲਾ ਕੀਰਤਨ ਵੀ ਹੁੰਦਾ ਆ, ਰਾਗ ਵਾਲਾ ਕੀਰਤਨ ਵੀ ਹੁੰਦਾ ਆ, ਕਈ ਕਈ ਤਰ੍ਹਾਂ ਦੇ ਆਪਣਾ ਅਖੰਡ ਕੀਰਤਨ ਜਥੇ ਦਾ ਨਵੀਂ ਉਹਨਾਂ ਦੀ ਪ੍ਰਾਪਰਟੀ ਹੈ ਉਹ ਵੀ ਕੀਰਤਨ ਹੈ। ਸੋ ਕਿ ਪ੍ਰਭੂ ਦੀ ਕੀਰਤੀ ਗਾ ਰਹੇ ਨੇ ਜੋ ਵੀ ਗਾ ਰਿਹਾ ਵਾ ਪ੍ਰੇਮ ਨਾਲ ਗਾ ਰਿਹਾ ਵਾ। ਕੋਈ ਗੁਰਮਤਿ ਦੇ ਵਿੱਚ ਇੱਥੋਂ ਤੱਕ ਆ ਵੀ ਗਾਉਣਾ ਤੇ ਕੀਰਤਨ ਦਾ ਕੀ ਫਰਕ ਆ, ਵੀ ਗਾਵਿਆ ਆਪਣਾ ਕੀਰਤ ਪ੍ਰਭ ਕੀ ਗਾਓ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਢੰਗ ਸੁਭਾਓ, ਇਹ ਹੁਕਮ ਆ। ਪਰ ਲੋਕੀ ਜ਼ਿਆਦਾ ਕੀ ਕਰਦੇ ਨੇ ਕਿ ਉਹਦੇ ਬਾਰੇ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਛੱਕੇ ਜਿਹੜੇ ਆਸਾ ਦੀ ਵਾਰ ਦੇ ਨਾਲ ਕੀਰਤਨ ਚ ਰਾਗੀ ਸਿੰਘ ਗਾਉਂਦੇ ਨੇ। ਇੱਕ ਕੋਈ ਗਾਵੈ ਰਾਗੀ
ਨਾਦੀ
ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਵੀ ਜਿਹੜਾ ਗਾ ਰਾਗ ਹੀ ਕੱਲਾ ਗਾਉਣਾ ਆ, ਆਪਣੀ ਵਿਦਵਤਾ ਦਰਸਾਉਣੀ ਆ, ਠੀਕ ਹੈ। ਉਹ ਰਾਗ ਵਿਦਿਆ ਬੜੀ ਔਖੀ ਹੈ, ਬੜੀ ਗੁਰ ਦੇ ਯੋਗ ਉਸਤਾਦ ਤੇ ਤਪੱਸਿਆ ਆਪਣੀ ਸ਼ਾਗਿਰਦ ਦੀ ਤੇ ਨਿਰੰਕਾਰ ਦੀ ਮਿਹਰ ਦੇ ਨਾਲ ਬੰਦਾ ਰਾਗ ਗਾਉਣ ਦੇ ਕਾਬਲ ਯੋਗ ਹੁੰਦਾ ਆ। ਤੇ ਉਹ ਆਪ ਰਾਗ ਆਪਣੇ ਵਿੱਚ ਜੇ ਉਹ ਹੀ ਕਹੇ ਵੀ ਮੈਂ ਭਗਤੀ ਕਰਦਾ ਕੇਵਲ ਰਾਗ ਰਾਹੀਂ, ਤੇ ਉਹ ਵੀ ਜਿਹੜੇ ਆ ਫਿਰ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪ੍ਰਭੂ ਨੂੰ ਉਹ ਪ੍ਰਵਾਨ ਨਹੀਂ ਹੈ। ਪ੍ਰਭੂ ਨੂੰ ਪ੍ਰਵਾਨ ਉਹੀ ਹੈ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਹੁਣ ਹਰ ਸ਼ਬਦ ਦੇ ਵਿੱਚ ਰਹਾਓ ਦੀ ਤੁਕ ਆਉਂਦੀ ਹੈ। ਰਹਾਓ ਮੀਨਸ ਸਥਾਈ, ਟਿਕਾਓ, ਕਿ ਵੀ ਜਿਹੜਾ ਰਾਗੀ ਸਿੰਘ ਮੁੜ ਮੁੜ ਦੇਖੋ ਜਿਵੇਂ ਸ਼ਬਦ ਦੀ ਤਰਤੀਬ ਹੈ ਨਾ ਲਿਖੀ ਹੋਈ, ਉਸ ਤਰ੍ਹਾਂ ਕੀਰਤਨ ਨਹੀਂ ਹੁੰਦਾ
ਤਾਂ
ਤੇ
ਜੀ
ਉਹ।
ਮੈਂ ਸੌਰੀ ਮੈਂ ਇੱਥੇ ਹੀ ਆਉਣ ਲੱਗਾ ਸੀ ਕਿ ਆਪਾਂ ਕੁਤਾਹੀ ਕਰਦੇ ਹਾਂ, ਸਾਡੇ ਰਾਗੀ ਬਹੁਤ ਵੱਡੀ ਇਹ ਗਲਤ ਧਾਰਨਾ ਨੂੰ ਸ਼ੁਰੂ ਕਰ ਦਿੱਤਾ ਕਿ ਜਿਹੜੇ ਗੁਰੂ ਸਾਹਿਬ ਦਾ ਹੁਕਮ ਹੈ, ਰਹਾਓ ਲਿਖਿਆ ਹੋਇਆ ਹੁਕਮ, ਉਹ ਹੁਕਮ ਤੋਂ ਪਰੇ ਜਾ ਕੇ ਕੋਈ ਇਹੋ ਜਿਹੀ ਪੰਕਤੀ ਚੱਕ ਲੈਣਗੇ ਹੈ ਜਿਹੜੀ ਉਹਨਾਂ ਨੂੰ ਸੂਟ ਕਰਦੀ ਹੈ।
ਤੁਹਾਡੀ ਗੱਲ ਉਹ ਦੇਖੋ ਸਾਰੀ ਪੂਰੀ ਗੱਲ ਬੜਾ ਔਖਾ ਹੁੰਦਾ ਆ। ਹੁਣ ਜਿਵੇਂ ਜੀ ਤੁਸੀਂ ਸਾਨੂੰ ਸ਼ਬਦ ਸੁਣਾਓ ਲੱਖ ਖੁਸ਼ੀਆਂ ਪਾਤਸ਼ਾਹੀਆਂ, ਹੁਣ ਉਹ ਰਹਾਓ ਦੀ ਤੁਕ ਨਹੀਂ ਹੈਗੀ ਲੱਖ ਖੁਸ਼ੀਆਂ ਪਾਤਸ਼ਾਹੀਆਂ। ਹਾਂਜੀ ਮੇਰੇ ਤੋਂ ਰਹਾਓ ਦੀ ਤੁਕ ਵੱਖਰੀ ਹੈ,
ਨਹੀਂ
ਹੁਣ
ਉਹ ਤਾਂ
ਮੈਨੂੰ
ਵੱਖ
ਯਾਦ ਨਹੀਂ ਆਉਣੀ। ਤੇ ਉਹ ਜੇ ਹੁਣ ਸੰਗਤ ਦੀ ਤੇ ਜਾਂ ਮੁੰਡੇ ਖੁਸ਼ੀ ਵਾਸਤੇ ਉਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੂੰ ਰਹਾਓ ਬਣਾ ਲੈਂਦੇ ਨੇ, ਰਹਾਓ ਵਾਲੀ ਅਸਥਾਈ ਵਾਲੀ ਤੁਕ ਬਣਾ ਲੈਂਦੇ ਨੇ। ਵੈਸੇ ਗੁਰਮਤਿ ਦੇ ਅਨੁਸਾਰ ਗੁਰੂ ਸਾਹਿਬ ਨੇ ਤਾਂ ਰਹਾਓ ਦੀ ਤੁਕ ਜੋ ਲਿਖੀ ਹੈ ਨਾ ਉਹੀ ਹੋਣੀ ਚਾਹੀਦੀ ਹੈ
ਹਾਂ
ਇਹਦੇ।
ਤਾਂ ਜੀ ਇੱਕ ਤੁਹਾਨੂੰ ਸਵਾਲ ਆਇਆ ਤੇ ਆਪਾਂ ਕਿਉਂਕਿ ਟੌਪਿਕ ਚੱਲਦਾ ਨਾਲ ਦੀ ਨਾਲ ਹੀ ਕਰ ਲਏ। ਕਰਨੈਲ ਸਿੰਘ ਜੀ ਹੁਣੀ ਕਹਿੰਦੇ ਨੇ ਤਾਇਆ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਨਾਲ ਕੁਝ ਸ਼ਬਦਾਂ ਦੇ ਸਿਰਲੇਖ ਵਿੱਚ ਧੁਨੀਆਂ ਬਾਰੇ ਲਿਖਿਆ ਹੈ, ਕੀ ਇਹ ਉਸ ਸਮੇਂ ਪ੍ਰਚਲਿਤ ਤਰਜਾਂ ਸਨ?
ਰਾਜੇ ਕੀ ਧੁਨੀ, ਉਹ ਨੌ ਜਿਹੜੀਆਂ ਨੇ
12
ਧੁਨਾਂ
ਜਿਹੜੀ
ਗੁਰੂ ਗ੍ਰੰਥ ਸਾਹਿਬ।
ਆਸਾ ਦੀ ਵਾਰ 'ਚ ਵੀ ਧੁਨੀ ਦੀ ਗੱਲ ਹੋਈ ਹੈ ਨਾ, ਤੇ ਉਹ
ਹਾਂ ਟੁੰਡੇ ਅਸ ਰਾਜੇ ਕੀ
ਟੁੰਡੇ ਅਸ
ਧੁਨੀ।
ਰਾਜੇ ਕੀ ਧੁਨੀ ਹੁੰਦੀ
ਤੇ
ਹੈ।
ਹੁਣ ਇਹ ਆ ਵੀ ਟੁੰਡੇ ਅਸ ਰਾਜੇ ਕੀ ਧੁਨੀ ਜਿਹੜੀ ਹੈ, ਤੇ ਹੁਣ ਗੁਰਮਤਿ ਦੇ ਆਪਣਾ ਉਹ ਸੰਗੀਤ ਪ੍ਰਤੀ ਅਨੁਸਾਰ ਆਸਾ ਰਾਗ ਜਿਹੜਾ ਆ ਉਹ ਗਾਇਆ ਜਾਣਾ ਚਾਹੀਦਾ ਆ ਰਾਤ ਦੇ ਦੂਜੇ ਪਹਿਰ 'ਚ। ਜਿਹੜੀ ਆਸਾ ਜਿਹੜਾ ਆਸਾ ਰਾਗ ਵਰਤਿਆ ਗਿਆ ਆ ਉਹ ਆਸਾ ਰਾਗ ਦੇ ਵਿੱਚ ਲਾਓ। ਹਾਂਜੀ ਜਦੋਂ ਕੋਈ ਰਾਗੀ ਸਿੰਘ ਨਹੀਂ ਲਾਉਂਦੇ ਵੱਖ ਵੱਖ, ਮੈਂ ਵੀ ਕਰਦਾ ਰਿਹਾ 4 ਸਾਲ ਮੈਂ ਕੀਰਤਨ ਦੀ ਡਿਊਟੀ ਗੁਰੂ ਸ਼੍ਰੋਮਣੀ ਕਮੇਟੀ 'ਚ ਕਰਦਾ ਰਿਹਾ ਵਾਂ, ਤੇ ਤੁਹਾਡੀ ਖੁਸ਼ੀ ਲਈ ਮੈਂ ਆਪੇ ਆਪਣੇ ਥਾਪੜਾ ਲੈ ਲਵਾਂ। ਉਦੋਂ ਮੈਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੇ ਵਿੱਚ ਕੀਰਤਨ ਕਰ ਲੈਂਦਾ ਸੀ। ਬਹੁਤੇ
ਕਿਆ
ਰਾਗ ਤਾਂ
ਬਾਤ ਹੈ
ਸਾਨੂੰ
ਜੀ।
ਸਿਖਾਏ ਗਏ ਸੀ 3 ਸਾਲ ਦੇ ਕੋਰਸ ਦੇ ਵਿੱਚ,
ਅੱਛਾ
ਤੇ ਕੁਝ ਮੈਂ ਇਧਰੋਂ ਉਧਰੋਂ ਜਿੱਥੋਂ ਲੱਭੇ ਲੱਭ ਕੇ। ਫਿਰ ਚਲੋ ਪ੍ਰਬੰਧਕਾਂ ਨੂੰ ਹੋਇਆ ਵੀ ਉਹਨਾਂ ਨੇ ਮੇਰੇ ਤੋਂ ਜਿਹੜਾ ਸੀ ਵੀ ਕੀਰਤਨ ਨਾਲ ਇਹਦੇ ਤੋਂ ਸਾਨੂੰ ਲਾਭ ਨਹੀਂ, ਇਹਨਾਂ ਇਹਦੇ ਲੈਕਚਰ ਤੇ ਲੇਖਾਂ ਤੋਂ ਲਾਭ ਆ, ਉਧਰ ਲਾ ਲਿਆ, ਹੁਣ ਸਾਰਾ ਕੁਝ ਭੁੱਲ ਭੁਲਾ ਆ ਗਿਆ। ਤੇ ਚਲੋ ਐਨੀ ਹਾਉ ਮੈਨੂੰ ਮੈਨੂੰ ਆਦਤ ਹੈ ਨਾ ਫੂਕ ਛਕਣ ਦੀ।
ਨਹੀਂ ਮੈਂ ਤੁਹਾਨੂੰ ਹੋਰ ਛਕਾਵਾਂ ਥੋੜੀ ਫੂਕ, 1 ਮਿੰਟ ਥੋੜੀ ਹੋਰ ਫੂਕ ਛਕਾ ਦਿੰਦਾ। ਨਹੀਂ, ਤਾਇਆ ਜੀ ਜੇ ਜੇ ਸ਼੍ਰੋਮਣੀ ਕਮੇਟੀ ਤੁਹਾਨੂੰ ਇੱਧਰ ਨੂੰ ਨਾ ਲਾਂਦੀ, ਤੁਸੀਂ
ਹਾਂਜੀ
ਕੀਰਤਨੇ ਕਰ ਦਿੰਦੇ, ਤੁਸੀਂ ਕੌਮ ਦੇ ਮਹਾਨ ਕੀਰਤਨੀ ਹੋਣਾ ਸੀ ਹੁਣ ਨੂੰ, ਸ਼ਾਇਦ ਸ਼ਾਇਦ ਤੁਸੀਂ ਪਦਮ ਸ਼੍ਰੀ ਵੀ ਹੋ ਜਾਂਦੇ ਜਿੰਨੇ ਰਾਗ ਤੁਹਾਨੂੰ ਆਉਂਦੇ ਸੀਗੇ, ਹੈ ਨਾ, ਇੱਦਾਂ ਸੋਚਿਆ
ਚਲੋ
ਕਰੋ।
ਐਨੀ ਆਉ। ਤੇ ਹੁਣ ਗੁਰਮਤਿ ਦੇ ਵਿੱਚ ਉਹ ਸ਼ਾਮ ਨੂੰ ਸੋਦਰ, ਮਤਲਬ ਸਾਡੇ ਵਾਸਤੇ ਉਹ ਸੋਦਰ ਸ਼ਾਮ ਦਾ ਵੀ ਰਾਗ ਹੋ ਗਿਆ, ਸਵੇਰੇ ਆਸਾ ਦੀ ਵਾਰ ਆਸਾ ਦੇ ਰਾਗ ਦੇ ਵਿੱਚ ਲਾਉਣੀ ਉਹਦੇ ਵੀ ਹੋ ਗਿਆ। ਸੋ ਇਸ ਤਰ੍ਹਾਂ ਸਮੇਂ ਦੇ ਨਾਲ ਨਾਲ ਵਾਹਵਾ ਜਿਹੜੇ ਨਾ ਫਰਕ ਆਈ ਜਾਂਦੇ ਆ। ਹਾਂਜੀ ਗੁਰੂ ਸਾਹਿਬਾਨ ਵੇਲੇ ਜਿਹੜੀ ਲੋਕਾਂ ਦੀ ਬੋਲੀ ਸੀ ਉਹ ਅੱਜ
ਤਾਇਆ
ਚਾਰ
ਜੀ
ਪੰਜ
ਦੇਖੋ
ਸਦੀਆਂ ਬਦਲ ਚੁੱਕੀ ਆ।
ਦੇਖੋ ਮੇਰੀ ਆਪਣੀ ਆਬਜ਼ਰਵੇਸ਼ਨ ਹੈ, ਬਦਲ ਤਾਂ ਅਸੀਂ ਬੰਦਿਆਂ ਨੇ ਬਹੁਤ ਕੁਝ ਲਿਆ ਗੁਰੂ ਸਾਹਿਬ ਤੋਂ ਮਗਰੋਂ, ਜਿਹੜੀਆਂ
ਹਾਂਜੀ
ਵਾਰਾਂ ਨੇ ਉਹ ਅਸਲ 'ਚ ਢਾਡੀ ਵਾਰਾਂ ਨੇ, ਉਹ
ਹਾਂ
ਵਾਰਾਂ
ਢਾਡੀ
ਮੰਗ ਰਹੇ,
ਢਾਡੀ
ਅਸੀਂ
ਸਾਹਿਬ
ਅਸੀਂ ਹੁਣ ਉਹਨਾਂ ਨੂੰ ਕੀਰਤਨ ਰੂਪ ਦੇ ਦਿੱਤਾ, ਅਸੀਂ ਹੁਣ ਉਹਨਾਂ ਦੇ ਵਿੱਚ ਉਹਨੂੰ ਵਧਾਉਣ ਦੇ ਲਈ ਉਹ 'ਚ ਸ਼ੰਤ ਪਾ ਦਿੱਤੇ, ਆਪਣੇ ਆਪੇ ਗਾਣਾ ਸ਼ੁਰੂ ਕਰ, ਅਸੀਂ ਜਿਹੜੀ ਬਾਣੀ ਦੀ ਸ਼ੁੱਧਤਾ ਆ ਉਹ ਤਾਂ ਅਸੀਂ ਵੀ ਨਹੀਂ ਰੱਖ ਰਹੇ ਨਾ, ਸਾਡੇ ਕੀਰਤਨੀਏ ਵੀ ਨਹੀਂ ਰੱਖ
ਉਹ
ਰਹੇ।
ਗੱਲ ਅਧੂਰੀ ਰਹਿ ਗਈ ਵਿੱਚ ਹੀ,
ਹਾਂਜੀ
ਤੇ ਲੈ ਫੇਰ ਮੈਨੂੰ ਭੁੱਲ ਜਾਣੀ ਆ। ਉਹ ਨੌ ਧੁਨਾਂ ਜਿਹੜੀਆਂ ਸਨ ਨਾ, ਉਹ ਉਸ ਵੇਲੇ ਢਾਡੀ ਲੋਕ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਮਤਿ ਦੇ ਵਿੱਚ ਸਿੱਖ ਇਤਿਹਾਸ ਵਿੱਚ ਢੱਡ ਦਾ ਪ੍ਰਵੇਸ਼ ਕਰਵਾਇਆ ਨਾ, ਹਰਿਮੰਦਰ ਸਾਹਿਬ ਜਦੋਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਤੇ ਗੁਰੂ ਸਾਹਿਬ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ, ਤੇ ਉਸ ਤੋਂ ਚਲੋ
ਨਹੀਂ
ਬਾਅਦ ਦੇ
ਤਾਂ
ਵਿੱਚ ਜੋ
ਤਾਂ ਜੀ ਉਹ
ਇਤਿਹਾਸ
ਨਹੀਂ, ਉਹ ਬੀਰ ਰਸ ਲਈ ਕਰਾਇਆ। ਢਾਡੀ ਕਲਾ
ਹਾਂ
ਤਾਂ ਮਹਾਰਾਜ ਪਹਿਲੇ ਪਾਤਸ਼ਾਹ ਨੇ ਹੀ ਵਾਰਾਂ ਲਿਖੀਆਂ ਹੋਈਆਂ ਨੇ।
ਸੁਰ ਸਿੰਘ ਦੇ ਭਾਈ ਬਿਧੀ ਚੰਦ ਨੂੰ ਭੇਜਿਆ ਹਾਥੀ ਲੈ ਕੇ ਜਾ, ਤੇ ਸੁਰ ਸਿੰਘ ਦੇ ਵਿੱਚ ਦੋ ਭਰਾ ਸੀ ਜਿਹੜੇ ਅਬਦੁਲ ਨਥਮਲ ਤੇ ਅਬਦੁਲ ਖਲ, ਜੇ ਦੋ ਦੋਵੇਂ ਭਰਾ, ਉਹਨਾਂ ਨੂੰ ਸ਼ਾਨ ਦੇ ਨਾਲ ਹਾਥੀ ਤੇ ਬਾ ਕੇ ਲਿਆਂਦਾ, ਤੇ ਉਹਨਾਂ ਨੇ ਫਿਰ ਦੋ ਪੌੜੀਆਂ ਰਚ ਕੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਦੇ ਸ਼ਾਨ ਦੀਆਂ,
ਜੀ
ਜੇ ਇੱਕ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਣਖ ਦੀ, ਇੱਕ ਆਣ ਦੀ, ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ, ਬਾਂਹ ਕੋਟਗੜ੍ਹ ਵਿੱਚ ਬਲਖ ਬਖੀਰ ਜੀ ਮਾਰੇ, ਨਾਲ ਸਿਪਾਹੀ ਨੀਲ ਨਾਲ ਮਾਰੇ ਦੁਸ਼ਮਣਾਂ ਕਰੇ ਤਗੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ। ਇੱਥੇ ਪੌੜੀ ਪੂਰੀ ਹੁੰਦੀ ਹੈ ਤੇ ਪਾਏ ਕੇ ਗਾਏ ਕੇ ਦੂਜੀ ਪੌੜੀ, ਹੁਣ ਮੈਨੂੰ ਭੁੱਲ ਜਾਂਦੇ, ਅੱਜ ਕੱਲ੍ਹ ਯਾਦ
ਅੱਛਾ
ਨਹੀਂ ਰਹਿੰਦਾ। ਸੋ ਉਹ ਅੰਮ੍ਰਿਤ ਵੇਲੇ ਆਸਾ ਦੀ ਵਾਰ ਕੀਰਤਨ ਦਰਬਾਰ ਸਾਹਿਬ ਦੇ ਅੰਦਰ, ਤੇ ਲੋਹੜੇ ਵੇਲੇ ਫਿਰ ਢਾਡੀ ਪ੍ਰਸੰਗ ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਦੇ ਅੰਦਰ ਸਿੱਖਾਂ ਵਿੱਚ ਬੀਰ ਰਸ ਭਰਨ ਵਾਸਤੇ। ਤੋ ਅੱਜ ਕੱਲ੍ਹ ਮੈਂ ਤੁਹਾਨੂੰ ਹੋਰ ਕੋਈ ਜਾਣਕਾਰੀ ਦਿਆਂ
ਹਾਂਜੀ
ਕਿ 1972 ਦੇ ਵਿੱਚ ਇਲੈਕਸ਼ਨ ਜਿੱਤ ਕੇ ਤੇ ਕਾਂਗਰਸ ਵੱਲੋਂ ਬਣਿਆ ਮੁੱਖ ਮੰਤਰੀ ਪੰਜਾਬ ਦਾ ਗਿਆਨੀ ਜੈਲ ਸਿੰਘ, ਗਿਆਨੀ ਜੈਲ ਸਿੰਘ ਕਿਸੇ ਵੇਲੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਚੋਂ ਪੜ੍ਹ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਚਾਰ ਕਰਿਆ ਸੀ,
ਹਾਂਜੀ
ਤੇ ਇਹਨੂੰ ਪਤਾ ਸੀ ਕਿ ਪੰਜਾਬ ਦੇ ਵਿੱਚੋਂ ਅਕਾਲੀਆਂ ਦਾ ਪ੍ਰਭਾਵ ਕਿਵੇਂ ਖਤਮ ਕੀਤਾ ਜਾਵੇ, ਵੀ ਇਹਨਾਂ ਦੇ ਵਿੱਚ ਹੁਣ ਮੋਰਚੇ ਲੱਗ ਜਾਂਦੇ ਨੇ ਤੇ ਉਹ ਜੋ ਜਿੱਤ ਪ੍ਰਾਪਤ ਕਰਕੇ ਤੇ ਆਪਣਾ ਕੀ ਉਹਨੂੰ ਕਹਿੰਦੇ ਨੇ ਫਿਰ ਵੋਟਾਂ ਦੇ ਵਿੱਚ ਇਹ ਪੰਥ ਨੂੰ, ਪੰਥ ਦੇ ਨਾਂ ਤੇ ਪੰਥ ਦਾ ਜੋਸ਼ ਇਹਨਾਂ ਚ ਕੌਣ ਭਰਦਾ, ਇਹ ਕਵੀਸ਼ਰ, ਇਹ ਢਾਡੀ ਤੇ ਕਵੀ ਤੇ ਇਹ ਲੈਕਚਰਾਰ ਭਰਦੇ ਨੇ,
ਹਾਂਜੀ
ਉਹ ਪੰਥਕ ਜੋਸ਼ ਦੇ ਨਾਂ ਵਿੱਚ ਆ ਕੇ ਫਿਰ ਇਹ ਸਾਨੂੰ ਇਲੈਕਸ਼ਨ ਦੇ ਵਿੱਚ ਵੀ ਤੰਗ ਫਾਈਟ ਦਿੰਦੇ ਨੇ, ਮੋਰਚੇ ਵੀ ਲਾ ਲੈਂਦੇ ਨੇ, ਇਹਨਾਂ ਨੂੰ ਹਟਾਓ। ਉਹਨੇ ਫਿਰ ਪੰਜਾਬ ਕੀਰਤਨ ਦਰਬਾਰ ਨਾਂ ਦੀ ਜਥੇਬੰਦੀ ਬਣਾ ਕੇ ਫਿਰ ਸ਼ਹਿਰ ਸ਼ਹਿਰ, ਪਿੰਡ ਪਿੰਡ, ਗਲੀ ਮੁਹੱਲਿਆਂ ਦੇ ਵਿੱਚ ਕੀਰਤਨ ਦਰਬਾਰ ਕਰਾਉਣੇ ਸ਼ੁਰੂ ਕੀਤੇ, ਤੇ ਆਪਣਾ ਕਿਉਂਕਿ ਢਾਡੀਆਂ ਨੂੰ ਤੇ ਕਵੀਸ਼ਰਾਂ ਨੂੰ ਤੇ ਲੈਕਚਰਾਂ ਨੂੰ ਤੇ ਕਥਾਕਾਰਾਂ ਨੂੰ ਡੋਮੀਨੇਟ ਕਰਨ ਵਾਸਤੇ ਇਹ
ਇਹ
ਬੜੀ
ਹਾਂ ਇਹ ਤਾਂ ਜੀ ਉਦੋਂ ਇਹ ਕਹਿ ਲਓ ਕਿ ਇਹ ਧਾਰਨਾ ਜਾਂ ਇਲਜ਼ਾਮ ਰੱਖ ਲਓ, ਇਹ ਸੰਤ ਮਸਕੀਨ ਹੋਣਾ ਤੇ ਵੀ ਲੱਗਦਾ ਹੈ ਕਿ ਉਹਨਾਂ ਨੂੰ ਇੱਕਦਮ ਪ੍ਰਮੋਟ ਕੀਤਾ ਗਿਆ ਬਾਅਦ ਚੋਂ 84 ਤੋਂ
ਹਾਂਜੀ
ਬਾਅਦ ਚੋਂ। ਅੱਛਾ
ਨਹੀਂ,
ਇੱਕ
ਸਰਕਾਰਾਂ ਕਰਦੀਆਂ
ਹਾਂ
ਹੁੰਦੀਆਂ ਨੇ
ਇੱਕ
ਸਰਕਾਰਾਂ, ਪਰ
ਇੱਕਦਮ
ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਮੈਂ
ਹਾਂ
ਖਰੀਦਿਆ
ਹਾਂ
ਜਾਣਾ। ਹਾਸੇ ਦੀ ਗੱਲ ਉੱਥੇ ਹੈਗਾ ਨਾ, ਕੀ ਉਹਦਾ ਨਾਂ, ਪੰਥਕ ਵਿਚਾਰਧਾਰਾ ਵਾਲਾ ਸੱਜਣ ਨੌਜਵਾਨ ਤੁਹਾਡੇ ਵਰਗਾ, ਸਰਵਣ ਸਿੰਘ ਰੰਧਾਵਾ,
ਗ੍ਰਿਫਤ
ਗ੍ਰਿਫਤ
ਗ੍ਰਿਫਤ ਵਾਲੇ ਹਾਂਜੀ
ਉਹ ਗੱਲਬਾਤ ਚੱਲਦਿਆਂ ਚੱਲਦਿਆਂ ਕੋਈ ਫਲਾਨਾ ਕਾਂਗਰਸ, ਪਹਿਲਾਂ ਹੁੰਦਾ ਸੀ ਸਿੱਖਾਂ ਦੇ ਇਲਜ਼ਾਮ ਲਾਉਣਾ ਵਿਰੋਧੀ ਦੇ, ਇਹ ਕਾਂਗਰਸ ਦਾ ਏਜੰਟ ਆ, ਤੇ ਹੁਣ ਲੱਗ ਜਾਂਦਾ ਵੀ
ਆਰ ਐਸ ਐਸ ਦਾ
ਇਹ ਆਰਐਸ ਦਾ ਏਜੰਟ ਆ, ਤੇ ਉਹ ਮੈਂ ਕਿਹਾ ਵੀ ਉਹ ਫਲਾਨਾ ਆ, ਉਹਦਾ ਖਰੀਦਾ ਆ, ਉਹ ਹੈ, ਉਹ ਮੈਂ ਕਿਹਾ ਮੈਨੂੰ ਕੋਈ ਖਰੀਦਣ ਨਹੀਂ ਆਉਂਦਾ, ਮੈਂ ਤੇ ਵਕਾਊ ਆ। ਉਹ ਕਹਿੰਦਾ ਤੈਨੂੰ ਖਰੀਦੇ ਕੀ ਕੋਈ, ਤੂੰ ਤੇ ਪਹਿਲਾਂ ਹੀ ਰੌਲਾ ਪਾ ਦੇਣਾ, ਓਏ ਮੈਨੂੰ ਖਰੀਦਣ ਆ ਰਿਹਾ ਜੇ, ਓਏ ਮੈਨੂੰ ਖਰੀਦਣ ਆ ਰਿਹਾ ਜੇ।
ਤਾਂ ਜੀ ਤੁਸੀਂ ਦੱਬਣ ਦੀ ਗੱਲ ਕਰ ਰਹੇ ਸੀ ਨਾ ਕੰਟਰੋਲ ਕਰਨ ਦੀ, ਤੇ 1999 ਦੇ ਵਿੱਚ ਨਾ 300 ਸਾਲਾ ਖਾਲਸਾ ਸਾਜਣਾ ਦਿਵਸ ਤੇ ਨਾ ਢਾਡੀ ਦਇਆ ਸਿੰਘ ਦਿਲਬਰ ਦੇ ਬੇਟੇ ਕੁਲਜੀਤ ਸਿੰਘ ਦਿਲਬਰ ਜਿਹੜੇ ਕਿ ਪਿਛਲੇ 1-2 ਸਾਲ 'ਚ ਉਹ ਵੀ ਅਕਾਲ ਚਲਾਣਾ ਕਰ ਗਏ ਹੈ ਨਾ, ਉਹ ਮੇਰੇ ਫਾਦਰ ਸਾਹਿਬ ਦੇ 1 ਸਾਲ 2 ਸਾਲ ਜੂਨੀਅਰ ਹੁੰਦੇ ਸੀ, ਤੇ ਉਹ ਸਾਡੇ ਕੋਲ ਠਹਿਰੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਜਥਾ ਸੀ, ਜਥੇ ਦੇ ਵਿੱਚ ਉਹ 69 ਕਿੱਲੋ ਉਹਨਾਂ ਦੇ ਫਾਦਰ ਸਾਹਿਬ ਵੀ ਸੀਗੇ ਹੈ ਨਾ, ਤੇ ਉਹ ਗੱਲਾਂ ਬਹੁਤ ਹੋਈਆਂ ਫਿਰ 15-20 ਦਿਨ ਸਾਡੇ ਕੋਲ ਰਹੇ, ਇੱਥੇ ਗੁਰਦੁਆਰਾ ਸਾਹਿਬ ਸੇਵਾ ਕੀਤੀ, ਗ੍ਰਿਫਤ ਵੀ ਕੀਤੀ ਹੈ ਨਾ। ਉਹ ਗੱਲ ਉਹਨਾਂ ਨੇ ਸੁਣਾਈ, ਕਹਿੰਦੇ ਵੀ ਪਿਤਾ ਜੀ ਨੂੰ ਨਾ ਗ੍ਰਿਫਤਾਰ ਕਰ ਲਿਆ 1984 ਤੋਂ ਬਾਅਦ, ਠੀਕ ਹੈ, ਇਹ ਰੈਲੀ 'ਚ ਚਲੇ ਗਏ ਜਿੱਦਾਂ ਮੋਰਚੇ ਲੱਗਦੇ ਆ, ਤਾਂ ਬਾਦਲ ਸਾਹਿਬ ਅਤੇ ਟੌਹੜਾ ਸਾਹਿਬ ਨੇ ਕਿਹਾ ਦਿਲਬਰ ਸਾਹਿਬ ਚੱਕਦੇ ਹੋ, ਕਹਿੰਦੇ ਉਹਨਾਂ ਨੇ ਲਾਤੀ ਇੰਦਰਾ ਦੀ ਬਾਹਰ ਮਤਲਬ ਸੰਤਾਂ ਦੀ, ਵੀ ਇੰਦਰਾ ਇੰਦਰਾ ਐਂ ਚੱਕਤੀ, ਇੰਦਰਾ ਓਂ ਚੱਕਦੀ, ਅਤੇ ਉਹਨਾਂ ਦੀ ਹੋ ਗਈ ਗ੍ਰਿਫਤਾਰੀ। ਠੀਕ ਹੈ, ਅਤੇ ਉਹ 6 ਮਹੀਨੇ ਅੰਦਰ ਰਹੇ। ਠੀਕ ਹੈ, ਅਤੇ ਉੱਧਰ ਚੱਲ ਪਿਆ ਕੇਸ ਸਤਵੰਤ ਸਿੰਘ ਉਹਨਾਂ ਦੇ, ਸਤਵੰਤ ਸਿੰਘ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਸ਼ਹੀਦ ਕੀਤੀ ਸੀ ਇੰਦਰਾ ਨਾ, ਅਤੇ ਉਹ ਉਹਨਾਂ ਦਾ ਵਕੀਲ ਸੀਗਾ ਰਾਮ ਜੇਠ ਮਲਾਨੀ, ਅਤੇ ਜਿਹੜਾ ਉਹਨਾਂ ਦਾ ਕੇਸ ਝਗੜਦਾ ਸੀ। ਅਤੇ ਉਹ ਕਹਿੰਦਾ ਵੀ ਕੇਸ ਤਾਂ ਹੈਗਾ, ਅਸੀਂ ਕਰੀਏ ਕੀ, ਉਹ ਇਹਨਾਂ ਨਾਲ ਮਿਲੇ ਬਾਦਲ ਉਹਨਾਂ ਨੂੰ ਆ ਕੇ, ਅਤੇ ਟੌਹੜੇ ਉਹਨਾਂ ਨੂੰ, ਇਹ ਵੀ ਬਾਹਰ ਆ ਚੁੱਕੇ ਸੀ, ਕਹਿੰਦੇ ਮੈਂ ਵੀ ਉੱਥੇ ਮੀਟਿੰਗ 'ਚ ਸੀਗਾ, ਕਹਿੰਦੇ ਅਸੀਂ ਤੁਹਾਡਾ ਕੇਸ ਕਿੱਦਾਂ ਝਗੜੀਏ, ਕਹਿੰਦੇ ਕੀ ਸਮੱਸਿਆ ਕੀ ਆ, ਕੀ ਆਉਂਦੀ, ਕਹਿੰਦਾ ਅਸੀਂ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਨੇ ਇਹ ਨਹੀਂ ਕੀਤਾ ਜਾਂ ਇਹਨਾਂ ਨੇ ਕਿਉਂ ਕੀਤਾ, ਉਹਦੇ ਕੀ ਰੀਜ਼ਨ ਸੀਗੇ, ਹੈ ਨਾ, ਵੀ ਅਸੀਂ ਇਹਨਾਂ ਨੂੰ ਮਤਲਬ ਇਨੋਸੈਂਟ ਜਾਂ ਕਹਿ ਲਓ ਕਿ ਮਜਬੂਰ ਟਰਾਈ ਕਰ ਰਹੇ, ਵੀ ਮਜਬੂਰ ਸੀਗੇ, ਹੈ ਨਾ। ਕਹਿੰਦਾ ਹੁਣ ਗੱਲ ਇਹ ਵੀ ਜਦੋਂ ਤੁਸੀਂ ਇਹ ਤੱਥ ਮੋਹਰੇ ਕਰੀਦੇ ਆ, ਅਗਲੇ ਕਹਿੰਦੇ ਐਡੀਆਂ ਵੱਡੀਆਂ ਵੱਡੀਆਂ ਚੀਜ਼ਾਂ ਮੋਹਰੇ ਲਿਆਉਂਦੇ, ਉਹਨਾਂ ਵਿੱਚ ਕਹਿੰਦਾ ਉਹ ਕਹਿੰਦਾ ਆਹ ਦੇਖੋ ਤਾਂ, ਕਹਿੰਦਾ ਪਹਿਲਾਂ ਤਾਂ ਇਹ ਡੁਗਡੁਗੀ ਵਾਲਿਆਂ ਨੂੰ ਹਟਾਓ ਕਿਉਂਕਿ ਉਹਨੂੰ ਪਤਾ ਨਹੀਂ ਸੀ ਤੁਹਾਡੇ, ਕਹਿੰਦਾ ਜਿਹੜੀ ਡੁਗਡੁਗੀ ਵੱਲੋਂ ਕੋ ਹਟਾਓ, ਇਹ ਸਭ ਜ਼ਿਆਦਾ ਨੁਕਸਾਨ ਕਰ ਰਿਹਾ, ਕਹਿੰਦਾ ਇਹ 12 ਗਾਉਂਦੇ ਆ, ਉਹ ਕਾਪੀਆਂ ਦੇ ਦੇ ਕੇ ਜੱਜ ਨੂੰ ਦਿੰਦੇ, ਆਹ ਦੇਖੋ, ਕਹਿੰਦਾ ਉਹ ਤਾਂ ਪਿੱਛੋਂ ਤਿਆਰ ਹੋ ਕੇ ਆਏ ਸੀ, ਕਹਿੰਦਾ ਅੱਧੀਆਂ ਗੱਲਾਂ ਵਿੱਚੋਂ ਆਪ ਜੋੜ ਲੈਂਦੇ ਆ ਉਹ, ਕਹਿੰਦਾ ਫਿਰ
ਔਰ ਡੁਗਡੁਗੀ ਤੋਂ ਚੇਤਾ ਆ ਗਿਆ ਵੀ ਉਹ ਬਾਂਗਰੂ ਬੀਬੀ ਗੁਰਦੁਆਰੇ ਮੱਥਾ ਟੇਕਣ ਗਈ ਤੇ ਅੱਗੇ ਢਾਡੀ ਜਿਹੜੇ ਸੀ ਉਹ ਕੀਰਤਨ ਕਰ ਰਹੇ ਸੀਗੇ, ਪ੍ਰੋਗਰਾਮ ਲਾ ਰਹੇ ਸੀ ਢਾਡੀ ਸਿੰਘ, ਤੇ ਉਹ ਘਰ ਆਣ ਕੇ ਫਿਰ ਘਰ ਦੇ ਜੀਆਂ ਨੂੰ ਦੱਸਦੀ ਆ ਵੀ ਉਹ ਧਰਮਸ਼ਾਲਾ ਉਹ ਤੇ ਕਹੇ ਦੋ 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 ਡੁਗਡੁਗੀ ਬਜਾਵੇ, ਤੋ ਇੱਕ ਲੱਕੜੀ ਪੈ ਲੱਕੜੀ ਕੀਸਾ ਹੈ ਯਾਨੀ ਸਰੰਗੀ ਵਾਲਾ, ਤੋ ਇੱਕ ਇੱਕ ਤੋ ਨਾ ਨਾ ਕਛ ਆਵੇ ਨਾ ਕਹ ਜਾਵੇ, ਤੋ ਸਸਰਾ ਬਾਤੋਂ ਕੋਈ ਖਟਿਆ ਖਾਵੇ ਸੈ
ਲੈਕਚਰਾਰ
ਨਾ ਡੁਗਡੁਗੀ ਵੀ ਜਾਉਂਦਾ ਸੀ ਨਾ ਲੱਕੜੀ ਕਸਾਉਂਦਾ।
ਉਹ ਉੱਥੇ ਵੀ ਨਾ ਪੁਰਾਣੀ ਗੱਲ ਹੈ ਉਹ ਜਿਹੜੀ ਕਪਾਹ ਵਾਲੀ ਤੁਸੀਂ ਸੁਣਾਉਂਦੇ ਹੁੰਦੇ ਆ, ਜਿਹੜੀ ਕਹਿੰਦੇ ਨੇ ਵੀ ਜਦੋਂ ਬੰਦਾ ਕਹਿੰਦਾ ਭੀੜ ਪਈ ਹੁੰਦੀ ਤਾਂ ਕਪਾਹ 'ਚ ਭੱਜਦਿਆਂ ਦੇ ਵੀ ਮਤਲਬ ਢੋਲਕੀ ਵੱਜ ਪੈਂਦੀ ਆ, ਅਤੇ ਹੈ ਨਾ ਉਹ ਵੀ ਗੱਲ ਇੱਦਾਂ ਸੀ ਸਾਡੇ ਬਜ਼ੁਰਗ ਸੁਣਾਉਂਦੇ ਹੁੰਦੇ ਸੀ, ਕਹਿੰਦੇ ਉਹ ਗੱਲ ਇੱਦਾਂ ਬਣੀ ਹੋਈ ਸੀਗੀ ਵੀ ਸਰੰਗੀ ਵਾਲੀ, ਤਾਂ ਕਹਿੰਦਾ ਉਹ ਇਹ ਪਹਿਲਾਂ ਜਦੋਂ ਕੀਰਤਨ ਪਹਿਲਾਂ ਇਹ ਸਰੰਗੀ ਤੇ ਹੋਰ ਸਾਰੇ ਇਹ ਨਾਚ ਗਾਣੇ ਵੱਲ ਨੂੰ ਚੱਲਦਾ ਹੁੰਦਾ ਸੀ ਕੰਮ,
ਬਿਲਕੁਲ ਬਿਲਕੁਲ
ਗੁਰੂ ਸਾਹਿਬ ਨੇ ਇਹਨੂੰ ਇੱਧਰ ਨੂੰ ਮੋੜਿਆ, ਪਰ ਫਿਰ ਵੀ ਕਿਤੇ ਕਿਤੇ ਉਹ ਪਿਆ ਮਿਰਜੇ ਸਾਹਿਬਾ ਹੀਰ ਰਾਂਝੇ ਇਹ ਵੀ ਗਾਣ ਆ ਜਾਂਦੇ ਹੁੰਦੇ ਸੀ ਅਖਾੜੇ ਖੁੜੇ ਲਾਣ, ਤੇ ਉਹ ਇੱਦਾਂ ਉਹ ਅਖਾੜਾ ਲੱਗਿਆ ਤੇ ਉਹਦਾ ਸਰੰਗੀ ਵਾਲਾ ਸੀਗਾ ਨਾ ਉਹ ਜਿਹੜਾ ਮੇਨ ਸੀਗਾ ਉਹ ਹੋ ਗਿਆ ਬਿਮਾਰ, ਤੇ ਉਹਨੇ ਗਾਂ ਜਿਹੜਾ ਉਹਦਾ ਚੇਲਾ ਸੀ ਉਹ ਭੇਜ ਦਿੱਤਾ, ਤੇ ਉਹਨੂੰ ਦੋ ਕਿਤੋਂ ਨਾਂ ਨਹੀਂ ਹੁੰਦੀਆਂ ਸੀਗੀਆਂ, ਹੈ ਨਾ, ਤੇ ਉਹ ਗਾਂ ਰਾਤ ਨੂੰ ਕਿਤੇ ਖਾੜਾ ਲੱਗਾ ਆ ਰੋਸ਼ਨੀ ਰੋਸ਼ਨੀ ਕਰਕੇ, ਤਾਂ ਉਹ ਉਹੀ ਧੁਨ ਕੱਢੀ ਜਾਵੇ ਮੁੜ ਮੁੜ ਕੇ, ਤੇ ਉਹਨੂੰ ਥੱਲੇ ਕੋਈ ਬਜ਼ੁਰਗ ਕਹਿੰਦਾ ਕਹਿੰਦਾ ਆ ਜਿਹੜੀ ਕੁੜੀ ਕੁੱਛੜ ਚੱਕੀ ਉਹ ਕਹਿੰਦਾ ਇੱਕੋ ਹੀ ਸੁਰ ਚ ਰੋਈ ਜਾਂਦੀ, ਕਹਿੰਦਾ ਇਹਨੂੰ ਹੋਰ ਤਰ੍ਹਾਂ ਵੀ ਰਵਾ ਕੇ ਦਿਖਾਲ ਕਿਸ ਤਰ੍ਹਾਂ।
ਉਹ ਲਾਂਭੇ ਆਪਾਂ ਹਾਸੇ ਚ ਗੱਲਾਂ ਪੈ ਗਈਆਂ, ਅਸਲ ਗੁਰਮਤ ਦੇ ਵਿੱਚ ਧਾਰਮਿਕ ਦੀਵਾਨ ਦੇ ਵਿੱਚ ਧਾਰਮਿਕਤਾ ਓਨਾ ਚਿਰ ਨਹੀਂ ਪ੍ਰਭਾਵਿਤ ਸੰਗਤ ਨੂੰ ਕਰਦੀ ਜਿੰਨਾ ਚਿਰ ਕੀਰਤਨ ਨਾ ਹੋਵੇ, ਕੀਰਤਨ ਤੋਂ ਬਾਅਦ ਕਥਾ ਵੀ ਹੋ ਜਾਵੇ, ਢਾਡੀ ਪ੍ਰਸੰਗ ਵੀ ਆ ਜਾਣ, ਤਕਰੀਰਾਂ ਵੀ ਹੋ ਜਾਣ, ਦੋ ਜਿਸ ਦਿਨ ਦੇ ਸੰਬੰਧਿਤ ਦੀਵਾਨ ਆ ਉਹਦੇ ਬਾਰੇ ਵੀ ਜਾਣਕਾਰੀ ਹੋ ਜਾਵੇ, ਪਰ ਜਿੰਨਾ ਚਿਰ ਕੀਰਤਨ ਨਹੀਂ ਹੁੰਦਾ ਨਾ ਉਹਨਾਂ ਚਿਰ ਧਾਰਮਿਕਤਾ ਦਾ ਤਾਂ ਵਾਤਾਵਰਨ ਨਹੀਂ ਬਣਦਾ। ਸੋ ਗੁਰਮਤ ਦੇ ਵਿੱਚ ਕੀਰਤਨ ਹੀ ਪ੍ਰਧਾਨ ਆ, ਉਸ ਤੋਂ ਬਾਅਦ ਇਤਿਹਾਸਕਾਰ ਇਤਿਹਾਸਕ ਗ੍ਰੰਥਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਪੰਜਾਬ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਜਿੱਥੇ ਗੁਰਦੁਆਰਿਆਂ ਕੋਲ ਸੰਗਤ ਇੰਨੀ ਹੈ ਤੇ ਫੰਡਸ ਇੰਨੇ ਨੇ ਵੀ ਉਹ ਰਾਗੀ ਜਥਾ ਵੀ ਰੱਖ ਸਕਦੇ ਨੇ, ਗ੍ਰੰਥੀ ਸਿੰਘ ਵੱਖਰਾ ਰੱਖ ਸਕਦੇ ਨੇ ਤੇ ਕਥਾਵਾਚਕ ਵੱਖਰਾ ਰੱਖ ਸਕਦੇ ਨੇ, ਤੇ ਉਹ ਚੱਲਦੀ ਆ ਰਹੀ ਮਰਜ਼ਾਦਾ ਵੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਣਾ ਹੈ। ਹੁਣ ਕਿਤੇ ਕਿਤੇ ਸੰਗਤਾਂ ਆਪਣੀ ਮਰਜ਼ੀ ਨਾਲ ਕੀਰਤਨ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ, ਕਈ ਨਿਤਨੇਮ ਦੀਆਂ ਬਾਣੀਆਂ ਦਾ ਪਾਠ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਪੁਰਾਤਨ ਸਮੇਂ ਤੋਂ ਜਿਹੜਾ ਸੀਗਾ ਉਹ ਆਮ ਤੌਰ ਤੇ ਚੱਲ, ਮੈਂ ਜਦੋਂ ਗੱਲ ਕਰਦਾ ਹੁੰਦਾ ਨਾ ਪੰਥ ਦੀ ਸ਼੍ਰੋਮਣੀ ਕਮੇਟੀ ਦੀ, ਉਹ 50-60 ਸਾਲ ਪੁਰਾਣੀ ਹੁੰਦੀ ਹੈ, ਬਾਅਦ ਦੇ ਵਿੱਚ ਪੁਣਾ ਥੱਲੋਂ ਪਾਣੀ ਜਿਹੜਾ ਨਾ ਬਹੁਤ ਲੰਘ ਗਿਆ ਹੁੰਦਾ, ਬਹੁਤ ਬਦਲੀਆਂ ਆ ਜਾਂਦੀਆਂ, ਤੇ ਇਸ ਲਈ ਉਹ ਕੋਈ ਗਲਤ ਗੱਲ ਜੇ ਮੈਂ ਜਾਣ ਕੇ ਨਹੀਂ ਕਰ ਰਿਹਾ ਹੁੰਦਾ, ਜਾਣਕਾਰੀ ਦੀ ਘਾਟ ਹੀ ਹੁੰਦੀ ਹੈ। ਤੇ ਉਸ ਵੇਲੇ ਵੀ ਆਸਾ ਦੀ ਵਾਰ ਦਾ ਕੀਰਤਨ ਮਹਾਰਾਜ ਦਾ ਪ੍ਰਕਾਸ਼ ਕਰਕੇ, ਉਸ ਤੋਂ ਬਾਅਦ ਪ੍ਰਕਾਸ਼ ਹੋਣ ਵੇਲੇ ਆਏ ਮੁੱਖ ਭਾਗ ਦੀ ਕਥਾ, ਇਹ ਪ੍ਰਚਲਿਤ ਹੁੰਦਾ ਸੀ। ਤੇ ਸ਼ਾਮ ਨੂੰ ਫਿਰ ਉਹਦਾ ਆਪਣਾ ਤੁਹਾਡਾ ਸਾਹਿਬ ਪਹਿਲਾਂ ਕੀਰਤਨ ਹੋਣਾ ਆ, ਤੇ ਮੰਜੀ ਸਾਹਿਬ ਦਾ ਮੈਂ ਦੱਸ ਰਿਹਾ ਸਾਹਿਬ, ਤੇ ਉਸ ਤੋਂ ਬਾਅਦ ਫਿਰ ਕਥਾ ਹੋਣੀ ਆ। ਕਥਾ ਤੋਂ ਬਾਅਦ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਤੇ ਚੱਲ ਹੀ ਰਿਹਾ ਤੇ ਪਾਠ ਦਾ ਰਹਿ ਰਸ ਦਾ ਟਾਈਮ ਹੋਣਾ। ਸੋ ਇਸ ਤਰ੍ਹਾਂ ਕਥਾ ਕੀਰਤਨ ਸੁਖਦਾਈ ਦੋਵੇਂ ਗੁਰਮਤਿ ਦੇ ਵਿੱਚ ਮੰਨੇ ਗਏ। ਤੇ ਨਾਲ ਸਿੱਖ ਰਹਿਤ ਮਰਿਆਦਾ ਵਿੱਚ ਇਹ ਵੀ ਹੈ ਕਿ ਸੰਗਤ ਦੇ ਵਿੱਚ ਕਥਾ ਕੀਰਤਨ ਸਿੱਖ ਹੀ ਕਰੇ, ਕਿਉਂਕਿ ਜਿਹੜਾ ਵੀ ਬੰਦਾ ਦੂਜੇ ਮਤ ਵਾਲਾ ਕਰੂਗਾ ਉਹ ਸਾਰੇ ਗੁਰਬਾਣੀ ਦਾ ਅਰਥ ਜਿਹੜਾ ਆਪਣੇ ਵੱਲ ਨੂੰ ਖਿੱਚ ਕੇ ਉਧਰ ਨੂੰ ਲੈ ਜਾਵੇਗਾ। ਸੋ ਕਥਾ ਦਾ ਉਦੇਸ਼ ਕੀ ਆ, ਨਿਸ਼ਾਨਾ ਕੀ ਆ, ਕਥਾ ਕਰਨੀ ਕਿਉਂ ਆ? ਗੁਰਮਤਿ ਦ੍ਰਿੜਾਉਣਾ, ਗੁਰਮਤਿ ਦੀ ਜਾਣਕਾਰੀ ਦੇਣੀ, ਗੁਰਮਤਿ ਦੇ ਵਿੱਚ ਪਰਪੱਕਤਾ ਪੈਦਾ ਕਰਨੀ ਸਰੋਤਿਆਂ ਦੇ ਵਿੱਚ, ਤੇ ਉਹਦਾ ਗੁਰਮਤਿ ਦੀ ਰੋਸ਼ਨੀ ਵਿੱਚ, ਸਿੱਖ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਕਥਾ ਕਰਨੀ। ਤੋ ਇਹ ਬੜਾ ਚੱਲਦਾ ਆ ਰਿਹਾ ਵਾ। ਤੇ ਆਪਣਾ
ਹਾਂ ਜੀ
ਕਿਤੇ ਵੇਲੇ ਤੋਂ ਹੀ ਦੱਸਿਆ ਵਾ ਆਪਣਾ ਨਾ, ਤੋਂ ਹੀ ਦੱਸਿਆ ਸੀ ਵੀ ਆਪਣਾ, ਤੇ ਇਹ ਗੱਲ ਸਹੀ ਹੈ, ਮੈਂ ਉਹਦੀ ਪ੍ਰੋੜਤਾ ਕਰਦਾ। ਸੁਖਵੰਤ ਸਿੰਘ ਹੋਰਾਂ ਨੇ ਜਿਹੜੀ ਗੱਲ ਕੀਤੀ, ਮੈਨੂੰ ਵੀ ਇੱਕ ਹੋਰ ਟਿਊਨ ਜਿਹੜੀ ਸੀ ਉਹਦਾ ਪਤਾ ਲੱਗਿਆ। ਭਈ ਪਹਿਲਾਂ ਫਿਲਮੀ ਵਾਲੇ ਬੰਬੇ ਵਾਲੇ ਹਰਿਮੰਦਰ ਸਾਹਿਬ ਦੇ ਰਾਗੀਆਂ ਦੀ ਨਕਲ ਕਰਕੇ ਤੇ ਗਾਣੇ ਬਣਾਉਂਦੇ ਹੁੰਦੇ ਸੀ, ਤੇ ਹੁਣ ਉਲਟ ਹੋ ਗਿਆ। ਪਰ ਜ਼ਰੂਰੀ ਨਹੀਂ ਕੋਈ ਨਾ
ਨਹੀਂ
ਕੋਈ ਮੇਰੇ ਵਰਗੇ ਜਿਹੜੇ ਹੁੰਦੇ ਆ ਉਹ
ਤਾਂ ਜੀ
ਕਈਆਂ ਨੂੰ ਪਤਾ ਵੀ ਨਹੀਂ ਹੁੰਦਾ।
ਹਾਂ
ਅੱਛਾ, ਹੈਰਾਨੀ ਵਾਲੀ ਗੱਲ ਇਹ ਹੈ, ਉਹਨਾਂ ਨੇ ਕਿਹਾ ਨਾ ਵੀ ਤੂੰ ਠਾਕਰ ਤੋਂ ਪੈਰ ਦਾਸ ਗੋਲਕਾ ਕੁੰਡਾ ਕਰਨ ਲੈਣ ਵਾਲੇ ਆਈ ਹੋਏ। ਹਾਂ ਜੀ, ਉਹ ਸਾਰੇ ਆਪਣਾ ਭਾਵੇਂ ਅਰਦਾਸ ਦਾ ਹਿੱਸਾ ਨਹੀਂ, ਪਰ ਅਰਦਾਸ ਤੋਂ ਪਹਿਲਾਂ ਆਪਾਂ ਉੱਠਣ ਵੇਲੇ
ਹਾਂ
ਸ਼ਬਦ
ਉਹ
ਇਹ
ਉਹ ਕਰਦੇ
ਕਰਦੇ
ਹਾਂ ਜਿਵੇਂ ਉਹਨੇ ਦੱਸਿਆ ਸੀ।
ਇੱਕ ਮੇਰੀ ਗੱਲ ਭੁੱਲ ਨਾ ਜਾਵੇ ਜਿਹੜੀ ਮੈਂ ਦੱਸਣੀ ਆ। ਸਾਨੂੰ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਦੇ ਵਿੱਚ ਆਪਣਾ ਮਾਲ ਕੌਂਸ ਰਾਗ ਦੇ ਵਿੱਚ ਤੇ ਤਿੰਨ ਤਾਲ ਦੇ ਵਿੱਚ ਸ਼ਬਦ ਸਿਖਾਇਆ ਗਿਆ ਸੀ, ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ। ਤੇ ਇਹ ਮੈਨੂੰ ਇੰਨਾ ਲੱਗੇ ਵੀ ਇਹ ਕਿਸੇ ਜਾਣੀ ਝਨਕ ਝਨਕ ਪਾਇਲ ਬਾਜੇ ਜਾਂ ਬੈਜੂ ਬਾਵਰਾ ਜਾਂ ਤਾਨਸੈਨ ਦੇ ਨਾਂ ਤੇ ਬਣੀਆਂ ਹੋਈਆਂ ਫਿਲਮਾਂ ਦੇ ਵਿੱਚ ਸ਼ਾਸਤਰੀ ਸੰਗੀਤ ਦਾ ਬੜਾ ਪ੍ਰਯੋਗ ਕੀਤਾ ਗਿਆ ਸੀਗਾ। ਤੇ ਮੈਂ ਇਹ ਸਮਝਿਆ ਵੀ ਇਹ ਕਿਸੇ ਉਸ ਫਿਲਮ
ਫਿਲਮ
ਦੇ
ਦੀ
ਗਾਣੇ ਦੇ ਉੱਤੇ ਜਿਹੜਾ ਹੈਗਾ ਆ,
ਅੱਛਾ।
ਤੇ ਬੜਾ ਪਿਆਰਾ ਸੀਗਾ। ਮੈਂ ਇੱਥੇ ਸ਼ਬਦ ਉਹ ਗਾ ਕੇ ਸੁਣਾਇਆ ਵੀ ਸੀਗਾ ਕੀਰਤਨ ਦਰਬਾਰ ਦੇ ਵਿੱਚ, ਇੱਥੇ ਕੀ ਉਹਦਾ ਨਾਂ ਆ ਰੀਵਜ਼ ਵੀ ਗੁਰਦੁਆਰੇ, ਕੁਝ ਸਾਲ ਹੋਏ ਆ। ਤੇ ਉਹ ਹੁਣ ਮੈਨੂੰ ਥੋੜੇ ਦਿਨ ਹੋਏ ਮੇਰੇ ਕੋਲ ਕਿਤੇ ਉਹ ਕਲਿੱਪ ਕਿਸੇ ਨੇ ਪਾਇਆ ਫੇਸਬੁੱਕ ਦੇ ਉੱਪਰ, ਉਹ ਸ਼ਬਦ ਜਿਹੜਾ ਸੀਗਾ ਉਹ ਹਰਿਮੰਦਰ ਸਾਹਿਬ ਦੇ ਵਿੱਚੋਂ ਗਾ ਰਹੇ ਨੇ ਉਹ ਟਿਊਨ, ਤਿੰਨ ਤਾਲ ਤੇ ਆਪਣਾ ਰਾਗ ਮਾਲਕੌਂਸ ਦੇ ਵਿੱਚ, ਜਿਹਨੂੰ ਮੈਂ ਸਮਝਦਾ ਵੀ ਇਹ ਫਿਲਮੀ ਟਿਊਨ ਦੇ ਟਿਊਨ ਆ ਕੋਈ। ਉਹ ਫਿਲਮੀ ਟਿਊਨ ਅਗਲੇ ਨੇ ਬਣਾਈ ਸੀ ਹਰਿਮੰਦਰ ਸਾਹਿਬ ਤੋਂ ਲੈ ਕੇ, ਕਿਉਂਕਿ 1922 ਦੇ ਕਲਿੱਪ ਸੀਗਾ ਉਹ, ਤੇ ਫਿਲਮਾਂ ਬਣੀਆਂ 60ਵਿਆਂ ਦੇ ਵਿੱਚ। ਹਾਂਜੀ, 60ਵੇਂ ਵਾਲੇ ਦਹਾਕੇ ਦੇ ਵਿੱਚ।
ਤਾਂ ਜੀ ਨਹੀਂ, ਇਹ ਤਾਂ ਵੈਲ ਡਾਕੂਮੈਂਟਡ ਹੈ ਕਿ ਜਿਹੜੇ ਬੰਬੇ ਦੇ 뮤직 ਡਾਇਰੈਕਟਰ ਸੀਗੇ ਨਾ, ਜਦ ਤੱਕ ਉਹ ਦਰਬਾਰ ਸਾਹਿਬ 5-10 ਦਿਨ ਲਾ ਕੇ ਨਹੀਂ ਆਉਂਦੇ ਸੀਗੇ ਤਾਂ ਉਹਨਾਂ ਨੂੰ ਲਿਆ ਨਹੀਂ ਸੀ ਜਾਂਦਾ, ਕਿਉਂਕਿ ਉਹ ਬਹੁਤ ਵੱਡਾ ਕੀਰਤਨ ਦਾ ਸੋਮਾ, ਧੁਨਾਂ ਦਾ ਸੋਮਾ ਇੱਥੇ ਸੀਗਾ। ਤੇ ਜਿਹੜੇ ਉਹ ਕਹਿੰਦੇ ਵੀ ਉਹ ਉਹਨਾਂ ਦੇ ਨਾਲ ਪ੍ਰੈਕਟਿਸ ਕਰਦੇ ਹੁੰਦੇ ਸੀ ਤੇ ਉਹਨਾਂ ਨੂੰ ਇਦਾਂ ਸਮਝਦੇ ਸੀ ਵੀ ਇਹ ਸੰਗੀਤ ਦਾ ਧੁਰਾ ਆ। ਦੂਜਾ ਜਿਹੜਾ ਤੁਸੀਂ ਸ਼ਬਦ ਦੀ ਗੱਲ ਕਰ ਰਹੇ ਹੋ ਨਾ ਅਰਦਾਸ ਦੀ, ਆਪਾਂ ਉਹ ਪ੍ਰਿੰਸੀਪਲ ਸਾਹਿਬ ਸਟੇਜ 'ਤੇ ਵੀ ਦੱਸਦੇ ਹੁੰਦੇ ਨਾ, ਕਾਲਾ ਡੋਰੀਆ ਕੁੰਡੇ ਵਿੱਚ ਅੜਿਆ ਨਹੀਂ, ਹੈ ਨਾ, ਤੇ ਉਹ ਸੁਰਿੰਦਰ ਕੌਰ ਹੋਣਾ ਦਾ, ਤੇ ਉਹ ਆਪਾਂ ਅਰਦਾਸ ਦੀ ਧੁਨ ਹੈ ਉਹ। ਅਰਦਾਸ ਦੇ ਤਾਂ ਅਰਦਾਸ ਤਾਂ ਬਹੁਤ ਪਹਿਲਾਂ ਦੀ ਚੱਲ ਰਹੀ ਹੈ ਨਾ,
ਬਿਲਕੁਲ
ਤੁਮ ਠਾਕੁਰ ਤੁਮ ਭਏ ਅਰਦਾਸ, ਸੇਮ ਟਿਊਨਾਂ ਉਹ। ਕਿੰਨੀਆਂ ਧੁਨਾਂ ਦਾ ਉਹ ਨਹੀਂ ਦਿੱਤਾ। ਇੱਕ ਮੈਂ ਖੁਦ ਧੁਨ ਜਾਣਦਾ ਹਾਂ, ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਨੇ ਸ਼ਬਦ ਬਹੁਤ ਦੇਰ ਦਾ ਗਾਇਆ ਹੋਇਆ, 40-50 ਸਾਲ ਪੁਰਾਣਾ, ਤੇਰਾ ਤੇਰਾ ਨਾਮ ਧੁੰਦਕਾਰਾ, ਹੈ ਨਾ, ਤੇ ਉਹ ਡਿਟੋ ਕਾਪੀ ਸਲਮਾਨ ਖਾਨ ਦੀ ਫਿਲਮ ਨਾਮ ਦੇ ਵਿੱਚ ਟਾਈਟਲ ਸੌਂਗ ਬਣਾਇਆ ਹੋਇਆ ਹੈ ਸੇਮ। ਤੇ ਉਹ ਮਤਲਬ ਉਹ ਕਿਹੜੇ ਮਤਲਬ ਬਹੁਤ ਇੱਧਰ ਉੱਧਰ ਚੱਕ ਕੇ ਉਹ ਚੱਲਦੇ ਆ। ਪਰ ਤਾਇਆ ਜੀ ਆਪਾਂ ਸੁਨੇਹੇ ਲੈ ਲਈਏ ਕਿਉਂਕਿ ਸਮਾਂ ਹੋ ਗਿਆ, 2-3 ਟੌਪਿਕ ਰਹਿ ਵੀ ਗਏ ਆ। ਹਰਪ੍ਰੀਤ ਸਿੰਘ ਹੁਣੀ ਫਤਿਹ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਜੀ। ਤੇ ਸਾਡੇ ਨਾਲ ਜੁੜੇ ਨੇ ਜਗਦੀਪ ਸਿੰਘ ਗਿੱਲ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਸੁਰਜੀਤ ਸੰਧੂ ਕਹਿ ਰਹੇ ਨੇ ਇੰਦਰਾ ਮਾਰੀ ਸੀ ਜੀ। ਹਾਂਜੀ, ਮੈਂ ਕਿਹਾ ਵੀ ਵਾਰ ਜਿਹੜੀ ਇੰਦਰਾ ਦੀ ਗਾਈ ਸੀ ਉਹ ਐਕਚੁਅਲੀ ਸੰਤਾਂ ਦੀ ਗਾਈ ਸੀ। ਤੇ ਜਗਜੀਤ ਸਿੰਘ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਭੁਪਿੰਦਰ ਸਿੰਘ ਧਾਲੀਵਾਲ ਅੱਜ ਕੱਲ੍ਹ ਲੁਧਿਆਣੇ ਚਲੇ ਗਏ ਨੇ ਵਾਪਸ ਤੇ ਆਉਣਗੇ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਅਰਮਨ ਰੇਡੀਓ ਸਰਵਵਿਆਪੀ ਢੰਗ ਨਾਲ ਪੰਜਾਬੀ ਬਰਾਦਰੀ ਨੂੰ ਆਸਟ੍ਰੇਲੀਆ ਵਿੱਚ ਗਿਆਨ ਹਾਸਲ ਕਰਵਾ ਕੇ ਅੱਜ ਖੁਸ਼ਹਾਲ ਰੂਪ ਵਿੱਚ ਲੈ ਕੇ ਆਉਣ ਦਾ ਬਹੁਤ ਬਹੁਤ ਯੋਗਦਾਨ ਕੀਤਾ ਹੈ ਜੀ। ਤੇ ਸਾਰੇ ਮਤਲਬ ਬਾਕੀ ਦੇਸ਼ਾਂ ਦੇ ਵਿੱਚ ਵੀ ਇਸ ਰੇਡੀਓ ਨੇ ਪੰਜਾਬੀ ਬਰਾਦਰੀ ਨੂੰ ਹਮੇਸ਼ਾ ਸਮੇਂ ਦਾ ਹਾਣੀ ਬਣਾ ਕੇ ਰੱਖ ਕੇ ਗਲੋਬ ਦਾ ਮਹੱਤਵਪੂਰਨ ਹਿੱਸਾ ਬਣਾਇਆ। ਬਹੁਤ ਬਹੁਤ ਧੰਨਵਾਦ ਜੀ। ਧੰਨ ਰਾਏ ਜੀ, ਗਲੋਬਲ ਰੀਅਲ ਇਸਟੇਟ ਵਾਲੇ ਜੁੜੇ ਨੇ ਜੀ ਸਾਡੇ ਨਾਲ ਸਿਡਨੀ ਤੋਂ, ਤੇ ਗੁਰਪ੍ਰੀਤ ਸਿੰਘ ਬੁੱਟਰ ਵੀ ਸ਼ਾਮਲ ਹੋ ਗਏ ਨੇ ਜੀ। ਆਇਆਂ ਨੂੰ ਰਣਦੀਪ ਸਿੰਘ ਜੌਲ ਬ੍ਰਿਸਬਨ ਤੋਂ ਸ਼ਾਮਲ ਹੋ ਗਏ ਨੇ, ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਤੇ ਕੁਲਵਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ, ਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਕਿ ਕਾਰ ਚਲਾ ਰਿਹਾ ਸੀ ਇੱਕ ਜੋਤ ਨੂੰ ਫੁੱਟਬਾਲ ਖਿਡਾਉਣ ਲੈ ਕੇ ਆਏ ਹਾਂ, ਕੁਛ ਹਫ਼ਤਿਆਂ ਤੋਂ ਸੁਣ ਨਹੀਂ ਸਕੇ। ਚਲੋ ਜੀ ਆਇਆਂ ਨੂੰ ਜੀ। ਆਪਣੇ ਡਾਕਟਰ ਸਰਮਾ ਬਦਰ ਰੰਧਾਵਾ ਵੀ ਆਏ ਨੇ, ਕਹਿੰਦੇ ਤਾਇਆ ਜੀ ਅੱਜ ਘਾਹ ਕੱਟਣ ਦਾ ਪਲਾਨ ਸੀ ਤੇ ਰੱਬ ਨੇ ਪਾਣੀ ਫੇਰ ਦਿੱਤਾ, ਮੀਂਹ ਲੱਗ
ਪਲੈਨ
ਗਿਆ
ਤੇ ਪਾਣੀ
ਪਲੈਨ ਤੇ
ਫੇਰਤਾ।
ਪਾਣੀ ਫੇਰਤਾ ਤੇ
ਉਹ ਢਾਡੀ ਸਿੰਘਾਂ ਦੀ ਗੱਲ ਚੱਲ ਵੀ ਮੈਨੂੰ ਚੇਤਾ ਆ ਗਿਆ। ਉਹ ਜਦੋਂ ਆਪਣਾ ਸੰਗਤਾਂ ਥੋੜੀਆਂ ਹੁੰਦੀਆਂ ਸੀ ਨਾ ਸਟੂਡੈਂਟਸ ਦੇ ਆਉਣ ਤੋਂ ਪਹਿਲਾਂ, ਤੇ ਕੋਈ ਗ੍ਰੰਥੀ ਸਿੰਘ ਇੱਥੋਂ ਚਲੇ ਜਾਣਾ ਤੇ ਆਪਣਾ ਦੂਜੇ ਨੂੰ ਆਉਣ ਚ ਕੁਝ ਹਫ਼ਤਿਆਂ ਦਾ ਪੈ ਜਾਣਾ ਗੈਪ, ਤੇ ਪ੍ਰਬੰਧਕ ਮੈਨੂੰ ਸੱਦ ਲੈਂਦੇ ਹੁੰਦੇ ਸੀ। ਇਸ ਤਰ੍ਹਾਂ ਮੈਨੂੰ ਕੀਸਬਰੋ ਮੈਲਬਰਨ ਦੇ ਵਿੱਚ ਸੱਦਿਆ ਸੀ, ਤੇ ਉੱਥੇ ਆ ਗਏ ਨਛੱਤਰ ਸਿੰਘ ਢਾਡੀ ਲੀਟਨ
ਗ੍ਰਿਫਤਾਰ।
ਵਾਲੇ, ਤੇ ਉਹ ਬੜਾ ਸੋਹਣਾ ਬਜ਼ੁਰਗ ਅਵਸਥਾ ਦੇ ਵਿੱਚ ਵੀ ਬੜਾ ਸੋਹਣਾ ਬੁਲੰਦ ਆਵਾਜ਼ ਤੇ ਬੜੀ ਸਰੰਗੀ ਵਜਾਉਂਦੇ ਸੀ, ਤੇ ਉੱਥੇ ਆ ਗਏ। ਉਹ ਕਹਿੰਦੇ ਵੀ ਮੈਨੂੰ ਆਪਣਾ ਕੀ ਉਹਨੂੰ ਕਹਿੰਦੇ ਨੇ ਵੀ ਮੈਂ ਦੋ ਗੀਤ ਗਾਊਂਗਾ ਤੁਹਾਡੀ ਕਥਾ ਵਿਖਿਆਨ ਤੋਂ ਬਾਅਦ, ਤੇ ਤੁਸੀਂ ਨਾਲ ਮੇਰੇ ਲੈਕਚਰ ਕਰ ਦਿਓ। ਮੈਂ ਕਿਹਾ ਜੀ ਚੰਗਾ, ਤੇ ਉਹ ਉਹਨਾਂ ਨੇ ਬੜਾ ਸੋਹਣਾ ਦੋ ਗੀਤ ਗਾਏ, ਮੈਂ ਨਾਲ ਲੈਕਚਰ ਕਰਤਾ, ਤੇ ਉਹ ਫਿਰ ਚੰਗਾ ਲੱਗਿਆ ਮੈਨੂੰ ਵੀ ਉਹਨਾਂ ਨੂੰ ਵੀ, ਤੇ ਉਹ ਸਾਰਾ ਹਫ਼ਤਾ ਹੀ ਮੈਂ
ਚਲੋ
ਫਿਰ ਸਾਰੇ ਸਾਰੇ ਹਫ਼ਤੇ ਹੁਣ ਚੰਗੀਆਂ ਗੱਲਾਂ ਵੀ ਲੱਭਦੀਆਂ ਤੇ ਸੰਗਤਾਂ ਨੂੰ ਵੀ ਖੁਸ਼ ਰੱਖਣਾ ਹੋਵੇ। ਇੱਕ ਦਿਨ ਮੈਂ ਕਿਹਾ ਸਾਧ ਸੰਗਤ ਜੀ ਭਾਈ ਨਛੱਤਰ ਸਿੰਘ ਨੂੰ ਨਾ ਆਉਂਦੀ ਆ ਗਾਉਣਾ ਆਉਂਦਾ ਤੇ ਵਜਾਉਣਾ ਆਉਂਦਾ ਪਰ ਲੈਕਚਰ ਨਹੀਂ ਆਉਂਦਾ। ਮੈਂ ਕਿਹਾ ਮੈਨੂੰ ਲੈਕਚਰ ਆਉਂਦਾ, ਮੈਨੂੰ ਗਾਉਣਾ ਵਜਾਉਣਾ ਨਹੀਂ ਆਉਂਦਾ, ਤੇ ਅਸੀਂ ਦੋ ਕਾਣੇ ਮਿਲ ਕੇ ਨਾ ਇੱਕ ਸੁਜਾਖਾ ਬਣਨ ਦਾ ਯਤਨ ਕਰ ਰਹੇ ਹਾਂ।
ਉਹ ਮੈਂ ਵੀ ਤੁਹਾਨੂੰ ਹੱਸ
ਦੂਜੀ ਅਗਲੀ ਇੱਕ ਦਿਨ ਫਿਰ ਮੈਂ ਕਿਹਾ ਸਾਧ ਸੰਗਤ ਜੀ ਤੁਸੀਂ ਇਹ ਨਾ ਸਮਝਿਓ ਵੀ ਭਾਈ ਨਛੱਤਰ ਸਿੰਘ ਨੂੰ ਸਿਰਫ ਸਰੰਗੀ ਵਜਾਉਣੀ ਆਉਂਦੀ ਹੈ, ਅਨਪੜ੍ਹ ਆ, ਇਹ ਅਨਪੜ੍ਹ ਨਹੀਂ, ਇਹ ਮੇਰੇ ਨਾਲੋਂ ਇੱਕ ਜਮਾਤ ਵੱਧ ਪੜਿਆ ਹੋਇਆ। ਉਹ ਸੰਗਤਾਂ ਆ ਬੜੇ ਉਤਸ਼ਾਹ ਨਾਲ ਵੇਖਣ ਲੱਗ ਪਈਆਂ ਵੀ ਹੈ ਗਿਆਨੀ ਨਾਲੋਂ ਵੀ ਕੋਈ ਵੱਧ ਪੜਿਆ ਹੋ ਸਕਦਾ।
ਅੱਛਾ
ਮੈਂ ਕਿਹਾ ਸਾਧ ਸੰਗਤ ਜੀ ਜਦੋਂ ਮੈਂ ਦੱਸਿਆ ਨਾ ਤੇ ਤੁਸੀਂ ਹੈਰਾਨ ਹੋ ਜਾਣਾ। ਮੈਂ ਕਿਹਾ ਮੈਂ ਪਹਿਲੀ ਚੋਂ ਹਟਿਆ, ਇਹ ਦੂਜੀ ਚੋਂ ਹਟਿਆ। ਉਹ ਸਟੇਜ ਸੈਕਟਰੀ ਗੁਰਦਰਸ਼ ਗੁਰਸ਼ਰਨ ਸਿੰਘ ਉਹ ਤਾਂ ਮੇਰੇ ਮੂੰਹ ਵੱਲ ਵੇਖੀ ਜਾਵੇ, ਕਹਿੰਦੇ ਬਾਅਦ ਕਹਿੰਦਾ ਇਹ ਕਿਹਾ ਵੀ ਅਸੀਂ ਸੋਚਿਆ ਵੀ ਕਿ ਵੱਧ ਨਹੀਂ ਪੜ੍ਹੇ, ਵੱਧ ਪੜ੍ਹੇ ਆਇਆ ਤੇ ਇਉਂ ਹੀ ਹੋਣਾ ਗਿਆਨੀ ਜੀ ਐਮਏ ਪਾਸ ਹੋਣੇ ਆ, ਇਹ ਫਿਰ ਪੀਐਚਡੀ ਪਾਸ ਹੋਊਗਾ।
ਮੇਰੇ ਨਾਲ ਵੀ ਇੱਦਾਂ ਹੋਈ ਜਦੋਂ ਕੀਰਤਨ ਟੂਰ ਤੇ ਜਾ ਰਹੇ ਸੀ ਨਾ, ਤੇ ਹੁਣ ਸਾਰੇ ਤੰਤੀ ਸਾਜੀ ਸੀ, ਤੰਤੀ ਸਾਜਾਂ ਟੂਰ ਸੀ। ਉਹ ਮੈਨੂੰ ਕਈ ਵਾਰੀ ਪੁੱਛ ਲੈਣਾ ਨੇ ਜਿਹੜੇ ਨਹੀਂ ਸੀ ਜਾਣਦੇ, ਭਾਈ ਸਾਹਿਬ ਕਹਿੰਦੇ ਤੁਸੀਂ ਕਿਹੜਾ ਸਾਜ ਬਜਾਉਂਦੇ ਹੋ, ਤੰਤੀ ਸਾਜ
ਹਾਂਜੀ
ਹੈ ਨਾ।
ਹਾਂਜੀ
ਤੇ
ਹਾਂਜੀ
ਮੈਂ ਕਿਹਾ ਜੀ ਭਾਈ ਸਾਹਿਬ ਜਿਹੜਾ ਮੈਂ ਸਾਜ ਬਜਾਉਣਾ ਨਾ ਉਹ ਸਾਰਿਆਂ ਨਾਲੋਂ ਵੱਧ ਖਤਰਨਾਕ ਹੈ ਨਾ, ਉਹ ਮੈਂ ਬਜਾਉਣਾ ਆ। ਕਹਿੰਦੇ
ਅੱਛਾ
ਅੱਛਾ, ਹਾਂ ਕਿਹੜਾ? ਮੈਂ ਕਿਹਾ ਉਸ ਸਾਜ ਦੇ ਨਾਲ ਬੰਦਾ ਵੀ ਮਰ ਸਕਦਾ ਹੈ। ਕਹਿੰਦੇ ਹੈ ਵੀ ਇੱਦਾਂ ਦਾ ਕੋਈ ਖਤਰਨਾਕ ਤੰਤੀ ਸਾਜ ਆ, ਉਹ ਕਿਹੜਾ ਬਜਾਉਂਦੇ ਹੋ ਜੀ? ਮੈਂ ਕਿਹਾ ਮੈਂ ਬਜਾਣਾ ਇਲੈਕਟ੍ਰੋਨਿਕ ਤਾਨਪੁਰਾ। ਤੇ
ਇਲੈਕਟ੍ਰੋਨਿਕ ਤਾਨਪੁਰਾ,
ਹਾਂ ਮੇਰੀ ਡਿਊਟੀ ਹੈ ਵੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਬਿਜਲੀ ਦਾ ਪਲੱਗ ਮੈਂ ਲਾਉਣਾ ਆ, ਠੀਕ ਹੈ? ਉਹ ਮੇਰਾ ਸਾਜ ਹੈ, ਸੋ ਇਸ ਕਰਕੇ 240 ਵੋਲਟ ਹੈ ਉਹਦੇ ਵਿੱਚ, ਜੇ ਕਿਤੇ ਤਾਰ ਤੂਰ ਹਿੱਲ ਗਈ ਨਾ ਬੰਦਾ ਜਾ ਸਕਦਾ। ਸੋ ਤਾਇਆ ਜੀ, ਹਾਂਜੀ, ਜਾਣ ਤੋਂ ਪਹਿਲਾਂ ਜਿਸ ਕਾਰਨ ਆਇਆ ਹੋਇਆ, ਜਾਣ ਤੋਂ ਪਹਿਲਾਂ ਨਾ ਸੁਰਜੀਤ ਸੰਧੂ ਕਹਿੰਦੇ ਫੂਕ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਆਪਾਂ ਫੂਕ ਦੀ ਗੱਲ ਕੀਤੀ ਸੀ ਨਾ।
ਸਾਈਡ ਇਫੈਕਟ
ਹਾਂ, ਇਹ ਤਾਂ ਤਰੋ ਤਾਜ਼ੀ ਹਵਾ ਹੁੰਦੀ ਹੈ, ਸਿਹਤ ਨੂੰ ਤੰਦਰੁਸਤ ਤੇ ਬੰਦੇ ਦੀਆਂ ਭਾਵਨਾਵਾਂ ਨੂੰ ਜਵਾਨ ਰੱਖਦੀ ਹੈ, ਇਹ ਫੂਕ ਇਹੋ ਜਿਹੀ ਹੁੰਦੀ ਹੈ। ਤੇ ਦੂਜੀ ਗੱਲ, ਕੁਲਵੀਰ ਸੰਧੂ ਜਿਹੜੇ ਨੇ ਕੈਨੇਡਾ ਤੋਂ, ਇਹ ਵੀ ਪ੍ਰੋਗਰਾਮ ਸ਼ਾਮਿਲ ਹੋਣੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਵੰਤ ਰਾਏ ਮੈਲਬਨ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ। ਹਰਜਿੰਦਰ ਘੁੰਮਣ ਭਾਅ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਇਹਨਾਂ ਦਾ। ਅਤੇ ਸਵਰਨ ਸੰਧੂ ਸਵਰਨ ਸਿੰਘ ਸਾਡੇ ਨਾਲ ਭਾਅ ਜੀ ਜੁੜੇ ਸਨ ਗ੍ਰਿਫਤ ਵਾਲੇ, ਅਤੇ ਕਾਲ ਕਰ ਰਹੇ ਸੀ। ਮੈਂ ਉਹਨਾਂ ਨੂੰ ਬੇਨਤੀ ਕਰਨਾ ਕਿ ਮੈਂ ਬਾਅਦ 'ਚੋਂ ਕਰਾਂਗਾ, ਕਿਉਂਕਿ ਗ੍ਰਿਫਤ ਮੇਲੇ ਦੀ ਗੱਲ ਕਰਨੀ ਹੈ। ਅਤੇ ਸਾਡੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਭਾਅ ਜੀ ਜੁੜੇ ਸਨ। ਆਪਾਂ ਗੱਲ ਚੱਲ ਰਹੀ ਸੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਰਹਾਓ ਦੀ ਪੰਕਤੀ ਦੀ, ਤਾਂ ਉਹਨਾਂ ਨੇ ਕਿਹਾ ਕਿ ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ
ਹਾਂ
ਮਿਥਿਆ ਮੋਹ ਮਾਏ।
ਇੱਕ ਬਿਨ ਸਭ ਧੰਦ ਹੈ ਸਭ ਮਿਥਿਆ
ਮਿਥਿਆ
ਮੋਹ
ਮੋਹ,
ਮਾਏ। ਹਾਂਜੀ
ਹਾਂਜੀ,
ਹਾਂਜੀ
ਇਹ ਪੰਕਤੀ ਸੀ। ਹਰਨੇਕ ਸਿੰਘ ਹੁਣੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਤਾਇਆ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ, ਕਹਿੰਦੇ ਨੇ ਕਿ ਤਾਇਆ ਜੀ ਗਿਆਨ ਦੀ ਕੁੰਜੀ ਨੇ। ਸੋ ਤਾਇਆ ਜੀ ਇਸ ਹੀ ਪੋਜ਼ਿਟਿਵ ਨੋਟ ਦੇ ਨਾਲ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਉਸ ਤੋਂ ਬਾਅਦ
ਨਹੀਂ
ਆਪਾਂ
ਨਹੀਂ ਉਹ ਨਿੱਕੀ ਜਿਹੀ ਗੱਲ ਰਹਿ ਗਈ ਤੇ ਫੂਕ ਸ਼ਾਸਤਰ ਵਾਲੀ, ਫੂਕ ਸ਼ੱਕ ਦਾ ਉਹ ਹੈ ਵੀ ਪਹਿਲਾਂ ਪਹਿਲਾਂ ਬੰਦੇ ਨੂੰ ਜਦੋਂ ਸੱਚੀ ਜਾਂ ਝੂਠੀ ਫੂਕ ਮਿਲਦੀ ਤੇ ਬੰਦੇ ਨੂੰ ਯਕੀਨ ਨਹੀਂ ਆਉਂਦਾ। ਉਹ ਕਹਿੰਦਾ ਯਾਰ ਮੈਨੂੰ ਹੈ ਮੇਰੇ 'ਚ ਇੰਨੀ ਯੋਗਤਾ ਹੈ, ਲੋਕੀ ਮੇਰੀ ਇੰਨੀ ਤਾਰੀਫ ਕਰਦੇ ਆ, ਤੇ ਉਹ ਫਿਰ ਕਹਿੰਦਾ ਸ਼ਾਇਦ ਮੇਰੀ ਲੈਗ ਪੁੱਲੇ ਮੇ ਨਾ ਹੋਵੇ ਵੀ ਮੈਨੂੰ ਉਹ ਹੀ ਉਲੂ ਜਿਵੇਂ ਮਾਝੇ ਦੇ ਵਿੱਚ ਪਿੰਡਾਂ ਵਿੱਚ ਕਹਿੰਦੇ ਜਿਹਦੀ ਗਿੱਟੇ ਜਾਨ ਅੜੀ ਹੋਵੇ ਉਹਨੂੰ ਕਹਿਣਾ ਉਹ ਭਲਵਾਨ ਜੀ, ਜਿਹਦਾ ਝੱਗਾ ਪਾਟਿਆ ਹੋਇਆ ਉਹਨੂੰ ਕਹਿਣਾ ਉਹ ਸ਼ਾਹ ਜੀ, ਤੇ ਕਰਦਿਆਂ ਕਰਦਿਆਂ ਨਾ ਹੌਲੀ ਹੌਲੀ ਫਿਰ ਉਹ ਸਾਰਨ ਲੱਗ ਪੈਂਦਾ ਆਪਣੀ ਤਾਰੀਫ, ਜਿਵੇਂ ਸੰਤ ਜੀ ਮਹਾਰਾਜ ਜੀ ਬ੍ਰਹਮ ਗਿਆਨੀ ਜੀ ਪੂਰਨ ਆਪ ਬ੍ਰਹਮ ਜੀ, ਪਹਿਲਾਂ ਪਹਿਲਾਂ ਬੰਦਿਆਂ ਨੂੰ ਨਹੀਂ ਯਕੀਨ ਆਉਂਦਾ ਫਿਰ ਹੌਲੀ ਹੌਲੀ ਉਹਦੇ ਕੰਨ ਸੁਣਨ ਦੇ ਆਦੀ ਹੋ ਜਾਂਦੇ ਆ। ਇਸ ਤਰ੍ਹਾਂ ਹੀ ਫੂਕ ਫਿਰ ਸ਼ਗਨ ਦਾ ਨਾ ਹੌਲੀ ਹੌਲੀ ਉਹਨੂੰ ਸਵਾਦ ਪੈਣਾ ਸ਼ੁਰੂ ਹੋ ਜਾਂਦਾ, ਫਿਰ ਜੇ ਉਹਨੂੰ ਕੋਈ ਫੂਕ ਨਹੀਂ ਸ਼ਿਕਾਉਂਦਾ ਤੇ ਫਿਰ ਉਹਨੂੰ ਉਹ ਭੁੱਖ ਜਾਗਦੀ ਆ ਤੇ ਉਹ ਵਿਚਾਰਾ ਡਾਊਨ ਹੁੰਦਾ। ਸੋ ਇਸ ਲਈ ਤੁਸੀਂ ਇੱਕ ਇੱਕ ਹਫਤੇ ਦੇ ਵਿੱਚ ਮੈਨੂੰ ਫੂਕ ਵਾਹਵਾ ਸ਼ਿਕਾ ਦਿੰਦੇ ਹੋ ਇੱਕ ਵਾਰੀ।
ਨਹੀਂ ਉਹ ਤਾਂ ਫਿਰ ਦੇਖੋ ਸਾਡਾ ਫਰਜ਼ ਬਣਦਾ ਨਾ। ਤੇ ਠੀਕ ਹੈ ਤਾਇਆ ਜੀ, ਚਲੋ ਅਗਲੇ ਹਫ਼ਤੇ ਫਿਰ ਮਿਲਦੇ ਹਾਂ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਖਿਆਲ
ਰੱਖਿਓ,
ਜੀ
ਚੰਗਾ,
ਖਿਆਲ ਰੱਖਿਓ।
ਵਾਹਿਗੁਰੂ ਜੀ
ਕਾ
ਕਾ
ਖਾਲਸਾ,
ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ
ਜੀ
ਕੀ
ਫਤਿਹ।
ਫਤਿਹ।
ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ। ਅੱਜ ਦੋ ਟੌਪਿਕ ਇਹਨਾਂ ਦੇ ਨਾਲ ਰਹਿ ਗਏ ਗੱਲਾਂ ਬਾਤਾਂ ਦੇ ਵਿੱਚ, ਜਿਸ ਕਾਰਨ ਸ਼੍ਰੀ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਉਹਨਾਂ ਨੂੰ ਆਪਾਂ ਪ੍ਰੋਗਰਾਮ 'ਚ ਲੈਂਦੇ ਹਾਂ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗਿੱਲ ਬਾਗੀ ਹੋ ਗਿਆ, ਇਹ ਮੈਨੂੰ ਲੱਗਦਾ ਬਾਗੀ ਹੋ ਕੇ ਇੰਡੀਆ ਚਲੇ ਗਏ ਨੇ, ਅਤੇ ਮੈਨੂੰ ਲੱਗਦਾ ਆਸਟ੍ਰੇਲੀਆ ਨਹੀਂ ਹੈਗੇ। ਦੱਸਿਓ ਤੁਸੀਂ ਕਿੱਥੇ ਹੋ ਅੱਜ ਕੱਲ੍ਹ? ਅਤੇ ਹਰਿੰਦਰ ਭਾਅ ਜੀ ਕਹਿੰਦੇ ਨੇ ਘੁੰਮਣ ਸਾਹਿਬ, ਕਹਿੰਦੇ ਪਹਿਲਾਂ ਜੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਅਤੇ ਸੰਤ ਸਿੰਘ ਮਸਕੀਨ ਜੀ ਨੇ, ਭਾਈ ਪਿੰਦਰਪਾਲ ਸਿੰਘ ਜੀ ਨੇ ਵਧੀਆ ਕਥਾ ਕਰਦੇ ਹਨ ਜੀ। ਬਿਲਕੁਲ ਬਿਲਕੁਲ, ਬਹੁਤ ਵਧੀਆ ਮਤਲਬ ਕਥਾ ਵੀ ਕਰਦੇ ਨੇ, ਮੈਂ ਬੜਾ ਸ਼ਬਦ ਸੁਣੇ ਨੇ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਦੇ। ਅਤੇ ਚਲੋ ਆਪਾਂ ਪ੍ਰੋਗਰਾਮ ਅੱਗੇ ਤੋਰਦੇ ਹਾਂ, ਅਤੇ ਸਾਡੇ ਨਾਲ ਜਸਕਰਨ ਸਿੰਘ ਬ੍ਰਿਸਬਨ ਤੋਂ ਸ਼ਾਮਿਲ ਹੋ ਗਏ ਨੇ। ਜਸਕਰਨ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਕੀ ਹਾਲ ਹੈ?
ਸਤਿ ਸ਼੍ਰੀ ਅਕਾਲ ਭਾਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਆਦਾਬ।
ਜੀ, ਅਤੇ ਆਪਾਂ ਵੈਦਰ ਤੋਂ ਸ਼ੁਰੂ ਕਰਦੇ ਹੁੰਦੇ ਹਾਂ, ਮੀਂਹ ਮੂੰਹ ਕਿੱਦਾਂ ਤੁਹਾਡੇ ਵੱਲ?
ਪਿਛਲੇ 2-3 ਦਿਨਾਂ ਤੋਂ ਹਲਕੀ ਬੂੰਦਾਬਾਂਦੀ ਚੱਲ ਰਹੀ ਸੀਗੀ ਜੀ,
ਅੱਛਾ,
ਪਰ ਅੱਜ ਦਾ ਦਿਨ ਬੜਾ ਖਿੜਿਆ ਹੋਇਆ, ਸੋਹਣੀ ਧੁੱਪ ਨਿਕਲੀ ਹੋਈ ਹੈ ਤੇ ਆਉਣ ਵਾਲਾ ਸਾਰਾ ਅਗਲਾ ਹਫਤਾ ਜਿਹੜਾ ਉਹ ਵੈਦਰ ਧੁੱਪ ਦਿਖਾ ਰਿਹਾ ਹੈ
ਚਲੋ ਵਧੀਆ, ਘਾਹ
ਜੀ।
ਕੱਟ ਹੋ ਜਾਣਗੇ ਕਿਉਂਕਿ ਸਾਡੇ ਤਾਂ ਹੁਣ ਅੱਜ 18ਵਾਂ ਦਿਨ ਲਗਾਤਾਰ, ਮਤਲਬ ਅੱਜ ਧੁੱਪ ਨਿਕਲੀ ਆ, 18 ਦਿਨ
ਜੀ
ਲਗਾਤਾਰ ਮੀਂਹ ਪੈ ਰਿਹਾ, ਮਤਲਬ ਕਿਤੇ ਕਿਤੇ ਧੁੱਪ ਨਿਕਲ ਜਾਂਦੀ ਸੀ ਪਰ ਐਵਰੀ ਡੇ ਮੀਂਹ ਸੀਗਾ। ਅਤੇ ਸਾਡੇ ਨਾਲ ਸੱਜਣ ਮਿੱਤਰ ਪਿਆਰੇ ਬਹੁਤ ਜੁੜਦੇ ਨੇ, ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਸਾਡੇ ਨਾਲ ਜੁੜ ਕੇ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਉਹ ਪਾਉਂਦੇ ਨੇ। ਕਈ ਵਾਰੀ ਕੋਈ ਮੈਸੇਜ ਰਹਿ ਜਾਂਦਾ, ਮੈਂ ਪਹਿਲਾਂ ਹੀ ਦੱਸਦਾ ਕਿ ਮਾਫੀ ਚਾਹੁੰਦੇ ਹਾਂ, ਅਤੇ ਕੱਲ੍ਹ ਨੂੰ ਕਈ ਅਸੀਂ ਫੋਟੋਆਂ ਦਿਖਾਵਾਂਗੇ ਜਿਹੜੀਆਂ ਅੱਜ ਆਈਆਂ ਨੇ, ਵੀਡੀਓ ਵੀ ਆਏ ਨੇ। ਸੋ ਕੱਲ੍ਹ ਨੂੰ ਸਵੇਰੇ 8 ਤੋਂ 10 ਵਜੇ ਤੱਕ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਕੁਛ ਆਪਾਂ ਗੱਲਾਂ ਸ਼ੇਅਰ ਕਰਨੀਆਂ ਨੇ ਵਿਚਾਰਾਂ। ਪਹਿਲਾਂ ਤਾਂ ਜਿਹੜਾ ਬੀਜੇਪੀ ਦਾ
ਜੀ
ਪ੍ਰਧਾਨ ਚੁਣਿਆ ਗਿਆ ਮਤਲਬ ਪੰਜਾਬ ਦੇ ਵਿੱਚ, ਅਤੇ ਇੱਧਰ
ਜੀ
ਸਾਡੇ ਕੱਲ੍ਹ ਵੀ ਇਹ 'ਤੇ ਗੱਲ ਕਰਾਂਗੇ, ਜਾਖੜ ਸਾਹਿਬ ਨੂੰ ਤਾਂ ਸੀਐਮ ਦੇ ਤੌਰ 'ਤੇ ਦੇਖ ਰਹੇ ਸੀ ਅਮਰੀਕ ਫਲੋਰਾ ਭਾਅ ਜੀ, ਠੀਕ ਹੈ,
ਜੀ
ਪਰ ਉਹ ਜਿਹੜਾ ਗੁਬਾਰਾ ਆ ਉਹਦੇ ਵਿੱਚੋਂ ਪਹਿਲਾਂ ਹੀ ਫੂਕ ਨਿਕਲ ਗਈ ਅਤੇ ਚੇਂਜ ਕਰ ਦਿੱਤਾ। ਅਤੇ ਮਾੜੇ ਇਹ 'ਤੇ ਖੁਲਾਸਾ ਕਰੋ ਕਿ ਇਹ ਜਿਹੜੀ ਚੇਂਜਿਸ ਆਈਆਂ ਨੇ, ਕੌਣ ਗਿਆ ਅਤੇ ਕੌਣ ਲਿਆ ਅਤੇ ਕੌਣ ਆਇਆ?
ਜਾਖੜ ਸਾਹਿਬ ਨਾਲ ਇੱਥੇ ਜਿਹੜੀ ਕਹਿੰਦੇ ਨੇ ਕਾਂਗਰਸ ਵਾਲਿਆਂ ਨੇ ਵੀ ਮਾੜੀ ਕੀਤੀ ਹੈ ਤੇ ਬੀਜੇਪੀ ਵਾਲਿਆਂ ਨੇ ਵੀ ਕਾਫੀ ਮਾੜੀ ਕੀਤੀ ਹੈ ਜੀ, ਕਿਉਂਕਿ ਮੁੱਖ ਮੰਤਰੀ ਦੇ ਚਿਹਰੇ ਵਜੋਂ ਪਹਿਲਾਂ ਕਾਂਗਰਸ ਵੱਲੋਂ ਜਾਖੜ ਸਾਹਿਬ ਅੱਗੇ ਆਏ ਸੀਗੇ, ਪਰ ਕੇਵਲ ਸਿੰਘ ਢਿੱਲੋਂ ਜਿਨ੍ਹਾਂ ਦਾ ਨਾਮ ਕਿਤੇ ਨੇੜੇ ਤੇੜੇ ਵੀ ਨਹੀਂ ਸੀ, ਜਦੋਂ ਉਹਨਾਂ ਦੀ ਖਬਰ ਨਸ਼ਰ ਹੋਈ ਹੈ ਕਿ ਆਇਆ ਤੇ ਕਹਿੰਦੇ ਜਾਖੜ ਸਾਹਿਬ ਦੇ ਚਿਹਰੇ ਦੇ ਰੰਗ ਉੱਡ ਗਏ ਵੀ ਇਹ ਕਹਾਣੀ ਕੀ ਵਾਪਰੀ ਹੈ।
ਨਹੀਂ ਉਹ ਮਤਲਬ
ਤੇ
ਸਰਪ੍ਰਾਈਜ਼ ਮਿਲਿਆ ਉਹਨਾਂ ਨੂੰ।
ਜੀ
ਅੱਛਾ
ਬੀਜੇਪੀ ਦੇ ਕਈ ਅੱਗੇ ਮੋਤਬਰ ਚਿਹਰੇ ਉਹਨਾਂ ਦੇ ਨਾਮ ਅੱਗੇ ਆ ਰਹੇ ਸੀਗੇ, ਪਰ ਕੇਵਲ ਸਿੰਘ ਢਿੱਲੋਂ ਕਿਤੇ ਨਾ ਕਿਤੇ ਉਸ ਲਾਈਨ ਦੇ ਵਿੱਚ ਲੱਗੇ ਹੋਏ ਸੀ, ਪਰ ਇੰਨੀ ਛੇਤੀ ਉਹਨਾਂ ਨੇ ਅੱਗੇ ਆ ਜਾਣਾ ਇਹ ਸੋਚਿਆ ਨਹੀਂ ਗਿਆ ਕਿ ਸੀ।
ਮਤਲਬ ਇਹਦੇ ਪਿੱਛੇ ਕਈ ਕਾਰਨ ਵੀ ਹੋ ਸਕਦੇ ਨੇ ਤੇ ਅਨਾਲਿਸਿਸ ਵੀ ਹੋ ਸਕਦੇ, ਪਰ ਅੰਦਰੋਂ ਅੰਦਰੀ ਤਾਂ ਗੱਲ ਮਾੜੀ ਮੋਟੀ ਤਾਂ ਚੱਲਦੀ ਹੋਵੇਗੀ ਨਾ। ਕਿਤੇ ਨਾ ਕਿਤੇ ਜਾਖੜ ਸਾਹਿਬ ਥੋੜ੍ਹੇ ਜਿਹੇ ਇਨਇਫੈਕਟਿਵ ਸੀਗੇ, ਕਿਉਂਕਿ ਇੱਕ ਤਾਂ ਉਹਨਾਂ ਦੀ ਕਾਂਗਰਸ ਬੈਕਗ੍ਰਾਉਂਡ ਸੀਗੀ, ਹੈ ਨਾ, ਅਤੇ
ਜੀ
ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈਗਾ ਹੀ ਆ ਵੀ ਜੀ ਲੀਡਰ ਰੀਸਾਈਕਲ ਕਰੀ ਜਾ ਰਹੇ, ਇੱਧਰ ਉੱਧਰ ਜਾਈ ਜਾ ਰਹੇ, ਉੱਧਰੋਂ ਰਾਜ ਉਹਨਾਂ ਬੰਦਿਆਂ ਨੇ ਹੀ ਕਰਨਾ, ਪਰ ਉਹ ਸਿਰਫ ਪਾਰਟੀਆਂ ਹੀ ਬਦਲ ਰਹੇ ਨੇ। ਠੀਕ ਹੈ, ਅਤੇ ਇਸ ਹਿਸਾਬ ਨਾਲ ਕੇਵਲ ਸਿੰਘ ਢਿੱਲੋਂ ਇੱਕ ਫਰੈਸ਼ ਫੇਸ ਲੱਗਦੇ ਨੇ ਮੈਨੂੰ, ਉਹਨਾਂ ਦੀ ਕੋਈ ਮਤਲਬ ਪੋਲੀਟੀਕਲ ਕੋਈ ਕੰਟਰੋਵਰਸੀ ਵੀ ਹੈ ਨਹੀਂ। ਤੁਹਾਡਾ ਤੁਹਾਡਾ ਕੀ
ਜੀ
ਖਿਆਲ ਹੈ ਇਹਦੇ ਬਾਰੇ?
ਦੇਖੋ ਭਾਜੀ, ਬੀਜੇਪੀ ਜੇ ਆਪਾਂ ਪਿਛਲੇ ਕਈ ਦਹਾਕਿਆਂ ਤੋਂ ਲਾਈਏ, ਜੇ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਕਿਤੇ ਅੱਗੇ ਚਿਹਰਾ ਬਣ ਕੇ ਆਉਂਦੀ ਹੈ ਤਾਂ ਕੁਛ ਨਾ ਕੁਛ ਵਿੱਚ ਉਹ 2-4 ਸੀਟਾਂ ਕੱਢ ਕੇ ਲੈ ਜਾਂਦੀ ਹੈ, ਪਰ ਜੇ ਬੀਜੇਪੀ ਇੱਕ ਆਪ ਖੁਦ ਮੋਹਰਾ ਬਣ ਕੇ ਜਾਂ ਖੁਦ ਚਿਹਰਾ ਬਣ ਕੇ ਅੱਗੇ ਆਊਗੀ ਤਾਂ ਪੰਜਾਬ ਕਿਤੇ ਨਾ ਕਿਤੇ ਬੀਜੇਪੀ ਨੂੰ ਹਮੇਸ਼ਾ ਸ਼ੁਰੂ ਤੋਂ ਹੀ ਨਕਾਰਦਾ ਆ ਰਿਹਾ। ਕੇਵਲ ਸਿੰਘ ਢਿੱਲੋਂ ਨੂੰ ਜੇ ਆਪਾਂ ਮੰਨ ਕੇ ਚੱਲੀਏ ਵੀ ਉਹ ਬੀਜੇਪੀ ਦਾ ਚਿਹਰਾ ਅੱਗੇ ਆਇਆ, ਪਰ ਨਾਲ ਹੀ ਨਾਲ ਆਮ ਆਦਮੀ ਪਾਰਟੀ ਦੇ ਮੀਤਹਿਰ ਵੀ ਬਰਨਾਲੇ ਤੋਂ ਨੇ, ਇਹ ਵੀ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ। ਮੀਤਹਿਰ ਕਿਤੇ ਨਾ ਕਿਤੇ ਵੱਧ ਵੋਟ ਜਿਹੜੀ ਉਹਨਾਂ ਤੋਂ ਆਪਦੇ ਪੱਖ 'ਚ ਆਲਰੇਡੀ ਰੱਖੀ ਬੈਠੇ ਨੇ।
ਆਪਣੇ ਜਿਹੜੇ ਬੀਜੇਪੀ ਦੀ ਕੋਰ ਸਮੱਸਿਆ ਪੰਜਾਬ ਦੇ ਵਿੱਚ ਇਹ ਹੈ ਕਿ ਬੀਜੇਪੀ ਦਾ ਜਿਹੜਾ ਗੜ੍ਹ ਹੈ ਉਹ ਸ਼ਹਿਰ ਹੈ, ਸ਼ਹਿਰੀ ਪਾਪੂਲੇਸ਼ਨ, ਉਹ ਵੀ ਇਨਰ ਸਿਟੀ, ਜਿਹੜੇ ਪੁਰਾਣੇ
ਜੀ
ਹਿੰਦੂ ਭਾਈਚਾਰਾ ਰੱਖ ਲਓ, ਮਤਲਬ ਉਹ ਵੋਟਰ ਨੇ, ਔਰ ਉਹ ਵੋਟਰ ਹੈਗੇ ਡੋਲੂ ਵੋਟਰ, ਕਿ ਉਹ ਇੱਕ ਵਾਰੀ ਉਹ ਬੀਜੇਪੀ ਨੂੰ ਵੋਟ ਪਾਉਂਦੇ ਨੇ, ਜਦੋਂ ਬੀਜੇਪੀ ਤੋਂ ਅੱਕਦੇ ਨੇ ਉਹ ਕਾਂਗਰਸ ਨੂੰ ਪਾ ਦਿੰਦੇ ਨੇ ਵੋਟ। ਹੁਣ
ਜੀ
ਕਾਂਗਰਸ ਦਾ ਜਿਹੜਾ ਆਧਾਰ ਹੈ ਉਹ ਪਿੰਡਾਂ 'ਚ ਵੀ ਹੈਗਾ ਆ, ਪਿੰਡਾਂ 'ਚ ਅਕਾਲੀਆਂ ਅਤੇ ਕਾਂਗਰਸ ਦਾ ਮੁਕਾਬਲਾ ਚੱਲਦਾ ਆ, ਠੀਕ ਹੈ, ਸ਼ਹਿਰਾਂ ਦੇ ਵਿੱਚ ਕਾਂਗਰਸ ਅਤੇ ਬੀਜੇਪੀ ਦਾ ਮੁਕਾਬਲਾ ਚੱਲਦਾ ਆ। ਸੋ ਜਦੋਂ ਸ਼ਹਿਰ 'ਚ ਕਾਂਗਰਸ ਜਿੱਤ ਜਾਂਦੀ ਤਾਂ ਕਾਂਗਰਸ ਦੀ ਸਰਕਾਰ ਪੰਜਾਬ 'ਚ ਬਣ ਜਾਂਦੀ ਹੈ, ਜਦੋਂ ਬੀਜੇਪੀ ਜਿੱਤ ਜਾਂਦੀ ਸ਼ਹਿਰ ਦੇ ਵਿੱਚ ਤਾਂ ਅਕਾਲੀਆਂ ਨਾਲ ਰਲ ਕੇ ਉਹਨਾਂ ਦੀ ਬਣ ਜਾਂਦੀ ਹੈ। ਸੋ
ਜੀ
ਜੇ ਕਹੋ ਕਿ ਬੀਜੇਪੀ ਦਾ ਮਤਲਬ ਜਿਹੜਾ ਆਧਾਰ ਹੈ ਪਿੰਡਾਂ ਦੇ ਵਿੱਚ ਨਹੀਂ ਹੈਗਾ, ਹੁਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਥਰੂ ਦਲਿਤ ਵੋਟਾਂ ਦੇ ਨਾਲ, ਉਹਨਾਂ ਨੂੰ ਪਾੜ ਵੀ
ਜੀ
ਰਹੇ ਨੇ, ਉਹਨਾਂ ਦੇ ਧਰਮ ਵੀ ਹੋਰ ਨਵੇਂ ਬਣਾ ਰਹੇ ਨੇ, ਉਹਨਾਂ ਦੀ ਲਾਈਨ ਸਿੱਖਾਂ ਨਾਲੋਂ ਅਲੱਗ ਕਰ ਰਹੇ ਨੇ, ਹੈ ਨਾ। ਸੋ ਉਹਨਾਂ ਦੇ
ਜੀ
ਵਿੱਚ ਉਹ ਜੱਟ ਅਤੇ ਦੂਜੇ ਭਾਈਚਾਰਿਆਂ ਦਾ ਵੀ ਬਖੇੜਾ ਵਧਾ ਰਹੇ ਨੇ ਸੋਸ਼ਲ ਮੀਡੀਆ ਰਾਹੀਂ, ਤਾਂ ਕਿ ਪੇਂਡੂ ਵੋਟ ਜਿਹੜੀ ਆ ਉਹ ਟੁੱਟ ਜਾਵੇ, ਹੈ ਨਾ। ਸੋ ਇਹ ਜਿਹੜੇ ਹੱਥਕੰਡੇ ਅਪਣਾਏ ਜਾ ਰਹੇ ਨੇ, ਆਮ ਆਦਮੀ ਪਾਰਟੀ ਨੇ ਵੀ ਇਹ ਅਪਣਾਏ ਆ, ਤਾਂ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਪੰਜਾਬ ਦਾ ਵੋਟਰ ਸੀ, ਹੈ ਨਾ, ਉਹਨੂੰ ਸਿੱਖ ਚਿਹਰਾ ਚਾਹੀਦਾ ਸੀ। ਜੇ ਬੀਜੇਪੀ ਨੂੰ ਜੀ ਪੇਂਡੂ ਵੋਟ ਪੈਣੀ ਹੈ ਤਾਂ ਜਾਖੜ ਸਾਹਿਬ ਨੂੰ ਨਹੀਂ ਵੀ ਕਦੇ ਵੀ ਪੈਣੀ, ਉਹਨਾਂ ਨੂੰ ਹੀ ਪੈਣੀ ਹੈ, ਕੇਵਲ ਸਿੰਘ ਢਿੱਲੋਂ ਨੂੰ ਪੈ ਸਕਦੀ ਹੈ,
ਜੀ
ਇਹ ਰੀਜ਼ਨ ਹੋ ਸਕਦਾ ਵੱਡਾ ਇੱਕ।
ਬਿਲਕੁਲ ਭਾਜੀ। ਦੇਖੋ ਇਹ ਪਿਛਲੇ ਜਦੋਂ ਆਪਾਂ ਲਾ ਲਈਏ ਇਹ ਧਰਮ ਤੇ ਧਰਮ ਦੀ ਰਾਜਨੀਤੀ ਤਾਂ ਇਹ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਇਹਨਾਂ ਦੀ। ਬੀਜੇਪੀ ਖਾਸ ਕਰਕੇ ਧਰਮ ਦੇ ਨਾਂ ਤੇ ਜ਼ਿਆਦਾ ਵੋਟ ਜਿਹੜੀ ਅਕਵਾਇਰ ਕਰਨ ਦੇ ਹਮੇਸ਼ਾ ਪੱਖ 'ਚ ਰਿਹਾ। ਪੰਜਾਬ ਦਾ ਇੱਕ ਜਿਹੜਾ ਵੱਡਾ ਹਿੱਸਾ ਆਪਾਂ ਕਹਿ ਲਈਏ ਸਿੱਖ ਵੋਟ ਨੂੰ ਇਹਨਾਂ ਨੇ ਟਾਰਗੇਟ ਕਰਨ ਲਈ ਇੱਕ ਪੱਗ ਵਾਲਾ ਚਿਹਰਾ ਅੱਗੇ ਲੈ ਕੇ ਆਉਂਦਾ, ਖਾਸ ਕਰਕੇ ਜੱਟ ਚਿਹਰਾ। ਇਹ ਕਿਤੇ ਨਾ ਕਿਤੇ ਇਹ ਪੱਖ ਰੱਖਿਆ ਜਾ ਸਕਦਾ ਵੀ ਇਹ ਕਾਰਨ ਹੋ ਸਕਦਾ।
ਨਹੀਂ ਇਹ ਤਾਂ ਹੋਏਗਾ ਹੀ, ਪਰ ਦੂਜੇ ਪਾਸੇ ਇਹ ਹੈ ਕਿ ਫਿਰ ਦਲਿਤ ਚਿਹਰਾ ਪੱਗ ਵਾਲਾ ਕਿਉਂ ਨਹੀਂ ਲਿਆ ਸਕੇ?
ਦਲੇ ਚਿਹਰਾ ਪਿੱਛੇ
ਵੈਸੇ
ਜੇ ਇੱਕ
ਵੈਸੇ ਤਾਂ ਚੰਨੀ ਸਾਹਿਬ ਆਏ ਸੀਗੇ, ਮਤਲਬ
ਜੀ
ਹਾਂ, ਉਹ ਤੋਂ ਬਾਅਦ ਫਿਰ ਉਹ ਬਹੁਤਾ ਪਰਫਾਰਮ ਨਹੀਂ ਕਰ ਸਕੇ। ਜੀ
ਕਿਤੇ
ਮਤਲਬ
ਕਿਤੇ ਨਾ ਕਿਤੇ ਇਹ ਗੱਲ ਵੀ, ਇੱਥੇ ਇੱਕ ਕਾਂਗਰਸੀ ਆਗੂ ਪਿੱਛੇ ਜੇ ਆਏ ਸੀਗੇ ਸਾਡੇ, ਤੇ ਉਹਨਾਂ ਨਾਲ ਗੱਲ ਚੱਲ ਰਹੀ ਸੀ, ਉਹ ਕਹਿ ਰਹੇ ਸੀਗੇ ਕਿ ਵੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਕਾਂਗਰਸ ਵੱਲੋਂ ਇਹ ਹਾਜ਼ਰ ਹੋ ਸਕਦੇ ਨੇ 2027 ਦੀਆਂ ਚੋਣਾਂ ਦੇ ਵਿੱਚ।
ਉਹ ਗਏ ਵੀ ਸੀਗੇ ਦਿੱਲੀ ਜਦ ਲੀਡਰਾਂ ਦੀ, ਤੇ ਉਹਨਾਂ ਨੂੰ ਅੰਦਰ ਬੜੀ ਮੁਸ਼ਕਲ ਨਾਲ ਜਾਣ ਦਿੱਤਾ ਸੀਗਾ, ਤੇ ਕਿਉਂਕਿ ਹੀ ਹੈਜ਼ ਬੀਨ ਦੇਅਰ, ਉੱਥੇ ਰਹਿ ਚੁੱਕੇ ਨੇ, ਜਾ ਚੁੱਕੇ ਨੇ, ਤੇ ਉਹਨਾਂ ਦੀ ਪਰਫਾਰਮੈਂਸ ਜਿਹੜੀ ਹਾਸੋਹੀਣੀ ਜਿਹੀ ਰਹੀ ਆ। ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਚੁਟਕਲੇ ਹੀ ਸੁਣਾਏ ਆ, ਜਿੱਦਾਂ ਮੈਂ ਤੇ ਕਈ ਵਾਰੀ ਗਿਆਨੀ ਜੀ ਜਾਂ ਅਮਰੀਕ ਭਾਜੀ ਕਰਦੇ, ਮੈਂ ਉਹ ਵੀ ਕੀਤਾ, ਮੈਂ ਉਹ ਵੀ ਕਰ ਲੈਂਦਾ ਹਾਂ, ਮੈਂ ਉਹ ਵੀ ਕਰ ਲੈਂਦਾ, ਉਹਨੀ ਵੀ ਸਾਰਾ ਕੁਝ,
ਜੀ
ਉਹਨੀ 3-4 ਮਹੀਨਿਆਂ 'ਚ ਆ। ਆਹ ਜਿਹੜਾ ਬੋਰਡਾਂ ਵਾਲਾ, ਹੋਰਡਿੰਗ ਵਾਲਾ ਕਲਚਰ ਹੈ ਨਾ ਐਡਵਰਟਾਈਜ਼ਮੈਂਟ ਦਾ, ਉਹਨੇ ਨੇ ਸ਼ੁਰੂ ਕੀਤਾ ਰੰਗਲਾ ਪੰਜਾਬ ਪੋਸਟਰਾਂ 'ਤੇ ਬਣਾਉਣ ਦਾ, ਅਤੇ ਉਹੀ ਹੁਣ
ਜੀ
ਮਤਲਬ ਉਹ ਜਿਹੜਾ ਖਰਚਾ ਬੇਹੁਦਾ ਹੈ ਨਾ। ਖੈਰ ਐਨੀਵੇ, ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਹੀ ਕਹਿ ਰਹੇ ਨੇ, ਕਹਿੰਦੇ ਜਾਖੜ ਦਾ ਸੁਣਿਆ ਜੀ ਰਾਜ ਸਭਾ ਜਾ ਰਹੇ ਨੇ ਰਾਜਸਥਾਨ ਤੋਂ, ਸੋ ਕੋਈ ਨਾ ਕੋਈ ਤਾਂ ਉਹਨਾਂ ਨੂੰ ਡੀਲ ਦਿੱਤੀ ਹੋਏਗੀ ਨਾ, ਉਹਨਾਂ ਨੂੰ ਪਾਸੇ ਕਰਨ ਦੇ ਲਈ ਵੱਡੀ ਡੀਲ ਦਿੱਤੀ ਹੋਏਗੀ ਨਾ। ਅਤੇ
ਜੀ
ਹਾਂ, ਕਿਉਂਕਿ ਦੇਖੋ ਮੈਨੂੰ ਇਉਂ ਲੱਗਦਾ ਕਿ ਜਾਖੜ ਸਾਹਿਬ ਤਕਰੀਬਨ ਟਵਰਡਸ ਦਾ ਐਂਡ ਆਫ ਪੋਲੀਟੀਕਲ ਕੈਰੀਅਰ 'ਚ ਹੈ, ਉਹਨਾਂ 'ਚ ਉਹ ਅਜੇ ਉਹ ਫਾਇਰ ਨਹੀਂ ਹੈਗੀ, ਉਹ ਮਤਲਬ ਹੁਣ ਰਾਜ ਸਭਾ 'ਚ ਬਹਿਣ ਵਾਲੇ ਬੰਦੇ ਬਣਨ ਵਾਲਿਆਂ 'ਚ, ਨਾ ਕਿ ਸੀਐਮ ਬਣਨ ਵਾਲਿਆਂ 'ਚ। ਸੋ ਸੀਐਮ ਨੂੰ ਉਹਨਾਂ ਨੂੰ ਯੰਗ ਬੰਦੇ ਚਾਹੀਦੇ ਆ, ਐਸਪੀਰੈਂਟ ਬੰਦੇ ਚਾਹੀਦੇ ਆ, ਫੀਲਡ ਵਰਕਰ ਚਾਹੀਦੇ ਆ ਜਿਹੜੇ ਕਿ ਫੀਲਡ 'ਚ ਕੰਮ ਕਰ ਸਕਣ। ਅਤੇ ਕੇਵਲ ਢਿੱਲੋਂ ਦੀ ਕੀ ਮਤਲਬ ਪਰਫਾਰਮੈਂਸ ਹੋ ਸਕਦੀ ਆ, ਮਤਲਬ ਕੀ ਉਹਨਾਂ 'ਚ ਤੁਸੀਂ ਕੋਈ ਕੱਢਿਆ ਕੀ ਕਰ ਸਕਦੇ ਨੇ?
ਕੇਵਲ ਸਿੰਘ ਢਿੱਲੋਂ ਜੀ ਸਾਡੇ ਮਾਲਵੇ ਏਰੀਏ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਪਿੱਛੇ ਜੇ ਗੱਲ ਚੱਲ ਰਹੀ ਸੀ ਕਿ ਰੈਲੀਆਂ ਕਾਫੀ ਬੀਜੇਪੀ ਵੱਲੋਂ ਉਹਨਾਂ ਨੂੰ ਸਮਰਥਨ ਮਿਲ ਰਿਹਾ, ਜਿਹੜੇ ਕਈ ਨਵੇਂ ਯੰਗ ਚਿਹਰੇ ਨੇ ਉਹ ਲੈ ਕੇ ਆ ਰਹੇ ਨੇ 2027 ਦੇ ਵਿੱਚ, ਜਿਨ੍ਹਾਂ ਵਿੱਚੋਂ ਕਈ ਆਮ ਆਦਮੀ ਪਾਰਟੀ ਦੇ ਵੱਲੋਂ ਛੱਡ ਕੇ ਢਿੱਲੋਂ ਸਾਹਿਬ ਨੂੰ ਜੁਆਇਨ ਕਰਨ ਦੀਆਂ ਖਬਰਾਂ ਆ ਰਹੀਆਂ ਨੇ। ਉਹਨਾਂ ਨੇ ਹਜੇ ਨਾਮ ਨਹੀਂ ਨਸ਼ਰ ਹੋਏ ਪਰ ਬਹੁਤ ਜਲਦੀ ਕਹਿੰਦੇ ਨੇ ਖਬਰ ਬਾਹਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਉਹ ਲੈ ਕੇ ਆ ਰਹੇ ਨੇ ਅੱਗੇ।
ਤੋ ਖੋਰਾ ਆਮ ਆਦਮੀ ਪਾਰਟੀ ਨੂੰ ਲੱਗੇਗਾ?
ਬਿਲਕੁਲ ਭਾਜੀ,
ਤੇ ਤੁਹਾਡੇ ਇਲਾਕਿਆਂ 'ਚ ਕੀ ਹਵਾ, ਤੁਸੀਂ ਪਿੱਛੇ ਕਾਲ ਕਰਦੇ ਰਹਿੰਦੇ ਹੋ, ਤੇ ਕੀ ਸਿਚੁਏਸ਼ਨ ਹੈ?
ਭਾਜੀ ਦੇਖੋ ਜਿੰਨੀਆਂ ਮੂੰਹ ਉਨੀਆਂ ਗੱਲਾਂ ਵਾਲੀ ਗੱਲ ਜਿਹੜੀ ਆ ਉਹ ਚੱਲਦੀ ਆ ਰਹੀ ਆ, ਪਰ ਜਿਹੜੀਆਂ ਕੱਲ ਰਿਜ਼ਲਟ ਆਏ ਵੋਟਾਂ ਦੇ, ਜਿਹੜੀਆਂ ਮਿਊਂਸੀਪਲ ਦੀਆਂ ਵੋਟਾਂ ਹੋਈਆਂ,
ਹਾਂ,
ਉਹ ਕੁਛ ਰਿਜ਼ਲਟ ਹੋਰ ਹੀ ਨਿਕਲ ਕੇ ਆਏ ਨੇ।
ਕੀ ਐਕਸਪੈਕਟਡ ਸੀ ਤੇ ਨਿਕਲੇ ਕੀ ਆ, ਇਹਦੇ ਵੀ ਅਰਬੀ ਆਪਾਂ ਗੱਲ ਕਰ ਲੈਂਦੇ ਹਾਂ।
ਕਾਂਗਰਸ ਕਿਤੇ ਨਾ ਕਿਤੇ ਐਕਸਪੈਕਟਡ ਸੀਗੀ ਲੈ ਕੇ ਕਿ ਉਹ ਅੱਗੇ ਨਿਕਲੇਗੀ ਆਮ ਆਦਮੀ ਪਾਰਟੀ ਤੋਂ, ਜਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਬਰਾਬਰ ਬਰਾਬਰ ਦੇ ਚੱਲ ਰਹੇ ਸੀ, ਪਰ 1977 ਵਾਰਡ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਚੋਂ 954 ਵਾਰਡਾਂ ਤੇ ਆਮ ਆਦਮੀ ਪਾਰਟੀ ਜਿੱਤੀ ਆ।
ਤਕਰੀਬਨ
ਮਤਲਬ ਕਿ
ਅੱਧ ਨੂੰ ਥੋੜਾ ਜ਼ਿਆਦਾ।
ਜੀ, 954 ਤੇ ਕਾਂਗਰਸ ਦੂਸਰੇ ਨੰਬਰ ਤੇ 393 ਸੀਟਾਂ ਲੈ ਕੇ ਆਈ ਹੈ, ਤੇ ਤੀਸਰੇ ਨੰਬਰ ਤੇ 192 ਸੀਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਰਹੀ ਹੈ। ਤੇ ਇੱਥੇ ਇੱਕ ਬੜੀ ਰੌਚਕ,
ਬੀਜੇਪੀ ਬੀਜੇਪੀ
ਹਾਂਜੀ ਭਾਜੀ, ਉਹੀ ਬੜੀ ਰੌਚਕ ਚੀਜ਼ ਹੈ ਕਿ 172 ਸੀਟਾਂ ਬੀਜੇਪੀ ਵੀ ਕੱਢ ਚੁੱਕੀ ਹੈ।
ਅੱਛਾ,
ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੋਨੇ ਨੰਬਰਾਂ ਦੇ ਵਿੱਚ ਬਰਾਬਰ ਆ ਚੁੱਕੇ ਨੇ।
ਤੇ ਬਸਪਾ ਨੇ ਵੀ ਕਾਫੀ ਕੱਢੀਆਂ, ਮੈਂ ਕੱਲ ਖਬਰ ਦੇਖ ਰਿਹਾ ਨਵਾਂ ਸ਼ਹਿਰ ਦੀ, ਰਾਹੋਂ ਦੀ, ਤੇ ਉੱਥੇ ਬਸਪਾ ਅਕਾਲੀ ਗੱਠਜੋੜ ਨੇ ਵੀ ਮਤਲਬ ਆਪਣੇ ਆਮ ਆਦਮੀ ਪਾਰਟੀ ਤਾਂ ਪਿੱਛੇ ਆ, ਕਾਂਗਰਸ ਤੇ ਅਕਾਲੀਆਂ ਦਾ ਤੇ ਬਸਪਾ ਦਾ ਮੁਕਾਬਲਾ ਆਇਆ ਉੱਥੇ।
ਜੀ ਦੁਆਬੇ ਵਾਲੇ ਪਾਸੇ ਭਾਜੀ, ਇੱਧਰੋਂ ਨਵਾਂ ਸ਼ਹਿਰ ਕਹਿ ਲਈਏ, ਜਲੰਧਰ ਵਾਲਾ ਏਰੀਆ ਕਹਿ ਲਈਏ, ਇੱਥੇ ਬਸਪਾ ਦੇ ਤਕਰੀਬਨ ਤਕਰੀਬਨ 50 ਤੋਂ 70 ਸੀਟਾਂ ਕਹਿੰਦੇ ਵੀ ਬਸਪਾ ਦੇ ਆਈਆਂ ਹਿੱਸੇ।
ਤੇ ਇਹਦਾ ਹੁਣ ਜਿਵੇਂ ਆਪਾਂ ਦੇਖੀਏ ਕਿ ਰਾਜੀਵ ਵੜਿੰਗ ਨੇ ਬਿਆਨ ਦਿੱਤਾ ਸਵੇਰੇ ਵੀ ਇਹ
ਜੀ
ਜੀ ਸਾਰੀ ਸਰਕਾਰੀ ਮਸ਼ੀਨਰੀ ਵਰਤੀ ਆ ਸਰਕਾਰ ਨੇ ਇਲੈਕਸ਼ਨਾਂ ਦੇ ਵਿੱਚ, ਜਿਹੜੀ ਕਿ ਕਿਸੇ
ਜੀ
ਹੱਦ ਤੱਕ ਠੀਕ ਵੀ ਹੁੰਦੀ ਆ। ਹਰ ਸਰਕਾਰ ਜਿਹੜੀ ਹੁੰਦੀ ਆ ਉਹਦੀ ਮੈਜੋਰਿਟੀ ਤਾਂ ਉਹਨੇ ਕਰਨ ਦੀ ਟਰਾਈ ਕਰਨੀ ਆ, ਮਸ਼ੀਨਰੀ ਵੀ ਵਰਤਦੇ, ਸਾਰਾ ਕੁਝ ਵਰਤਦੇ ਆ। ਸੋ ਜੇ ਆਪਾਂ ਉਹ ਫੈਕਟਰ ਰੱਖ ਲਈਏ ਵੀ ਹਾਂ ਵਰਤੋਂ ਕੀਤੀ ਆ, ਉਹਦਾ ਐਡਵਾਂਟੇਜ ਮਿਲਿਆ ਆਮ ਆਦਮੀ ਪਾਰਟੀ ਨੂੰ, ਪਰ ਫਿਰ ਵੀ ਆਮ ਆਦਮੀ ਪਾਰਟੀ 50% ਤੇ ਹੀ ਆ। ਇੱਦਾਂ ਨਹੀਂ ਹੈਗਾ
ਜੀ
ਵੀ ਵਾਈਪ ਆਊਟ ਵਾਲਾ ਕੰਮ ਨਹੀਂ ਹੈਗਾ, ਉਹ ਪਿੱਛੇ ਨੂੰ ਜਾ ਰਿਹਾ ਕੰਮ, ਪਹਿਲਾਂ 70% ਤੇ ਮੇਰਾ ਖਿਆਲ ਸੀਗਾ, 70 ਤੋਂ ਹੁਣ 50 ਤੇ ਆ
ਜੀ
ਗਿਆ। ਤੇ ਜਿਹੜੇ ਰੀਅਲ ਟਾਈਮ ਜਦੋਂ ਚੋਣਾਂ ਹੋਣਗੀਆਂ, ਵੱਡੀਆਂ ਚੋਣਾਂ ਹੋਣਗੀਆਂ, ਉਹ ਟੋਟਲੀ ਡਿਫਰੈਂਟ ਹੋਣਗੀਆਂ, ਉਹਦੇ ਵਿੱਚ ਵਾਰਡਾਂ ਵੂਡਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ, ਹੈ ਨਾ, ਅਤੇ ਇੰਨੇ ਵੱਡੇ ਸਕੇਲ ਤਾਂ ਤੁਸੀਂ ਕਰ ਵੀ ਨਹੀਂ ਸਕਦੇ, ਅਤੇ ਮੈਨੂੰ ਉਦੋਂ ਜਾਬਤਾ ਵੀ ਲੱਗਾ ਹੋਏਗਾ। ਸੋ ਮੈਨੂੰ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਦਾ ਗ੍ਰਾਫ ਜਿਹੜਾ ਕਾਫੀ ਨੀਵਾਂ ਜਾ ਰਿਹਾ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਉਹਦੇ ਵਿੱਚੋਂ ਕਈ ਟੁੱਟ ਵੀ ਰਹੇ ਨੇ, ਡਿਫੈਕਸ਼ਨ ਵੀ ਹੋਏਗੀ, ਹੈ ਨਾ, ਬੀਜੇਪੀ 'ਚ ਵੀ
ਜੀ
ਜਾਣਗੇ, ਅਕਾਲੀਆਂ 'ਚ ਵੀ ਜਾਣਗੇ ਦੇਖ ਕੇ, ਕਿਉਂਕਿ ਛੱਡ ਦਿੰਦੇ ਦਿੰਦੇ ਨਾ। ਸੋ ਇੱਕ ਇੰਡੀਕੇਟਰ ਹੋ ਸਕਦਾ ਹੈ ਵੀ ਇਸ ਇਲੈਕਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਖਤਰੇ ਦੇ ਜਿਹੜੀ ਘੰਟੀ ਆ ਵੱਜੇਗੀ, ਜਾਂ ਉਹ ਸੈਲੀਬ੍ਰੇਟ ਕਰਨਗੇ ਇਸ ਚੀਜ਼ ਨੂੰ?
ਭਾਜੀ ਹੋ ਸਕਦਾ ਹੈ, ਪਰ ਇੱਥੇ ਦੋ ਇੱਕ ਚੀਜ਼ ਹੋਰ ਵੀ ਹੈ ਕਿ ਵਿਰੋਧੀ ਧਿਰ ਵਜੋਂ ਹਜੇ ਕੋਈ ਵੀ ਪਾਰਟੀ ਉੱਭਰ ਕੇ ਨਹੀਂ ਆ ਰਹੀ। ਸ਼੍ਰੋਮਣੀ ਅਕਾਲੀ ਦਲ ਜੇ ਬੀਜੇਪੀ ਨਾਲ ਗੱਠਜੋੜ ਕਰ ਸਕਦੀ ਹੈ ਤਾਂ ਹੋ ਸਕਦਾ ਹੈ ਇੱਕ ਉਹ ਇੱਕ ਕਾਂਗਰਸ ਨਾਲੋਂ ਅੱਗੇ ਨਿਕਲ ਜਾਵੇ। ਪਰ ਕਾਂਗਰਸ ਵੱਲੋਂ ਜਿਵੇਂ ਹੁਣ ਮੁੱਖ ਮੰਤਰੀ ਦੇ ਚਿਹਰੇ ਦੀ ਜਿਹੜੀ ਕਿ ਪੰਜਾਬੀ ਲੋਕਾਂ ਵੱਲੋਂ ਬੜੀ ਉਮੀਦ ਰੱਖੀ ਜਾ ਰਹੀ ਹੈ ਕਿ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਪਤਾ ਲੱਗੇ ਤਾਂ ਅਸੀਂ ਕਾਂਗਰਸ ਨਾਲ ਜੁੜੀਏ, ਸੋ ਵਿਰੋਧੀ ਧਿਰ ਕਿਹੜੀ ਅੱਗੇ ਉੱਭਰ ਕੇ ਆ ਰਹੀ ਹੈ ਉਸ ਤੇ ਕਿਤੇ ਵੀ ਨਹੀਂ ਹਜੇ ਕੋਈ ਮਤਲਬ ਕਿ ਨਿਕਲ
ਉਹ
ਰਿਹਾ
ਕਾਂਗਰਸ ਦਾ ਤਾਂ ਹੋਣਾ ਨਹੀਂ, ਪਿਛਲੇ ਹਫਤੇ ਆਪਾਂ ਗੁਰਜੀਤ ਸਿੰਘ ਔਜਲਾ ਉਹਨਾਂ ਨਾਲ ਵੀ ਗੱਲ ਕੀਤੀ, ਉਹ
ਜੀ।
ਉਹਨਾਂ ਨੇ ਕਲੀਅਰ ਗੱਲ ਕੀਤੀ ਵੀ ਇਸ ਵਾਰੀ ਜਿਹੜੀ ਇਲੈਕਸ਼ਨ ਲੜ ਹੋਏਗੀ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਦੇ ਚਿਹਰੇ ਨਾਲ ਨਹੀਂ ਲੜ ਹੋਗੀ, ਉਹ ਪਾਰਟੀ ਦੇ ਬੇਸ 'ਤੇ ਹੋਏਗੀ। ਜਿੱਤਣ ਤੋਂ ਬਾਅਦ ਜਿਹੜੇ MLA ਆ ਉਹ ਡਿਸਾਈਡ ਕਰਨਗੇ ਕਿ ਉਹਨਾਂ ਦਾ ਮੁੱਖ ਮੰਤਰੀ ਕੌਣ ਹੋਏਗਾ। ਸੋ ਇੱਕ ਇਹ ਨਵਾਂ ਮਾਡਲ ਲੈ ਕੇ ਆ ਰਹੇ ਨੇ, ਠੀਕ ਹੈ, ਔਰ ਇਹ ਕਿੰਨਾ ਕੁ ਕਾਰਗਰ ਹੁੰਦਾ ਹੈ? ਮੈਨੂੰ ਲੱਗਦਾ ਕਿ ਲੋਕ ਜਿਹੜੇ ਨੇ ਉਹ ਮੁੱਖ ਮੰਤਰੀ ਦਾ ਚਿਹਰਾ ਹੀ ਦੇਖਣਾ ਚਾਹੁੰਦੇ ਆ ਪੰਜਾਬ ਦੇ ਵਿੱਚ, ਕਿਹੜਾ ਮੁੱਖ ਮੰਤਰੀ ਹੈ, ਠੀਕ ਹੈ। ਅਤੇ ਉਸ ਕਰਕੇ ਜਿੱਦਾਂ ਭਗਵੰਤ ਮਾਨ ਨੂੰ ਚਾਂਸ ਦਿੱਤਾ ਸੀ, ਸੁਖਬੀਰ ਬਾਦਲ ਉਹਨਾਂ ਨੂੰ, ਕੈਪਟਨ ਨੂੰ ਵੋਟਾਂ ਪੈਂਦੀਆਂ ਰਹੀਆਂ ਕੈਪਟਨ ਦੇ ਨਾਂ 'ਤੇ, ਸੋ ਬੰਦਾ ਜਿਹੜਾ ਮਰਜ਼ੀ ਖੜਾ ਕਰ ਲੈਣ। ਸੋ ਇਹ ਜਿਹੜਾ ਤਜਰਬਾ ਆ ਉਹ ਇਸ ਕਰਕੇ ਇਹਨਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਕਾਂਗਰਸ ਦੇ ਵਿੱਚ ਆਪਸੀ ਫੁੱਟ ਬਹੁਤ ਹੈ। ਪੰਜ ਤਾਂ ਇਹਨਾਂ
ਜੀ
ਦੇ, ਚਾਰ ਪੰਜ ਤਾਂ ਇਹਨਾਂ ਦੇ CM ਦੇ ਕੈਂਡੀਡੇਟ ਨੇ, ਠੀਕ ਹੈ, ਸੋ ਇਹ ਆਪਸ 'ਚ ਲੜੀ ਜਾਂਦੇ ਨੇ। ਸੋ ਉਹ ਲੜਾਈ ਖਤਮ ਕਰਨ ਦੇ ਲਈ ਇਹ ਹੱਥਕੰਡਾ ਉਹਨਾਂ ਨੂੰ ਅਪਣਾਉਣਾ ਪਿਆ, ਪਰ ਇਹ ਨੈਗੇਟਿਵ ਜਾਏਗਾ ਉਹਨਾਂ ਦੇ ਉਲਟ। ਅਤੇ BJP ਦਾ ਹੁਣ ਕਲੀਅਰ ਫੇਸ ਹੈ, ਪਿਆ ਸਾਡਾ ਫੇਸ ਹੈ ਜੀ, ਇਹ CM ਹੋਣਗੇ, ਅਤੇ ਉੱਧਰ ਬਾਦਲ ਸਾਹਿਬ ਨੇ, ਅਤੇ ਕਾਂਗਰਸ ਦਾ ਹੈ ਹੀ ਕੋਈ ਨਹੀਂ, ਅਤੇ ਭਗਵੰਤ ਮਾਨ ਹੁਣੀ ਕਹਿੰਦੇ ਮੇਰੇ ਤੋਂ ਇਲਾਵਾ ਹੋਰ ਆਮ ਆਦਮੀ ਪਾਰਟੀ 'ਚ ਬੰਦਾ ਹੀ ਹੈ ਨਹੀਂ, ਠੀਕ ਹੈ ਨਾ। ਵੈਸੇ ਤਾਂ ਉਹਨਾਂ ਨੂੰ ਵੀ ਬਦਲ ਲੈਣਾ ਚਾਹੀਦਾ, ਉਹਨਾਂ ਨੂੰ ਕਹਿੰਦੇ ਵੀ ਮੈਂ ਰਿਟਾਇਰ ਹੋ ਰਿਹਾ, ਮੇਰੇ 'ਤੇ ਆਹ ਬੰਦਾ ਆ ਰਿਹਾ, ਹੈ ਨਾ,
ਜੀ
ਇੱਦਾਂ ਇੱਦਾਂ ਹੋਣੀ ਚਾਹੀਦੀ ਹੈ। ਖੈਰ, ਆਪਣੇ ਇੱਕ ਮੈਸੇਜ ਸਾਡੇ ਤੱਕ ਪਹੁੰਚਿਆ ਸੀ, ਸੰਧੂ ਸਾਹਿਬ ਕਹਿ ਰਹੇ ਸੀ ਵਿਟ ਸੰਡੇ ਤੋਂ, ਪੈਸਾ ਬਹੁਤ ਵੱਡੀ ਚੀਜ਼ ਹੈ ਜੀ, ਕੇਵਲ ਢਿੱਲੋਂ ਕਾਰੋਬਾਰੀ ਹੈ, ਸਾਰੇ ਬਿਜ਼ਨਸਮੈਨ ਢਿੱਲੋਂ ਨਾਲ ਜੁੜੇ ਹੋਏ ਹਨ ਅਤੇ ਨਾਲੇ ਸਿੱਖ ਚਿਹਰਾ ਹੈ, ਇਹਦੇ 'ਚ ਕਿੰਨੀ ਕੁ ਸੱਚਾਈ ਹੈ ਜੀ?
ਭਾਜੀ ਜੇ ਕੇਵਲ ਸਿੰਘ ਢਿੱਲੋਂ ਹੁਣ ਮਾਲਵੇ ਤੋਂ ਬਿਲੋਂਗ ਕਰਦੇ ਨੇ, ਜਿਹੜੇ ਮਾਲਵੇ ਦੇ ਵਿੱਚ ਇੰਡਸਟਰੀਅਲ ਜਿਹੜੇ ਹੈਗੇ ਨੇ ਉਹ ਚਿਹਰੇ ਜਿਹੜੇ ਜ਼ਿਆਦਾਤਰ ਤੇ ਹਿੰਦੂ ਨੇ, ਜੇ ਆਪਾਂ ਧਰਮ ਦੇ ਨਾਂ ਤੇ, ਵੈਸੇ ਚਲੋ ਇਹ ਹੋਣੀ ਨਹੀਂ ਚਾਹੀਦੀ ਚੀਜ਼, ਪਰ ਜੇ ਇਸ ਪੱਖੋਂ ਅਸੀਂ ਦੇਖੀਏ ਤਾਂ ਮਾਲਵੇ ਦੇ ਵਿੱਚ 70 ਤੋਂ 80% ਜਿਹੜਾ ਇੰਡਸਟਰੀਅਲ ਚਿਹਰਾ ਉਹ ਹਿੰਦੂ ਆ, ਕੇਵਲ ਸਿੰਘ ਢਿੱਲੋਂ ਨੂੰ ਕਿਤੇ ਨਹੀਂ ਮਤਲਬ ਕਿ ਉਹ ਸਪੋਰਟ ਕਰਦੇ।
ਐਨਾ ਠੀਕ ਹੈ, ਠੀਕ ਹੈ, ਮਤਲਬ ਨਹੀਂ ਉਹ ਆ ਖੁਦ ਬਿਜ਼ਨਸਮੈਨ ਹੈ ਨਾ, ਗੱਲ ਤਾਂ ਇਹ ਹੈ ਨਾ ਵੀ
ਜੀ
ਉਹ ਜਿਹੜਾ ਬਿਜ਼ਨਸਮੈਨ ਜੇ ਪੋਲਿਟਿਕਸ ਜਾਣਾ ਚਾਹੁੰਦੇ ਤਾਂ ਉਹ ਤਾਂ ਬਾਏ ਵੀ ਕਰ ਸਕਦੇ, ਜਿੱਦਾਂ ਪਹਿਲਾਂ ਖਰੀਦੀਆਂ ਰਾਜ ਸਭਾ ਦੀਆਂ ਵੋਟਾਂ, ਉਹ ਤਾਂ
ਜੀ
ਵੱਡੇ ਵੱਡੇ ਧਨਾਡਾਂ ਨੇ ਪੈਸੇ ਦੇ ਕੇ ਲੈ ਲਈਆਂ ਵੀ ਮੈਂ ਜਾਣਦਾ ਜੀ, ਮੈਂ 1 ਕਰੋੜ ਦਿੰਦਾ, 1 ਕਰੋੜ ਦਿੰਦਾ, ਅਤੇ ਉਹ ਤਾਂ ਆਪਣੇ ਬਹਿ ਗਏ ਉੱਥੇ ਜਾ ਕੇ, ਹੈ ਨਾ ਸਿਸਟਮ 'ਚ। ਖੈਰ, ਸਾਡੇ ਨਾਲ ਭਵਿੰਦਰ ਸਿੰਘ ਧਾਲੀਵਾਲ ਜੁੜੇ, ਕਹਿੰਦੇ ਪਿੰਡਾਂ ਵਿੱਚ ਆਪਣਾ ਆਧਾਰ ਬਣਾਉਣ ਲਈ BJP ਨਵੇਂ ਚਿਹਰੇ ਜਲਦੀ ਰੂਪ ਦੇ ਵਿੱਚ ਲਿਆ ਰਹੀ ਆ, ਇਸੇ ਤਰ੍ਹਾਂ ਦੇ ਬਦਲਾਅ ਜਾਰੀ ਰਹਿਣਗੇ ਪਰੰਤੂ ਕੇਵਲ ਸਿੰਘ ਢਿੱਲੋਂ ਦਾ ਜ਼ਿਆਦਾ ਪ੍ਰਭਾਵ ਨਹੀਂ ਹੋਏਗਾ, ਇਹ ਉਹਨਾਂ ਦੀ ਟਿੱਪਣੀ ਹੈ ਜੀ, ਸਹਿਮਤ ਹੋ?
ਕਹਿ ਸਕਦੇ ਭਾਜੀ, ਕਿਉਂਕਿ ਜਿੱਥੋਂ ਕੇਵਲ ਸਿੰਘ ਢਿੱਲੋਂ ਬਿਲੋਂਗ ਕਰਦੇ ਨੇ ਉੱਥੇ ਜ਼ਿਆਦਾ ਕੇਵਲ ਸਿੰਘ ਢਿੱਲੋਂ ਨਾਲੋਂ ਮੀਤ ਹੇਅਰ ਉੱਪਰ ਜਾ ਰਿਹਾ, ਉਹਨਾਂ ਪ੍ਰਭਾਵ ਨਹੀਂ ਹੈ। BJP ਨੇ ਚਿਹਰਾ ਲਿਆਉਣ ਦੇ ਵਿੱਚ ਕਿਤੇ ਨਾ ਕਿਤੇ ਕਾਹਲੀ ਕੀਤੀ ਹੈ।
ਨਹੀਂ, ਹਾਂ ਇਹ ਵੀ ਠੀਕ ਹੈ, ਚਲੋ ਬਾਕੀ ਹੁਣ ਸਮਾਂ ਥੋੜ੍ਹਾ ਹੋਰ ਮਿਲੇਗਾ ਅਤੇ ਐਨਾਲਿਸਿਸ ਹੁੰਦੇ ਰਹਿਣਗੇ। ਬਲਜੀਤ ਧਨੋਆ ਜੀ ਵੀ ਸਾਡੇ ਨਾਲ ਜੁੜੇ ਨੇ ਅਤੇ ਕਹਿੰਦੇ ਨੇ ਕਿ ਹੋਰ 2-3 ਮਹੀਨਿਆਂ ਨੂੰ ਕੱਟੜ ਇਮਾਨਦਾਰ ਭਾਜਪਾ 'ਚ ਭਰਤੀ ਹੋਣ ਲਈ ਇੱਦਾਂ ਲਾਈਨਾਂ 'ਚ ਲੱਗਣਗੇ ਜਿਵੇਂ ਫ੍ਰੀ ਵਾਲੀ ਕਣਕ ਲੈਣ ਲਈ ਲੋਕ ਲਾਈਨ 'ਚ ਲੈ ਅਤੇ ਸੰਧੂ ਸਾਹਿਬ ਕਹਿ ਰਹੇ ਨੇ ਅੰਮ੍ਰਿਤਪਾਲ ਅਤੇ NSA ਲਾਉਣ ਪੰਜਾਬ ਦੇ ਵਿੱਚ ਫਰੀਦਕੋਟ, ਮੋਗਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਵੋਟ ਆਮ ਆਦਮੀ ਪਾਰਟੀ ਦੇ ਵਿਰੁੱਧ ਪੈਣੀ ਆ, ਇਹ NSA ਜਿਹੜੀ ਜਾਰੀ ਰੱਖੀ ਹੋਈ ਹੈ ਨਾ ਉਹਨਾਂ ਨੇ, ਸੋ ਇਹ ਵੀ ਇੱਕ ਕਾਰਨ। ਅੱਛਾ, ਹੁਣ ਪੰਜਾਬ ਦੇ ਥੋੜ੍ਹੇ ਹਾਲਾਤਾਂ ਦੀ ਗੱਲ ਕਰੀਏ, ਜਿਹੜਾ ਇੱਕ ਆਪਾਂ ਖਬਰ ਵੀ ਸਾਂਝੀ ਕਰਨੀ ਆ, ਇੱਕ ਚਿੰਤਾ ਦਾ ਵਿਸ਼ਾ ਵੀ
ਜੀ
ਹੈ ਕਿ ਇੱਕ ਮੈਲਬਨ ਦੇ ਸਕੂਲ ਟੀਚਰ ਹੈ ਨਾ
ਜੀ
ਪੰਜਾਬ ਗਏ ਆਪਣੀ ਜ਼ਮੀਨ ਦੀ ਸਾਂਭ ਸੰਭਾਲ ਕਰਨ ਦੇ ਲਈ, ਪ੍ਰੋਪਰਟੀ ਦੀ ਸਾਂਭ ਸੰਭਾਲ ਕਰਨ ਲਈ, ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਗਾਇਬ ਨੇ, ਅਤੇ ਇਹਦੀ
ਜੀ
ਰਿਪੋਰਟ ਵੀ ਫੇਸਬੁੱਕ 'ਤੇ ਵੀ ਅਸੀਂ ਦੇਖੀ ਹੈ, ਰਿਪੋਰਟ ਵੀ ਦਾ ਇੱਕ ਚਿੰਤਾ ਦਾ ਵਿਸ਼ਾ, ਇਹਦੇ ਬਾਰੇ ਕੀ ਡਿਟੇਲ ਹੈ?
ਭਾਜੀ ਮੈਲਬਨ ਦੇ ਉਹ ਹਾਈ ਸਕੂਲ ਦੇ ਟੀਚਰ ਸੀਗੇ। ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਪ੍ਰੋਪਰਟੀ ਥੋੜ੍ਹੀ ਬਹੁਤੀ ਪਈ ਸੀ, ਜਿਨ੍ਹਾਂ ਨੂੰ ਉਹ ਸੇਲ ਕਰਨ ਗਏ ਸੀਗੇ,
ਅੱਛਾ ਜੀ।
ਜਿੱਥੇ ਇਹ ਸੁਣਨ ਚਾਹ ਰਿਹਾ ਕਿ ਧਮਕੀ ਉਹਨਾਂ ਨੂੰ ਇੱਥੇ ਮਤਲਬ ਕਿ ਆਸਟ੍ਰੇਲੀਆ ਬੈਠਿਆਂ ਨੂੰ ਮੈਸੇਜ ਪਹੁੰਚ ਰਹੇ ਸੀਗੇ, ਤੇ ਜਿੱਥੇ ਉਹਨਾਂ ਦੀ ਬੇਟੀ ਨੇ ਉਹਨਾਂ ਨੂੰ ਜਾਣ ਤੋਂ ਰੋਕਿਆ ਸੀ, ਪਰ ਉਹਨਾਂ ਨੇ ਕਿਹਾ ਵੀ ਮੈਨੂੰ ਭਰੋਸਾ ਹੈ ਕਿ ਉੱਥੇ ਨਹੀਂ ਕੁਛ ਹੋਵੇਗਾ। ਜਦੋਂ ਉਹ ਅੰਮ੍ਰਿਤਸਰ ਪਹੁੰਚਦੇ ਨੇ ਤੇ ਥੋੜੇ ਦਿਨਾਂ ਬਾਅਦ ਉਹ ਆਪਣੇ ਘਰ ਦੇ ਵਿੱਚੋਂ ਹੀ ਨਿਕਲਦੇ ਨੇ, ਨਾਲ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਦੋ ਤਿੰਨ ਆ ਉਹ ਬਾਹਰ ਨਿਕਲਦੇ ਨੇ। ਇਸ ਤੋਂ ਬਾਅਦ ਉਹਨਾਂ ਦੀ ਜਿਹੜਾ ਪਰਿਵਾਰ ਨਾਲ ਕੰਟੈਕਟ ਹੈ ਉਹ ਟੁੱਟ ਗਿਆ ਸੀਗਾ। ਉਹਨਾਂ ਨੇ ਇੱਥੋਂ ਕਾਫੀ ਟਰਾਈ ਕੀਤਾ, ਕੋਈ ਖਬਰਸਾਰ ਨਹੀਂ ਮਿਲੀ। ਫਿਰ ਇਹਨਾਂ ਨੇ ਐਮਬੈਸੀ ਇਨਵੋਲਵ ਕੀਤੀ, ਹੋਮ ਅਫੇਅਰ ਇਨਵੋਲਵ ਕੀਤਾ ਆਸਟ੍ਰੇਲੀਆ ਦਾ, ਜਿਸ ਉਹਨਾਂ ਨੇ ਦਬਾਅ ਪਾਇਆ ਪੰਜਾਬ ਸਰਕਾਰ ਤੇ। ਪਰ ਗੱਲ ਇੱਥੇ ਆ ਰਹੀ ਹੈ ਕਿ ਇੱਥੋਂ ਦਾ NRI ਪੰਜਾਬ ਦੇ ਵਿੱਚ ਕਿੰਨਾ ਮਹਿਫੂਜ਼ ਰਿਹਾ ਹੁਣ। ਜੇ ਇਕੱਲਾ ਆਦਮੀ ਜਿਹੜਾ ਪਿੱਛੇ ਛੱਡ ਕੇ ਆਇਆ, ਜੇ ਜ਼ਮੀਨ ਘਰ ਬਾਰ ਛੱਡ ਕੇ ਆਇਆ, ਜੇ ਉਹ ਸਾਰਾ ਇੱਥੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਭੂ ਮਾਫੀਆ ਕਿਤੇ ਨਾ ਕਿਤੇ ਉਹਨੂੰ ਕਰਨ ਨਹੀਂ ਦੇ ਰਿਹਾ। ਔਜਲਾ ਸਾਹਿਬ ਪਿਛਲੇ ਹਫ਼ਤੇ ਆਪਣੇ ਨਾਲ ਆਏ ਸੀ, ਉਹਨਾਂ ਨੇ ਕਿਹਾ ਸੀ ਕਿ ਜਿਹੜਾ ਅੰਮ੍ਰਿਤਸਰ ਹੈ ਅਸੀਂ ਕ੍ਰਾਈਮ ਫ੍ਰੀ ਕਰ ਚੁੱਕੇ। ਉਹ ਖ਼ਬਰ ਇਹ ਲੇਟ ਆਈ ਹੈ, ਨਹੀਂ ਤਾਂ ਔਜਲਾ ਸਾਹਿਬ ਨਾਲ ਪਿਛਲੇ ਹੀ
ਹਾਂ ਆਪਾਂ
ਹਫ਼ਤੇ ਗੱਲ ਹੋ ਜਾਣੀ ਸੀ।
ਹਾਂ ਉਹ ਇਹ ਰੇਜ਼ ਕਰ ਦੇਣਾ ਸੀਗਾ ਕਿ ਅੰਮ੍ਰਿਤਸਰ ਦੇ ਵਿੱਚ ਇਹ ਹੋਇਆ, ਅਤੇ ਜਿਹੜੀ NRIs ਆ ਉਹਨਾਂ ਵਾਸਤੇ ਇੱਕ ਖਤਰੇ ਦੀ ਝੰਡੀ ਆ, ਖਤਰੇ ਦੀ ਘੰਟੀ ਆ, ਵੀ ਕੱਲ੍ਹ ਨੂੰ ਕੋਈ ਵੀ ਬੰਦਾ ਉੱਥੇ, ਜਿਵੇਂ ਹੁਣ ਆਂਢ ਗੁਆਂਢ ਹੀ ਆ, ਦੇਖੋ ਜਿਹੜੀ ਪ੍ਰੋਪਰਟੀ ਦਾ ਰੌਲਾ ਹੁੰਦਾ ਆ, ਜਦੋਂ ਪ੍ਰੋਪਰਟੀ ਵੇਚਣੀ, ਕਿਹਦੇ ਨਾਲ ਡਿਸਐਗਰੀਮੈਂਟ ਹੁੰਦਾ, ਆਪਣੇ ਭਰਾਵਾਂ ਨਾਲ, ਭਤੀਜਿਆਂ ਨਾਲ, ਇੱਦਾਂ ਹੀ ਹੁੰਦਾ ਨਾ, ਚਾਚੇ ਤਾਇਆਂ ਨਾਲ ਹੀ ਹੁੰਦਾ ਆ। ਹੋਰ ਤਾਂ ਮਤਲਬ ਜਿੱਦਾਂ ਹੁਣ ਮੇਰੀ ਪ੍ਰੋਪਰਟੀ ਹੈ, ਤੁਹਾਨੂੰ ਮੇਰੀ ਪ੍ਰੋਪਰਟੀ ਨਾਲ ਕੀ ਲੈਣ ਦੇਣ, ਮੈਨੂੰ ਮੈਨੂੰ ਤੁਹਾਡੀ ਦਾ ਨਹੀਂ ਪਤਾ। ਸੋ ਉਹ ਬਿਲਕੁਲ ਕਲੋਜ਼ ਜਿਹੜੇ ਬੰਦੇ ਆ ਉਹਨਾਂ ਨਾਲ ਹੀ ਹੁੰਦਾ, ਵੀ ਕੋਈ ਚਾਹੁੰਦਾ ਹੁੰਦਾ ਵੀ ਮੈਂ ਮੈਨੂੰ ਦੇ ਦੇਵੇ ਸਸਤੇ ਭਾਅ 'ਚ ਦੇ ਦੇਵੇ, ਜਾਂ ਮੈਂ ਉੱਦਾਂ ਹੀ ਕਬਜ਼ਾ
ਜੀ
ਕਰ ਰੱਖਾਂ। ਬਿਲਕੁਲ ਕਲੋਜ਼ ਬੰਦੇ ਹੁੰਦੇ, ਜਾਂ ਜਿਹੜੇ ਕਿਰਾਏਦਾਰ ਰਹਿ ਰਹੇ ਹੁੰਦੇ ਆ, ਉਹ ਬਹੁਤ ਘੱਟ ਕੇਸ ਹੁੰਦੇ ਨੇ, ਕਿਉਂਕਿ ਉਹਨਾਂ ਦਾ ਆਲੇ ਦੁਆਲੇ ਮੁਹੱਲੇ 'ਚ ਕੋਈ ਆਧਾਰ ਨਹੀਂ ਹੁੰਦਾ, ਚੱਕਵੇਂ ਹੁੰਦੇ ਆ।
ਜੀ
ਪਰ ਜੇ ਹੁਣ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਇਹ ਆ ਕਿ ਮੈਕਨਿਜ਼ਮ ਇਹ ਬਣ ਚੁੱਕਾ ਆ ਕਿ ਪਹਿਲਾਂ ਤਾਂ ਬੰਦਾ NRI ਗਿਆ, ਉਹਦੇ ਨਾਲ ਕੁੱਟਮਾਰ ਉਹ ਆਪੇ ਹੀ ਕਰਦੇ ਹੁੰਦੇ ਸੀਗੇ, ਚਾਚੇ ਤਾਏ
ਜੀ
ਭਰਾ ਇੱਦਾਂ ਹੀ ਹੁੰਦੀ ਸੀ ਨਾ, ਅਤੇ ਉਹਨੂੰ ਡਰਾ
ਜੀ
ਲੈਣਾ, ਉਹਨੂੰ ਸ਼ਰਾਬ ਪਿਲਾ ਲੈਣੀ, ਉਹਦੇ ਗੱਡੀ ਮਾਰ ਦੇਣੀ, ਕਿਤੇ ਖਾਣੇ 'ਚ ਕੁਝ ਰਲਾ ਦੇਣਾ, ਪਹਿਲਾਂ ਉਹ ਆਪ ਕਰਦੇ ਹੁੰਦੇ ਸੀ। ਪਰ ਹੁਣ ਪੰਜਾਬ ਦੇ ਵਿੱਚ ਹੈਂ ਥੈਂਕਸ ਟੂ ਲਗਾਤਾਰ ਜਿਹੜੀਆਂ ਸਰਕਾਰਾਂ ਬਣ ਰਹੀਆਂ ਉਹਨਾਂ ਦੇ ਧੰਨਵਾਦ ਸਹਿਤ, ਵੀ ਇੱਕ ਪ੍ਰਾਈਵੇਟ ਗੁੰਡਾ ਕੰਪਨੀ ਬਣੀ ਹੋਈ ਆ ਜਿਨ੍ਹਾਂ ਨੂੰ ਗੈਂਗਸਟਰ ਦਾ ਨਾਮ ਦਿੰਦੇ ਆ, ਠੀਕ ਹੈ, ਔਰ ਉਹਨਾਂ
ਜੀ
ਨੂੰ ਚਲਾ ਵੀ ਉਹੀ ਬੰਦੇ ਰਹੇ ਨੇ, ਉਹਨਾਂ ਦੇ ਵਿੱਚ ਸਰਕਾਰੀ ਬੰਦੇ ਹੀ ਚਲਾ ਰਹੇ ਨੇ, ਹੈ ਨਾ, ਸਾਰਿਆਂ ਨੂੰ ਪਤਾ ਆ। ਹੁਣ ਉਹਨਾਂ ਨੇ ਉਹ
ਜੀ
ਕੰਪਨੀ ਬਣਾਈ ਹੋਈ ਆ ਕਿ ਨਾ ਤਾਂ ਤੁਹਾਨੂੰ ਆਪ ਕਰਨ ਦੀ ਲੋੜ ਹੈ, ਨਾ ਤੁਹਾਨੂੰ ਸਰਕਾਰ ਤੋਂ ਕਰਾਉਣ ਦੀ ਲੋੜ ਹੈ, ਨਾ ਪੁਲਿਸ ਵਾਲਿਆਂ ਤੋਂ ਕਰਾਉਣ ਦੀ ਲੋੜ ਹੈ, ਆਹ ਇੱਕ ਗੈਂਗਸਟਰ ਕੰਪਨੀ ਹੈ, ਤੁਸੀਂ ਇਹਨੂੰ ਫਰੋਤੀ ਦਿਓ, ਇਹਨੂੰ ਪੈਸੇ ਦਿਓ, ਇਹ ਤੁਹਾਡੇ ਲਈ ਕਰਨਗੇ ਕੰਮ, ਠੀਕ ਹੈ, ਕਿਉਂਕਿ
ਜੀ
ਉਹ ਕਾਰਵਾਈ ਤਾਂ ਤਾਂ ਹੋਏਗੀ ਨਾ ਜੇ ਉਹ ਕੋਈ ਅਣਜਾਣ ਬੰਦਾ ਕਰੇਗਾ, ਉਹ ਤਾਂ ਸਾਰੇ ਸਿਸਟਮ ਦੇ ਵਿੱਚ ਹੀ ਹੋ ਰਿਹਾ, ਇਸ ਕਰਕੇ ਨਾ ਤਾਂ ਸਰਕਾਰ ਕਰੇਗੀ, ਨਾ ਪੁਲਿਸ ਵਾਲੇ ਕਰੇਗੇ, ਨਾ ਪ੍ਰਸ਼ਾਸਨ ਕਰੇਗਾ, ਕਿਉਂਕਿ ਉਹਨਾਂ ਨੇ ਉਹ ਆਊਟਸੋਰਸ ਕੀਤਾ ਹੋਇਆ ਸਾਰਾ ਕੁਝ ਕੰਮ, ਇੱਕ ਕੰਪਨੀ ਬਣੀ ਹੋਈ ਆ ਪੰਜਾਬ ਦੇ ਵਿੱਚ। ਸੋ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਤੁਹਾਨੂੰ ਇਹ ਪੁੱਠੇ ਕੰਮ ਆਪ ਕਰਨ ਦੀ ਕੋਈ ਲੋੜ ਨਹੀਂ ਹੈਗੀ, ਠੀਕ
ਜੀ
ਹੈ, ਤੁਸੀਂ ਉਹ ਕੰਪਨੀ ਨੂੰ ਫਰੋਤੀ ਦਿਓ, ਪੈਸੇ ਦਿਓ, ਫੀਸ ਜਮ੍ਹਾਂ ਕਰਾਓ, ਉਹ ਤੁਹਾਡੇ ਲਈ ਇਹ ਡਰਟੀ ਵਰਕ ਕਰਨਗੇ, ਠੀਕ ਹੈ, ਮੁੜ ਕੇ
ਜੀ
ਕਿਹਨੇ ਲੱਭਣਾ ਕਿਹਨੇ ਨਹੀਂ ਲੱਭਣਾ, ਔਰ ਜਿਨ੍ਹਾਂ ਬੰਦਿਆਂ ਨੇ ਕੀਤਾ ਹੋਣਾ ਉਹ ਪਤਾ ਨਹੀਂ ਯੂਪੀ ਚਲੇ ਜਾਣੇ ਆ, ਪਤਾ ਨਹੀਂ ਰਾਜਸਥਾਨ ਚਲੇ ਜਾਣੇ ਆ, ਉਹ ਲੱਭਣੇ ਆ, ਪਤਾ ਨਹੀਂ ਨਹੀਂ ਲੱਭਣੇ, ਇਹ ਚਿੰਤਾ ਦਾ ਵਿਸ਼ਾ ਹੈ ਇਹਦੇ ਵਿੱਚ।
ਪਿੱਛੇ ਜੇ ਆਪਾਂ ਭਾਜੀ ਪ੍ਰੋਗਰਾਮ ਤੇ ਉਦੋਂ ਗੱਲ ਕੀਤੀ ਸੀ ਜਦੋਂ ਆਪਣੇ ਸਰ ਮੁਹੱਬਤ ਭਾਈ ਜੀ ਨੇ ਉੱਥੇ ਏਜੰਸੀ ਖੋਲੀ ਸੀਗੀ ਕਿ ਇਹ ਹੋਣੀ ਚਾਹੀਦੀ ਹੈ
NRI ਕੇਅਰ।
NRI ਕੇਅਰ ਦੇ ਨਾਮ ਤੇ, ਹੁਣ ਆਪਣੇ ਕੋਲ ਨਤੀਜੇ ਸਾਹਮਣੇ ਆ ਰਹੇ ਆ। ਜੇ ਏਦਾਂ ਦੀ ਅੱਗੇ ਚੱਲਦਾ ਰਿਹਾ ਤਾਂ NRI ਜਾਮ ਤੋਂ ਡਰੂਗਾ
ਹਾਂ ਨਹੀਂ
ਤੇ
ਉਹ
ਪੰਜਾਬ
ਉਹ
ਸਰਕਾਰ
ਆਪਾਂ ਉਹ ਸੁਣਦੇ ਹੋਣੇ ਆ ਪ੍ਰੋਗਰਾਮ, ਆਪਾਂ ਉਹਨੂੰ ਲੈ ਕੇ ਆਵਾਂਗੇ ਵੀ ਜੇ ਤੁਸੀਂ ਇੱਕ ਰਜਿਸਟਰਡ ਕੰਪਨੀ ਦਾ NRI ਕੇਅਰ ਹੈ ਉਹਨਾਂ ਦੀ, ਹੈ ਨਾ, ਤੇ ਤੁਸੀਂ ਰਾਦਰ ਦੇਨ ਆਪਣੇ ਆਂਢ ਗੁਆਂਢ ਜਾਂ ਰਿਸ਼ਤੇਦਾਰਾਂ ਨੂੰ ਸੰਭਾਲਣ ਦੀ ਬਜਾਏ, ਹੈ ਨਾ, ਇੱਕ ਪ੍ਰੋਫੈਸ਼ਨਲ ਡਾਕੂਮੈਂਟ ਬਣਾ ਕੇ ਸਾਈਨ ਕਰਕੇ ਉਹ ਕੰਪਨੀ ਨੂੰ ਸੰਭਾਲੋ, ਉਹ ਸਸਤੀ ਵੀ ਪੈਣੀ ਆ ਤੇ
ਜੀ
ਰਿਸਕ ਵੀ ਨਹੀਂ ਹੋਣਾ, ਤੇ ਮੋਸਟ ਇਫੈਕਟਿਵ ਵੀ ਹੋਣੀ ਆ, ਤੁਹਾਡੀ ਸਾਂਭ ਸੰਭਾਲ ਵੀ ਹੋਣੀ ਆ, ਚੋਰੀ ਵੀ ਨਹੀਂ ਹੋਣੀ ਤੁਹਾਡੇ ਘਰ, ਹੈ ਨਾ, ਤੇ
ਜੀ
ਹਾਂ ਇਹ ਇੱਕ ਪਰ ਜਿਹੜੀ ਪ੍ਰੋਪਰਟੀਆਂ ਦਾ ਮਾਮਲਾ ਨਾ, ਜਿੱਦਾਂ ਹੁਣ ਇਹ ਜ਼ਮੀਨਾਂ, ਖੇਤ, ਦੁਕਾਨਾਂ, ਹੈ ਨਾ, ਇਹਦੇ ਵਿੱਚ ਹੈਗਾ ਅਤੇ ਪਰ ਇਹ ਜਿਹੜੀਆਂ ਥ੍ਰੈਟਸ ਨੇ ਜਿਸ ਕਾਰਨ ਜੇ ਮਤਲਬ ਹੁਣ ਆਸਟ੍ਰੇਲੀਆ ਦੇ ਵਿੱਚ ਇਹਨਾਂ ਥ੍ਰੈਟ ਆ ਰਹੀ ਸੀ ਅਤੇ ਹੋਰ ਵੀ ਬਹੁਤ ਆਉਂਦੀਆਂ ਹੋਣੀਆਂ, ਕਈ ਧਮਕੀ ਦੇ ਦਿੰਦੇ ਨੇ, ਅਤੇ ਕੀ ਕਰਨਾ ਚਾਹੀਦਾ?
ਭਾਜੀ, ਸਭ ਤੋਂ ਪਹਿਲੀ ਗੱਲ ਤਾਂ ਜੇ ਅਨੈਸਾ ਅਨਸਰ ਹੈ ਤਾਂ ਬੰਦਾ ਕੁਛ ਕਰ ਨਹੀਂ ਸਕਦਾ। ਜਾਂ ਤਾਂ ਤੁਹਾਨੂੰ ਉਹਨਾਂ ਦੇ ਲੈਵਲ ਤੇ ਜਾ ਕੇ ਕੁਛ ਨਾ ਕੋਈ ਕਾਰਵਾਈ ਕਰਨੀ ਪੈਣੀ ਹੈ। ਜੇ ਕੋਈ ਆਮ ਜਿਹਾ ਸ਼ਰੀਫ ਬੰਦਾ ਜਿਹੜਾ ਇੱਥੇ ਆਪਦਾ ਕਾਰੋਬਾਰ ਚਲਾ ਰਿਹਾ ਜਾਂ ਆਪਦਾ ਕੰਮ ਜੋਬ ਕਰ ਰਿਹਾ, ਉਹ ਕਦੇ ਨਹੀਂ ਆਪਦੇ ਪਰਿਵਾਰ ਨੂੰ ਰਿਸਕ ਤੇ ਲੈ ਕੇ ਜਾ ਕੇ ਉੱਥੇ ਆਪਦੀ ਜਾਨ ਖਤਰੇ 'ਚ ਪਾਊਗਾ। ਸੋ ਐਂਡ ਆਫ ਦਾ ਪੁਆਇੰਟ ਕਿ ਉਹਨਾਂ ਨੂੰ ਉਹ ਜ਼ਮੀਨ ਛੱਡਣੀ ਪਊਗੀ ਜਾਂ ਉਹ ਪ੍ਰੋਪਰਟੀ, ਕਿਉਂਕਿ ਸਰਕਾਰਾਂ ਤੋਂ ਉਮੀਦ ਅਸੀਂ ਚਾਹੇ ਜਿੰਨੇ ਮਰਜ਼ੀ ਲਾ ਲਈਏ ਪਰ ਉਹ ਰਿਜ਼ਲਟ ਕਦੇ ਨਹੀਂ ਨਿਕਲਣਗੇ ਜੋ ਸਾਨੂੰ ਅਸੀਂ ਉਮੀਦ ਕਰਦੇ ਹਾਂ।
ਤੇ ਨਹੀਂ ਜੇ ਹੁਣ ਮਤਲਬ ਇੱਥੇ ਕਿਸੇ ਨੂੰ ਧਮਕੀ ਆਈ ਮਤਲਬ,
ਜੀ
ਤੇ ਮੈਨੂੰ ਤਾਂ ਇਹ ਲੱਗਦਾ ਕਿ ਇੱਥੇ ਪਹਿਲਾਂ ਤਾਂ ਪੁਲਿਸ ਨੂੰ ਇੱਥੋਂ ਦੀ ਨੂੰ ਰਿਪੋਰਟ ਕਰਨਾ ਚਾਹੀਦਾ, ਅਗਲੇ ਇੱਥੇ ਉਹਦੇ ਚਾਹੇ ਸੁਣਨ ਨਾ ਸੁਣਨ ਪਰ ਉਹ ਪ੍ਰੋਪਰ ਸਾਰਾ ਇੱਕ ਇੱਥੇ ਬਣਾਉਣਾ ਚਾਹੀਦਾ ਵੀ ਹਾਂ ਵੀ ਮੈਨੂੰ ਇਸ ਤੋਂ ਧਮਕੀ ਆਈ ਆ, ਕਿ ਇਹ ਕਈ ਵਾਰੀ ਲੋਕ ਜਾਂਦੇ ਨਹੀਂ ਹੈਗੇ, ਕਾਲ ਕਰਦੇ ਨੇ ਵੀ ਆਪਾਂ ਦੇਖ ਲਾਂਗੇ ਸਾਡੇ ਬਹੁਤ ਲਿੰਕ ਆ ਇੱਦਾਂ, ਜਿੱਦਾਂ ਹੁਣ ਇਹ ਟੀਚਰ ਸਾਹਿਬਾਨ ਗਏ ਨੇ ਹੈ ਨਾ, ਅਤੇ ਇਹਨਾਂ ਨੂੰ
ਜੀ
ਕੰਨਫੀਡੈਂਸ ਹੈਗਾ ਵੀ ਨਹੀਂ ਇੱਥੇ ਹੋਣਾ ਨਹੀਂ, ਇੱਦਾਂ ਨਹੀਂ ਹੋਣਾ, ਪਰ ਇਹ ਹੋ ਗਿਆ ਹੈ ਨਾ, ਵੈਰੀ ਸੀਰੀਅਸ ਹੈ ਇਹ, ਕਿ ਮੈਨੂੰ ਲੱਗਦਾ ਕਿ ਇੱਥੇ ਵੀ ਸਾਨੂੰ ਪੁਲਿਸ 'ਚ ਰਿਪੋਰਟ ਕਰਨੀ ਚਾਹੀਦੀ ਆ, ਕਿਉਂਕਿ ਇਹ ਗਵਰਨਮੈਂਟ ਕਹਿੰਦੀ ਆ, ਸਾਡੇ ਗੁਰਦੁਆਰਾ ਸਾਹਿਬ ਵੀ ਸੈਮੀਨਾਰ ਕਰਦੇ ਹੁੰਦੇ ਆਉਂਦੇ ਹੁੰਦੇ ਆ, ਤਾਂ ਉਹ ਕਹਿੰਦੇ ਹੁੰਦੇ ਆ ਵੀ ਰਿਪੋਰਟ ਕਰੋ ਇਫ ਸੰਬੜੀ ਇਸ ਟਾਈਮ। ਅਸੀਂ ਹੁਣ ਆ ਪਿਛਲੇ ਇੱਕ ਹਫ਼ਤਾ ਪੂਰਾ ਇੱਥੇ ਸਾਡਾ ਆਦਾਨ ਪ੍ਰਦਾਨ ਹੁੰਦਾ ਰਿਹਾ ਲੋਕਲ ਪੁਲਿਸ ਨਾਲ, ਉਹ ਇੱਕ ਦੋ ਬੰਦੇ ਲੱਭ ਰਹੇ ਸੀਗੇ, ਅਤੇ ਮੈਂ ਉਹਨਾਂ ਨੂੰ ਪੁੱਛਿਆ
ਜੀ
ਵੀ ਤੁਸੀਂ ਕਿਉਂ ਲੱਭ ਰਹੇ ਹੋ, ਕਿਉਂਕਿ ਉਹ ਫੁਟੇਜ ਵਗੈਰਾ ਮੰਗ ਰਹੇ ਸੀ ਗੁਰਦੁਆਰਾ ਸਾਹਿਬ ਦੀ, ਅਤੇ ਅਸੀਂ ਦਿੱਤੀ ਵੀ ਆ, ਤਾਂ ਉਹ ਪੁੱਛ ਰਹੇ ਵੀ ਕਿਉਂ ਲੱਭ ਰਹੇ ਹੋ, ਅਸੀਂ ਕਿਹਾ ਕਿਉਂ ਲੱਭ ਰਹੇ ਹੋ, ਕਹਿੰਦੇ ਵੀ ਅਸੀਂ ਇੱਦਾਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਕਿਉਂ ਲੱਭ ਰਹੇ ਹਾਂ, ਪਰ ਵੀ ਡੋਂਟ ਵਾਂਟ ਦੀਸ ਸੋਰਟ ਆਫ ਪੀਪਲ ਇਨ ਅਵਰ ਕਮਿਊਨਿਟੀ। ਤਾਂ ਉਹਨਾਂ ਨੇ ਕੋਈ ਇਹੋ ਜਿਹੇ ਮਤਲਬ 50+ ਬੰਦੇ ਸੀਗੇ ਉਹ, ਅਤੇ ਉਹਨਾਂ ਦੀ ਫੋਟੋਆਂ ਵੀ ਸੀਗੀਆਂ, ਅਤੇ ਉਹ ਲੱਗਦੇ
ਜੀ
ਪੰਜਾਬੀ ਸੀਗੇ ਪਰ ਕਨਫਿਊਜ਼ਨ ਜਿਹੀ ਹੋ ਰਹੀ ਸੀ, ਉਹ ਕਹਿੰਦੇ ਸਾਨੂੰ ਲੱਗਦਾ ਕਿਤੇ ਇੰਡੀਅਨ ਭਾਈਚਾਰੇ 'ਚੋਂ ਨਾ ਹੋਣ, ਪਰ ਅਸੀਂ ਦੇਖਿਆ ਉਹ ਨਹੀਂ ਗੁਰਦੁਆਰਾ ਸਾਹਿਬ ਨਹੀਂ ਆਏ ਸੀਗੇ, ਅਤੇ ਪਰ ਉਹਨਾਂ ਨੇ ਸਾਨੂੰ ਇਹੀ ਦੱਸਿਆ ਵੀ ਗਲਤ ਕੰਮ ਕਰ ਰਹੇ ਨੇ ਕਮਿਊਨਿਟੀ ਦੇ ਵਿੱਚ, ਇਸ ਕਰਕੇ ਅਸੀਂ ਇਹਨਾਂ ਨੂੰ ਲੱਭ ਰਹੇ ਹਾਂ ਅਤੇ ਵੀ ਡੋਂਟ ਵਾਂਟ ਦੈਮ ਹੀਅਰ। ਸੋ ਇੱਥੇ
ਪਰ
ਦੀਆਂ
ਭਾਜੀ
ਜੀ
ਇੱਥੇ ਇੱਕ ਚੀਜ਼ ਹੋਰ ਵੀ ਹੈ, ਆਪਾਂ ਇੱਥੇ ਰਿਪੋਰਟ ਕਰਦੇ ਨੇ, ਤੁਸੀਂ ਕੱਲ ਇੱਕ ਖਬਰ ਹੋਰ ਆਈ ਹੈ
ਅੱਛਾ
ਕੈਨੇਡਾ ਦਾ ਵਿੱਚ ਇੱਕ ਨਾਮੀ ਗੈਂਗਸਟਰ ਦੇ
ਹਾਂ
ਗਰੁੱਪ ਵੱਲੋਂ ਪੁਲਿਸ ਨੂੰ ਲੈਟਰ ਲਿਖਿਆ ਗਿਆ ਕਿ ਸਾਡੇ ਸ਼ੂਟਰਾਂ ਤੋਂ ਮਤਲਬ ਕਿ ਪਰੇ ਰਹੋ, ਸਾਡੇ ਕੋਲ 2000 ਦੇ ਤਕਰੀਬਨ
ਹਾਂ
ਸ਼ੂਟਰ ਬੈਠੇ ਨੇ।
ਹਾਂ ਉਹ ਸਿੱਧੀ ਪੁਲਿਸ ਨੂੰ ਧਮਕੀ ਕਹਿੰਦੇ ਗਈ ਆ ਵੀ ਸਾਡੇ ਨਹੀਂ 2000 ਨਹੀਂ ਸ਼ਾਇਦ 1000 ਸੀਗਾ ਵੀ 1000 ਸ਼ੂਟਰ ਸਾਡਾ ਐਕਟਿਵ ਹੈ ਕੈਨੇਡਾ ਦੇ ਵਿੱਚ,
ਜੀ
ਮਤਲਬ ਕਿਆ ਬਾਤ
ਦੇਖੋ ਕਿੰਨਾ ਜਿਗਰਾ ਵੱਧ ਚੁੱਕਿਆ ਹੈ ਵੀ ਸਿੱਧਾ ਤੁਸੀਂ ਕਿਸੇ ਸਰਕਾਰ ਨੂੰ ਤੁਸੀਂ ਧਮਕੀ ਦੇ ਰਹੇ ਹੋ, ਪੁਲਿਸ ਡਿਪਾਰਟਮੈਂਟ ਨੂੰ, ਉਹ ਵੀ ਇੰਡੀਆ ਦੇ ਵਿੱਚ ਬੈਠੇ।
ਅਮੇਜ਼ਿੰਗ, ਇਹੀ ਕਹਿ ਸਕਦੇ ਹਾਂ।
ਜੀ ਹੁਣ ਇੱਥੇ ਇੱਕ ਆਪਾਂ ਹੋਰ ਕੈਨੇਡਾ ਦੇ ਚਲੋ ਨਾਮ ਆ ਗਿਆ ਤੇ ਇੱਕ ਖਬਰ ਆਪਾਂ ਇੱਕ ਨਾਲ ਹੋਰ ਲੈ ਲਈਏ ਭਾਜੀ, ਕਿ ਨਵੇਂ ਜਨਮੇ ਬੱਚੇ ਦੀ ਜਿਹੜੀ ਮੌਤ ਹੋਈ ਹੈ
ਹਾਂਜੀ
ਕੈਨੇਡਾ ਦੇ ਵਿੱਚ, ਜੋ ਕਿ ਅੱਜ ਕੱਲ੍ਹ ਬੜੀ ਸੁਰਖੀਆਂ ਦੇ ਵਿੱਚ ਚੱਲ ਰਹੀ ਹੈ।
ਹਾਂ, ਇਹਦੇ ਬਾਰੇ ਦੱਸੋ,
ਸ਼ਾਇਦ
ਮੈਂ ਨਹੀਂ ਜਾਣਦਾ ਇਹਦੇ ਬਾਰੇ।
ਇਹਦੇ ਵਿੱਚ ਭਾਜੀ ਪੰਜਾਬ ਤੋਂ ਸੀਗੇ ਬੜਾ, ਜਿਹੜਾ ਰਿਸ਼ਤਿਆਂ ਨੂੰ ਇਹਨਾਂ ਨੇ ਤਾਰ ਤਾਰ ਕੀਤਾ, ਮਾਮੇ ਭੂਆ ਦੇ ਕੁੜੀ ਦੇ ਮਾਮੇ ਦਾ ਮੁੰਡਾ ਨਾਲ ਰਹਿੰਦਾ ਸੀ ਉਹਦੀ ਘਰ ਵਾਲੀ, ਜਾਣੀ ਕਿ ਭੂਆ ਮਾਮੇ ਦੇ ਬੱਚੇ ਸੀਗੇ, ਇੱਕ ਬੰਦਾ ਉਹਦੀ ਘਰ ਵਾਲੀ ਤੇ ਉਹਦੀ ਭੂਆ ਦੀ ਕੁੜੀ, ਇਹ ਤਿੰਨ ਜਾਣੇ ਘਰ ਰਹਿੰਦੇ ਸੀਗੇ। ਉਹਨਾਂ ਵੱਲੋਂ 911 ਤੇ ਕਾਲ ਹੁੰਦੀ ਹੈ ਕਿ ਸਾਨੂੰ ਮੈਡੀਕਲ ਐਮਰਜੈਂਸੀ ਹੈ, ਐਂਬੂਲੈਂਸ ਆਉਂਦੀ ਹੈ, ਕੁੜੀ ਨੂੰ ਚੈੱਕ ਕਰਦੀ ਹੈ ਤੇ ਉਹਨਾਂ ਨੂੰ ਸ਼ੱਕ ਹੁੰਦਾ ਥੋੜਾ ਜਿਹਾ ਕਿ ਇਹ ਜਿਹੜਾ ਮੈਡੀਕਲ ਇਸ਼ੂ ਹੋਇਆ, ਇਹ ਜਿਹੜੀ ਡਿਲੀਵਰੀ ਬੱਚੇ ਦੀ ਡਿਲੀਵਰੀ ਤੋਂ ਬਾਅਦ ਵਾਲਾ ਇਸ਼ੂ ਹੈ, ਜੇ ਡਿਲੀਵਰੀ ਹੋਈ ਹੈ ਤਾਂ ਬੱਚਾ ਕਿੱਥੇ ਹੈ। ਉਹਨਾਂ ਨੇ ਹਸਪੀਟਲ ਕਾਲ ਕੀਤੀ, ਪੁਲਿਸ ਇਨਵੋਲਵ ਕੀਤੀ, ਤਾਂ ਜਿਹੜੀ ਬੱਚੇ ਦੀ ਲਾਸ਼ ਹੈ ਉਹ 10 ਕਿਲੋਮੀਟਰ ਦੂਰ ਇੱਕ ਡੰਪ 'ਚੋਂ ਮਿਲੀ ਆ। ਜਦੋਂ ਇਹਨਾਂ ਨੇ ਇਨਵੈਸਟੀਗੇਸ਼ਨ ਹੋਰ ਕੀਤੀ ਤਾਂ ਉਸ ਮੁੰਡੇ ਦੇ ਕਹਿੰਦੇ ਕਿ ਆਪਦੀ ਭੂਆ ਦੀ ਕੁੜੀ ਨਾਲ ਨਜਾਇਜ਼ ਸੰਬੰਧ ਸੀ, ਤੇ ਬਾਅਦ ਵਿੱਚ ਉਸ ਕੁੜੀ ਦਾ ਵੀ ਕਤਲ ਕਰ ਦਿੱਤਾ ਗਿਆ। ਮਾਂ ਤੇ ਬੱਚੇ ਦੋਨੇ ਜਿਹੜੇ ਇਸ ਦੁਨੀਆ ਤੋਂ ਹੁਣ ਜਾ
ਨਹੀਂ,
ਚੁੱਕੇ ਨੇ, ਰੁਖਸਤ ਹੋ
ਉਹ
ਗਏ
ਜਿਹੜਾ
ਨੇ
ਫਿਰ ਪੁਲਿਸ ਆਏ ਤੋਂ ਬਾਅਦ, ਮੈਡੀਕਲ ਤੋਂ ਬਾਅਦ ਕਤਲ ਹੋਇਆ ਉਹ ਤੋਂ ਬਾਅਦ?
ਜੀ। ਉਹ ਕਈ ਵਿੱਚ ਤਾਂ ਕਹਿ ਰਹੇ ਕਿ ਉਹ ਇਸ ਖਬਰ ਦੀ ਪੁਲਿਸ ਵੱਲੋਂ ਹਜੇ ਕੋਈ ਪੁਸ਼ਟੀ ਨਹੀਂ ਹੋਈ ਕਿ ਉਹਨਾਂ ਨੇ ਕਤਲ ਦਾ ਨਾਮ ਨਹੀਂ ਦਿੱਤਾ। ਵਿੱਚੇ ਖਬਰ ਆ ਰਹੀ ਹੈ ਕਿ ਉਹ ਮੈਡੀਕਲ ਇਸ਼ੂ ਨਾਲ ਡੈਥ ਹੋਈ ਹੈ, ਪਰ ਜ਼ਿਆਦਾ ਜਿਹੜਾ ਆ ਰਿਹਾ ਕਿ ਉਹ ਕਤਲ ਹੋਇਆ।
ਵੈਰੀ ਸੈਡ ਜੋ ਸੋਸਾਇਟੀ 'ਚ ਵਰਤ ਰਿਹਾ, ਮਤਲਬ ਜੋ ਚੱਲ ਰਿਹਾ। ਖੈਰ ਮੇਰਾ ਤਾਂ ਮਤਲਬ ਹੁਣ ਕੀ ਟਿੱਪਣੀ ਕਰ ਸਕਦੇ ਇਹਦੇ 'ਤੇ?
ਤੁਸੀਂ ਦੇਖੋ ਭਾਜੀ, ਇੱਕ ਭੈਣ ਭਰਾ ਦਾ ਰਿਸ਼ਤਾ, ਇੱਕ ਜਿੱਥੇ ਆਪਾਂ ਕਹਿ ਲਈਏ ਹੋਰ ਕਮਿਊਨਿਟੀ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਕਿਤੇ ਨਾ ਕਿਤੇ, ਪਰ ਭੈਣ ਭਰਾ ਦੇ ਰਿਸ਼ਤੇ ਨੂੰ ਬੜਾ ਪਵਿੱਤਰ ਮੰਨਿਆ ਗਿਆ ਸਾਡੀ ਕਰਮ ਭੂਮੀ, ਜਨਮ ਭੂਮੀ ਤੇ। ਪਰ ਉੱਥੋਂ ਤੋਂ ਅਸੀਂ ਇਹ ਸਿੱਖਿਆ ਜਾਂ ਸੰਸਕਾਰ ਲੈ ਕੇ ਆ ਕੇ ਬਾਹਰ ਅਸੀਂ ਇਹ ਕੁਛ ਕਰਦੇ ਪਏ ਹਾਂ, ਕਿੰਨੀ ਸ਼ਰਮਨਾਕ ਗੱਲ ਹੈ।
ਵੈਰੀ ਸੈਡ, ਵੈਰੀ ਸੈਡ। ਚਲੋ ਆਪਾਂ ਬਹੁਤ ਵਧੀਆ, ਚਲੋ ਕਨਵਰਸੇਸ਼ਨ ਸਾਡੀਆਂ ਹੋਈਆਂ, 4-5 ਟੌਪਿਕ ਆਪਾਂ ਛੋਏ ਨੇ ਡਿਟੇਲ ਦੇ ਵਿੱਚ। ਉਮੀਦ ਰੱਖਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਸਰੋਤੇ ਨੇ ਉਹਨਾਂ ਨੂੰ ਜਾਣਕਾਰੀਆਂ ਮਿਲੀਆਂ ਹੋਣਗੀਆਂ, ਅਤੇ ਜਿਸ ਕਾਰਨ ਅਗਲੇ ਹਫ਼ਤੇ ਫਿਰ ਮਿਲਦੇ ਹਾਂ। ਥੈਂਕ ਯੂ, ਤੁਹਾਡਾ ਬਹੁਤ
ਠੀਕ
ਬਹੁਤ
ਹੈ ਭਾਈ,
ਧੰਨਵਾਦ, ਅਤੇ
ਸਤਿ
ਸਤਿ ਸ਼੍ਰੀ ਅਕਾਲ। ਸੋ ਇਹ ਸਨ ਜਿਸ ਕਾਰਨ ਬ੍ਰਿਸਬਨ ਤੋਂ, ਅਤੇ ਸਮਾਂ ਹੋ ਗਿਆ ਜੀ ਕਿ ਅਸੀਂ ਵੀ ਵਿਦਾ ਲੈਣੀ ਹੈ। 2-3 ਕੁ ਮਿੰਟ ਰਹਿੰਦੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਤੁਸੀਂ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਹੋ, ਵੀਡੀਓ ਬ੍ਰੌਡਕਾਸਟ ਵੀ ਚੱਲ ਰਿਹਾ, ਅਤੇ ਉਸ ਦੇ ਰਾਹੀਂ ਵੀ ਤੁਸੀਂ ਸਾਨੂੰ ਦੇਖ ਰਹੇ ਹੋ, ਸੁਣ ਰਹੇ ਹੋ। ਸੋ ਬਹੁਤ ਬਹੁਤ ਧੰਨਵਾਦ। ਐਪਸ ਜਿਹੜੀਆਂ ਨੇ ਨਵੀਆਂ, ਉਹ ਦੋਨੋਂ ਹੀ ਪਲੇ ਸਟੋਰ ਅਤੇ ਐਪ ਸਟੋਰ ਆਈਫੋਨ ਦੀਆਂ ਸਬਮਿਟ ਹੋ ਚੁੱਕੀਆਂ ਨੇ। ਸੋ ਹੁਣ ਜੋ ਉਹਦੇ ਵਿੱਚ ਤਰੁੱਟੀਆਂ ਨੇ ਉਹ ਦੂਰ ਕੀਤੀਆਂ ਜਾ ਰਹੀਆਂ ਨੇ, ਅਤੇ ਉਸ ਤੋਂ ਬਾਅਦ ਸਰਕਾਰੀ ਤੰਤਰ ਮੰਗਰ ਹੌਲੀ ਹੌਲੀ ਉਹ ਰਿਲੀਜ਼ ਹੋਣਗੀਆਂ। ਜਿੱਦਾਂ ਰਿਲੀਜ਼ ਹੋਣਗੀਆਂ ਤੁਹਾਡੇ ਤੱਕ ਉੱਪੜ ਜਾਣਗੀਆਂ, ਸੈਲਫ ਜਿਹੜੀਆਂ ਅਪਡੇਟ ਹੋ ਜਾਣਗੀਆਂ, ਅਸੀਂ ਵੀ ਤੁਹਾਨੂੰ ਦੱਸ ਦਾਂਗੇ। ਬਹੁਤ ਸ਼ਾਨਦਾਰ ਐਪਸ ਬਣੀਆਂ ਨੇ, ਅਤੇ ਹੋਰ ਵੀ ਕਈ ਸਿਸਟਮ ਜਿਹੜੇ ਅਸੀਂ ਡਿਜ਼ਾਈਨ ਕਰ ਰਹੇ ਹਾਂ। ਅਤੇ ਪ੍ਰੋਗਰਾਮ ਆਪਾਂ ਕੱਲ੍ਹ ਨੂੰ ਸਵੇਰੇ ਕਰਨਾ, ਅਮਰੀਕ ਫਲੋਰਾ ਭਾਅ ਜੀ, ਜੀ ਐਸ ਚਾਹਲ ਅਤੇ ਸਤਨਾਮ ਬਾਜਵਾ ਭਾਅ ਜੀ ਵੀ ਆਣਗੇ, ਅਤੇ ਮੈਂ ਗ੍ਰਿਫਤ ਤੋਂ ਵੀ ਲਵਾਂਗਾ, ਮੈਨੂੰ ਫੋਨ ਆ ਰਿਹਾ ਸੀ ਵਿੱਚ, ਅੱਜ ਮੈਂ ਲੈਣਾ ਚਾਹੁੰਦਾ ਸੀਗਾ, ਪਰ ਆਪਾਂ ਗ੍ਰਿਫਤ ਦੀ ਵੀ ਜਾਣਕਾਰੀ ਕੱਲ੍ਹ ਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਕੱਲ੍ਹ ਨੂੰ ਬੜਾ ਪੈਕਡ ਪ੍ਰੋਗਰਾਮ ਹੋਣਾ ਹੈ, ਅਤੇ ਕਾਫੀ ਜਾਣਕਾਰੀਆਂ, ਇਨਫੋਰਮੇਸ਼ਨ ਆਪਾਂ ਉਹਦੇ ਵਿੱਚ ਸਾਂਝੀਆਂ ਕਰਾਂਗੇ। ਤੁਹਾਡਾ ਸਾਥ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਹੈ, ਇਸ ਦੇ ਲਈ ਸਾਨੂੰ ਤੁਹਾਡੇ 'ਤੇ ਮਾਣ ਹੈ। ਅਤੇ ਤੁਸੀਂ ਪ੍ਰੋਗਰਾਮ ਜਿੰਨਾ ਲਾਈਵ ਸੁਣਦੇ ਹੋ, ਲਾਈਵ ਦੇਖਦੇ ਹੋ, ਉਹਦੇ ਨਾਲੋਂ 10 ਗੁਣਾ ਬਾਅਦ ਦੇ ਵਿੱਚੋਂ ਦੇਖਦੇ ਹੋ, ਸੁਣਦੇ ਹੋ। ਸੋ ਤੁਸੀਂ ਸੁਨੇਹਾ ਕਿਸੇ ਟਾਈਮ ਵੀ ਭੇਜ ਸਕਦੇ ਹੋ, ਕਮੈਂਟ ਵੀ ਕਰ ਸਕਦੇ ਹੋ, ਮੈਸੇਜ ਵੀ ਪਾ ਸਕਦੇ ਹੋ। ਇਹ ਇੱਕ ਫੈਸਿਲਿਟੀ ਜਿਹੜੀ ਪੋਡਕਾਸਟ ਦੀ, ਪੋਡਕਾਸਟ ਤਾਂ ਪਿਛਲੇ 1-2 ਸਾਲ ਤੋਂ ਸ਼ੁਰੂ ਹੋਏ ਆ, ਅਸੀਂ 2011 ਤੋਂ ਇਹ ਦੇ ਰਹੇ ਹਾਂ। ਵੀ ਆਰ ਦਾ ਫਸਟ ਰੇਡੀਓ ਚੈਨਲ, ਆਸਟ੍ਰੇਲੀਆ 'ਚ ਪਹਿਲੇ ਰੇਡੀਓ ਚੈਨਲ ਸੀ ਜਿਨ੍ਹਾਂ ਨੇ ਪੋਡਕਾਸਟ ਦੀ ਸਰਵਿਸ ਦਿੱਤੀ ਸੀ। BBC, ਡੁਚਵਿਲਾ ਜਿਹੜੇ ਨੇ ਉਹਨਾਂ ਦੇ ਬਰਾਬਰ ਦੀਆਂ ਸਰਵਿਸਿਜ਼ ਸਾਡੇ ਚੱਲਦੀਆਂ ਨੇ। ਹੁਣ ਵੀ ਜਿਹੜੇ ਸਾਡੇ ਪੋਡਕਾਸਟ ਨਵੀਂ ਐਪ ਦੇ ਵਿੱਚ ਦੇਖਿਓ, ਮੈਚ ਨਨ, ਕਿਸੇ ਇਹਦੀ ਮੈਚਿੰਗ ਹੀ ਹੈ ਨਹੀਂ, ਅਤੇ ਹੋਰ ਸਾਡੇ ਜਿਹੜੇ ਲਾਈਵ ਫੰਕਸ਼ਨ ਨੇ। ਸੋ ਅਸੀਂ ਡੈਡੀਕੇਟਡ ਹਾਂ ਜੀ ਰੇਡੀਓ ਲਈ, ਅਸੀਂ ਸਮਰਪਿਤ ਹੈ ਆਪਣੀ ਬੋਲੀ ਲਈ। ਇਹ ਹਮੇਸ਼ਾ ਹੀ ਪੰਜਾਬੀ ਰੇਡੀਓ ਸਟੇਸ਼ਨ ਰਿਹਾ ਆ ਔਰ ਰਹੂਗਾ। ਆਸਟ੍ਰੇਲੀਆ ਦੇ ਵਿੱਚ ਇੱਕੋ ਇੱਕ ਪੰਜਾਬੀ ਰੇਡੀਓ ਸਟੇਸ਼ਨ ਹੈ 24 ਘੰਟੇ 7 ਦਿਨ, ਉਹ ਹੈ ਹਾਰਮਨ ਰੇਡੀਓ, ਔਰ ਅਸੀਂ ਸਾਰੇ ਰਲ ਕੇ ਚਲਾ ਰਹੇ ਹਾਂ, ਯੋਗਦਾਨ ਪਾ ਰਹੇ ਹਾਂ, ਇਸ ਕਰਕੇ ਚੱਲ ਰਿਹਾ। ਇਹ ਵਨ ਮੈਨ ਸ਼ੋਅ ਨਹੀਂ ਹੈਗਾ, ਸੋ ਇਹ ਮਲਟੀ ਸ਼ੋਅ ਹੈ। ਸੋ ਇਹ ਇੰਨਾ ਕੁਛ ਕਹਿੰਦੇ ਹੋਏ ਮੈਂ ਇਜਾਜ਼ਤ ਲੈਂਦਾ, ਆਪਣਾ ਰੱਖਿਓ ਖਿਆਲ, ਮਿਲਦੇ ਹਾਂ ਜੀ ਕੱਲ੍ਹ ਨੂੰ ਸਵੇਰ ਨੂੰ, ਰੱਬ ਰਾਖਾ ਜੀ।